ਦਿਲ ਵਾਲੀ ਗੱਲ ਦਿਲ ਵਾਲੀ ਗੱਲ ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ ਸਿਡਨੀ ਤੋਂ ਅਮਰੀਕ ਫਲੋਰਾ
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ
ਐਡਲੇਡ ਤੋਂ ਮਿੰਟੂ ਬਰਾਮ
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਜੀ ਮਾਫ਼ ਕਰਨਾ ਮੇਰੀ ਆਵਾਜ਼ ਥੋੜ੍ਹੀ ਜਿਹੀ ਘੱਟ ਹੋ ਗਈ ਪਰ ਅਰਦਾਸ ਆਪਾਂ ਕੀਤੀ ਹੈ ਕਿ ਚੜ੍ਹਦੀ ਕਲਾ ਬਖਸ਼ੇ ਪਰਮਾਤਮਾ ਦੁਨੀਆਂ ਭਰ ਦੇ ਵਿੱਚ ਅਤੇ ਆਓ ਫਿਰ ਸਾਰੇ ਰਲੀਏ ਅਤੇ ਅਰਦਾਸ ਕਰੀਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸੋ ਅੱਜ ਤਰੀਕ 26 ਹੋ ਚੁੱਕੀ ਹੈ ਔਰ ਮਹੀਨਾ ਜੂਨ ਦਾ ਚੱਲ ਰਿਹਾ ਐਂਡ ਆਫ ਫਾਈਨੈਂਸ਼ੀਅਲ ਈਅਰ ਆਉਣ ਵਾਲਾ ਆਪ ਟੈਕਸ ਦੀ ਤਿਆਰੀ ਕਰ ਰਹੇ ਹੋਵੋਗੇ ਪਰ ਕੋਈ ਗੱਲ ਨਹੀਂ ਹਜੇ ਥੋੜ੍ਹੇ ਦਿਨ ਹੈਗੇ ਆ ਅਤੇ ਅਗਰ ਕੋਈ ਵੀ ਤੁਸੀਂ ਐਡਜਸਟਮੈਂਟ ਕਰਨੀ ਹੈ ਤਾਂ ਕਰ ਸਕਦੇ ਹੋ ਪਿਆਰਿਓ ਇਸ ਵੇਲੇ ਵੱਖ ਵੱਖ ਆਸਟ੍ਰੇਲੀਆ ਦੇ ਹਿੱਸਿਆਂ ਦੇ ਵਿੱਚ ਸਮਾਂ ਜਿਹੜਾ ਉਹ ਇਸ ਤਰ੍ਹਾਂ 7:33 ਐਡਲੇਡ ਦੇ ਵਿੱਚ ਨੇ ਪਰਥ ਦੇ ਵਿੱਚ 6:03 ਸੁਬਾਹ ਦੇ ਨੇ ਨਵੀਂ ਦਿੱਲੀ ਦੇ ਵਿੱਚ ਵੱਡਾ ਤੜਕਾ 3:33 26 ਜੂਨ ਸ਼ਨਿਚਰਵਾਰ ਸ਼ੁਰੂ ਹੋ ਚੁੱਕਾ ਹੈ ਲੰਡਨ ਦੇ ਵਿੱਚ 25 ਜੂਨ 11:03 ਅਤੇ ਇਹੀ ਤਰੀਕ ਅਤੇ ਦਿਨ ਚੱਲ ਰਹੇ ਨੇ ਅਮਰੀਕਾ ਮਹਾਂਦੀਪਾਂ ਦੇ ਵਿੱਚ 6:03 ਨਿਊਯਾਰਕ ਅਤੇ ਟੋਰੋਂਟੋ ਦੇ ਵਿੱਚ ਵੈਨਕੂਵਰ ਦੇ ਵਿੱਚ 3:03 ਹੋਏ ਨੇ ਇਹ ਸੀ ਸਮਾਂ ਸਾਰਨੀ ਮੇਰੇ ਨਾਲ ਅਮਰੀਕ ਫਲੋਰਾ ਭਾਅ ਜੀ ਜੁੜਨਗੇ ਅੱਜ ਥੋੜ੍ਹੀ ਦੇਰ ਬਾਅਦ ਔਰ ਅਸੀਂ ਬਹੁਤ ਸਾਰੀਆਂ ਗੱਲਾਂ ਚਿੰਤਨ ਕਰਾਂਗੇ ਤੁਸੀਂ ਵੀ ਸਾਡੇ ਨਾਲ ਜੁੜੇ ਹੋਏ ਹੋ ਸਵੇਰ ਦੇ ਔਰ ਪ੍ਰੋਗਰਾਮ ਗੁਰਬਾਣੀ ਵਿਚਾਰ ਦਾ ਆਨੰਦ ਮਾਣ ਰਹੇ ਹੋ ਰੂਹਾਨੀਅਤ ਨੂੰ ਪ੍ਰਫੁੱਲਿਤ ਕਰ ਰਹੇ ਹੋ ਦਲਜੀਤ ਸਿੰਘ ਮਹਿਤਾ ਚੌਂਕ ਦੇ ਨਾਲ ਬਹੁਤ ਸਾਰੇ ਸਰੋਤੇ ਵੀ ਸਾਡੇ ਨਾਲ ਜੁੜ ਰਹੇ ਨੇ ਆਪਣੇ ਸੁਨੇਹੇ ਭੇਜ ਰਹੇ ਨੇ ਸੋ ਤੁਸੀਂ ਵੀ ਜ਼ਰੂਰ ਸਾਡੇ ਨਾਲ ਆਪਣੇ ਵਿਚਾਰਾਂ ਦੀ ਸਾਂਝ ਪਾਓ ਕੋਈ ਗੱਲ ਹੈ ਕੋਈ ਦਿਲ ਵਾਲੀ ਗੱਲ ਹੈ ਤਾਂ ਜ਼ਰੂਰ ਸਾਡੇ ਨਾਲ ਸੰਪਰਕ ਕਰੋ ਦੁਨੀਆਂ ਦੇ ਉੱਤੇ ਬਹੁਤ ਕੁਛ ਚੱਲ ਰਿਹਾ ਹੈ ਚੱਲਦਾ ਰਹਿੰਦਾ ਆ ਚੱਲਣਾ ਵੀ ਹੈ ਇਹ ਵਿਧਾਨ ਹੈ ਇਹ ਹੁਕਮ ਹੈ ਇਸੇ ਤਰ੍ਹਾਂ ਹੀ ਚੱਲਦਾ ਹੈ ਸਮਾਂ ਕਦੇ ਰੁਕਦਾ ਨਹੀਂ ਬਹੁਤਿਆਂ ਨੇ ਸਾਡਿਆਂ 'ਚੋਂ ਬੜੇ ਹੀ ਚਾਅ ਦੇ ਨਾਲ ਮਹਾਂਭਾਰਤ ਦੇਖਿਆ ਹੋਣਾ ਉਹ ਸ਼ੁਰੂ ਹੀ ਸਮੇਂ ਤੋਂ ਹੁੰਦਾ ਹੈ ਕਿ ਸਮਾਂ ਕਦੇ ਰੁਕਦਾ ਨਹੀਂ ਇਹ ਤਾਂ ਨਹੀਂ ਰੁਕਦਾ ਕਾਲ ਜਿਹੜਾ ਤਾਂ ਨਹੀਂ ਰੁਕਦਾ ਕਿਉਂਕਿ ਇਸ ਨੂੰ ਅਕਾਲ ਨੇ ਤੋਰਿਆ ਹੋਇਆ ਹੈ ਉਸਨੇ ਧੱਕਾ ਲਾਇਆ ਹੋਇਆ ਅਤੇ ਜਦੋਂ ਉਹ ਤੋਰਦਾ ਹੈ ਤਾਂ ਚੱਲਦਾ ਹੈ ਅਤੇ ਜਦੋਂ ਉਹ ਸੰਕੋਚਦਾ ਆ ਤਾਂ ਸਾਰਾ ਕੁਛ ਸਿਮਟ ਕੇ ਸਿੰਗੁਲੈਰਿਟੀ ਏਕੇ 'ਚ ਆ ਜਾਂਦਾ ਹੈ। ਟਾਈਮ ਮੋਸ਼ਨ 'ਚ ਆਉਂਦਾ ਹੈ, ਤਮਾ 'ਚ। ਸੋ ਉਹ ਚੱਲਦਾ ਆ, ਉਹ ਕਦੇ ਰੁਕ ਨਹੀਂ ਸਕਦਾ, ਹੁਕਮ ਦੇ ਵਿੱਚ ਹੈ, ਪਿੱਛੇ ਨੂੰ ਨਹੀਂ ਜਾ ਸਕਦਾ। ਬਹੁਤ ਸਾਰੇ ਸਾਇੰਟਿਸਟ ਫਿਕਸ਼ਨਲ ਇਹ ਗੱਲਾਂ ਕਰਦੇ ਨੇ ਕਿ ਟਾਈਮ ਟਰੈਵਲ ਕਰਨਾ ਆ, ਅਸੀਂ ਅਗਲੇ ਟਾਈਮ 'ਚ ਪਹੁੰਚ ਜਾਈਏ, ਅਸੀਂ ਪਿਛਲੇ ਟਾਈਮ 'ਚ ਪਹੁੰਚ ਜਾਈਏ। ਅਨੇਕਾਂ ਵੀਡੀਓ ਫਿਲਮ ਬਣ ਚੁੱਕੀਆਂ ਨੇ, ਫਿਕਸ਼ਨਲ ਹੈ ਸਾਰਾ ਕੁਛ। ਅੱਜ ਤੱਕ ਨਾ ਕੋਈ ਅੱਗੇ ਗਿਆ, ਨਾ ਕੋਈ ਪਿੱਛੇ ਗਿਆ। ਹਾਂ, ਸਮੇਂ ਦੀ ਪਿੱਛੇ ਸਮੇਂ ਦੇ ਵਿੱਚ ਸੋਝੀ ਥੋੜ੍ਹੀ ਜਿਹੀ ਹੋ ਜਾਂਦੀ ਹੈ ਕਿ ਕਿਸ ਤਰ੍ਹਾਂ ਹੋਇਆ ਹੋਊਗਾ, ਪਰ ਉਹ ਵੀ ਕੋਈ ਨਾ ਕੋਈ ਮਾਡਲ ਸਟੱਡੀ ਕਰਕੇ। ਜਿਸ ਤਰ੍ਹਾਂ ਇੱਕ ਦਰਖਤ ਦੀ ਉਮਰ ਹੈ, ਉਹ ਦੇਖੀ ਜਾ ਸਕਦੀ ਹੈ। ਉਹ ਕਿਸ ਤਰ੍ਹਾਂ ਦੇਖੀ ਜਾ ਸਕਦੀ ਹੈ ਕਿ ਦਰਖਤ ਨੂੰ ਜਦੋਂ ਕੱਟੋ ਤਾਂ ਉਹਦਾ ਜਿਹੜਾ ਤਣਾ ਹੈ, ਉਸ ਤਣੇ ਦੇ ਵਿੱਚ ਰਿੰਗਸ ਬਣੀਆਂ ਹੁੰਦੀਆਂ ਨੇ। ਉਹ ਰਿੰਗਸ ਉਸ ਦੀ ਉਮਰ ਦੱਸਦੀਆਂ ਨੇ। ਬਸ ਇੰਨਾ ਕੀ ਦੇਖ ਸਕਦੇ ਹਾਂ, ਥੋੜ੍ਹਾ ਬਹੁਤਾ ਹੋਰ ਦੇਖ ਸਕਦੇ ਹਾਂ ਕਿ ਚਲੋ ਕਿਤੇ ਸੋਕਾ ਪਿਆ, ਉਹਦਾ ਤਜਰਬੇ ਦੇ ਹਿਸਾਬ ਦੇ ਨਾਲ ਪਤਾ ਲੱਗ ਜਾਂਦਾ ਕਿਸੇ ਸਾਲ ਸੋਕਾ ਪਿਆ ਤਾਂ ਉਹਦੀ ਜਿਹੜੀ ਰਿੰਗ ਹੈ ਉਹ ਛੋਟੀ ਹੈ ਜਾਂ ਵੱਡੀ ਹੈ। ਜੇ ਵੱਡੀ ਹੈ ਤਾਂ ਮੀਂਹ ਜ਼ਿਆਦਾ ਪਏ ਨੇ, ਪਾਣੀ ਜ਼ਿਆਦਾ ਸੀ। ਸੋ ਇੰਨਾ ਕੁ ਅੰਦਾਜ਼ਾ ਲਾਇਆ ਜਾ ਸਕਦਾ, ਪਰ ਵੇਲ ਨਾ ਪਾਇਆ ਪੰਡਤੀ। ਸੋ ਨਾ ਪੰਡਤਾਂ ਨੇ ਹਜੇ ਤੱਕ ਵੇਲ ਪਾਇਆ ਕਿਹੜਾ ਟਾਈਮ ਕਿੱਥੋਂ ਕੀ ਸ਼ੁਰੂ ਹੋਇਆ, ਕਦੋਂ ਕਿੱਧਰ ਨੂੰ ਜਾਏਗਾ। ਸੋ ਇਹ ਕਿਸੇ ਨੇ ਅੰਦਾਜ਼ਾ ਨਹੀਂ ਲਾਇਆ, ਇਹ ਸਿਰਫ ਹਾਈਪੋਥੈਟੀਕਲ ਗੱਲਾਂ ਨੇ। ਸਾਇੰਸ ਵੀ ਇਸ ਦੇ ਬਾਰੇ ਚਾਹੁੰਦੀ ਹੈ ਵੀ ਅਸੀਂ ਵੀ ਜਾਈਏ ਗਾਂਹ ਪਿੱਛੇ। ਸੋ ਉਹ ਕੋ ਬਹੁਤਾ ਫਰਕ ਨਹੀਂ, ਜੇ ਇੱਕ ਅੰਧ ਵਿਸ਼ਵਾਸ ਹੈ ਤਾਂ ਸਾਇੰਸ ਵੀ ਅੰਧ ਵਿਸ਼ਵਾਸ ਦੇ ਵਿੱਚ ਹੀ ਹੈ, ਅਗਰ ਉਹ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ। ਸੋ ਸਮਾਂ ਚੱਲਦਾ ਆ, ਜਦੋਂ ਅਕਾਲ ਉਸ ਨੂੰ ਧੱਕਾ ਲਾਉਂਦਾ ਕਾਲ ਨੂੰ ਤਾਂ ਉਹ ਚੱਲਦਾ ਆ, ਅਤੇ ਜਦੋਂ ਉਹ ਵਾਪਸ ਖਿੱਚਦਾ ਆ, ਰੋਕਦਾ ਹੈ ਸਮੇਂ ਨੂੰ, ਤਾਂ ਉਹ ਰੋਕਦਾ ਆ, ਅਤੇ ਕਾਲ ਮੁੜ ਕੇ ਫਿਰ ਅਕਾਲ ਦੇ ਵਿੱਚ ਸੰਕੋਚ ਹੋ ਜਾਂਦਾ, ਜਾਣੀ ਕਿ ਅਬਜ਼ੋਰਬ ਹੋ ਜਾਂਦਾ ਆ। ਪਿਆਰਿਓ, ਇਹ ਗੱਲ ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ, ਇਹ ਸੁਖਮਨੀ ਸਾਹਿਬ ਦੇ ਵਿੱਚ ਲਿਖਿਆ ਹੋਇਆ। ਸ਼ਾਇਦ ਮੈਂ ਪੂਰੀ ਤਰ੍ਹਾਂ ਠੀਕ ਨਾ ਪੜ੍ਹ ਪਾਵਾਂ, ਪਰ ਸ਼ਾਇਦ ਇਸ ਤਰ੍ਹਾਂ ਪੰਕਤੀਆਂ ਨੇ, ਜਉ ਸੰਕੋਚੇ ਤੋਂ ਨਾਨਕ ਏਕ। ਜਦੋਂ ਸਾਰਾ ਕੁਛ ਸੰਕੋਚ ਲੈਂਦਾ, ਉਹ ਅਬਜ਼ੋਰਬ ਕਰ ਲੈਂਦਾ ਆਪਣੇ ਆਪ 'ਚ, ਤਾਂ ਉਹ ਸਿੰਗੂਲੈਰਿਟੀ 'ਚ ਚੱਲ ਜਾਂਦਾ। ਫਿਰ ਸਿੰਗੂਲੈਰਿਟੀ 'ਚ ਸਮਾਂ ਨਹੀਂ ਹੁੰਦਾ, ਕਿਉਂਕਿ ਸਾਨੂੰ ਮੂਲ ਮੰਤਰ ਦੇ ਵਿੱਚ ਪਹਿਲਾਂ ਹੀ ਦੱਸ ਚੁੱਕੇ ਨੇ ਗੁਰੂ ਨਾਨਕ ਪਾਤਸ਼ਾਹ ਕਿ ਜਿਹੜਾ ਇੱਕ ਹੈ, ਇੱਕ ਓਂਕਾਰ ਹੈ, ਇੱਕ ਆ ਸਿੰਗੂਲੈਰਿਟੀ, ਉੱਥੇ ਨਾਮ ਹੈ ਅਤੇ ਉੱਥੇ ਅਕਾਲ ਹੈ। ਸਤ, ਨਾਮ, ਅਕਾਲ, ਪੁਰਖ, ਇਹ ਗੁਣ ਨੇ ਉੱਥੇ ਦੇ। ਸੋ ਅਕਾਲ ਸਿੰਗੂਲੈਰਿਟੀ ਅਕਾਲ ਹੈ, ਉੱਥੇ ਕੋਈ ਸਮਾਂ ਨਹੀਂ ਹੈਗਾ। ਅਤੇ ਸਿੰਗੂਲੈਰਿਟੀ ਦੇ ਵਿੱਚ ਨਾਮ ਹੈ ਅਤੇ ਨਾਮ ਦੇ ਵਿੱਚ ਹੀ ਸਾਰਾ ਕੁਛ ਸਮਾ ਜਾਂਦਾ। ਵੈਰੀ ਕਲੀਅਰਲੀ ਲਿਖਿਆ ਹੋਇਆ, ਸਾਰੀ ਗੁਰਬਾਣੀ ਦੇ ਵਿੱਚ ਹੀ ਹੈ, ਪਰ ਸੁਖਮਨੀ ਸਾਹਿਬ ਦੇ ਵਿੱਚ ਤਾਂ ਬਹੁਤ ਜ਼ਿਆਦਾ ਹੀ ਸਪੱਸ਼ਟ ਕਰ ਦਿੱਤਾ ਇਸ ਨੂੰ। ਸੋ ਜੋ ਗੁਰੂ ਸਾਹਿਬ ਕਹਿ ਗਏ ਨੇ, ਜੋ ਪਹਿਲਾਂ ਵੇਦਾਂ 'ਚ ਕਹਿ ਚੁੱਕੇ ਨੇ, ਬਹੁਤ ਕੁਛ ਹੋ ਗਿਆ। ਜੇ ਸਾਇੰਸ ਉਸ ਨੂੰ ਲਪੇਟ ਕੇ ਨਵੀਂ ਬ੍ਰੈਂਡ ਕਰਕੇ ਦੱਸਦੀ ਹੈ ਤਾਂ ਉਹ ਸਾਨੂੰ ਯਕੀਨ ਆਉਂਦਾ, ਪਰ ਜੋ ਸਾਨੂੰ ਡੇਲੀ ਬੇਸਿਸ 'ਤੇ ਅਸੀਂ ਪੜ੍ਹਦੇ ਹਾਂ ਗੁਰਬਾਣੀ, ਕਈ ਲੋਕ ਉਹਨਾਂ ਨੂੰ ਅੰਧ ਵਿਸ਼ਵਾਸ ਦੱਸਦੇ ਨੇ, ਪਰ ਇਹ ਸਾਰੀਆਂ ਥਿਊਰੀਜ਼, ਸਾਰੇ ਇਹ ਸਿਧਾਂਤ, ਸਾਰੇ ਪ੍ਰੈਕਟੀਕਲ ਗੁਰਬਾਣੀ ਦੇ ਵਿੱਚ ਆਪਣੇ ਧਰਮ ਗ੍ਰੰਥਾਂ ਵਿੱਚ ਪਏ ਨੇ, ਜੇ ਉਹਨਾਂ ਨੂੰ ਵਿਚਾਰਨਾ ਆ। ਸੋ ਗੁਰਬਾਣੀ ਨਾਲ ਜੁੜੋ ਅਤੇ ਆਪਣੇ ਧਰਮ ਗ੍ਰੰਥਾਂ ਦੇ ਮੂਲ ਨਾਲ ਜੁੜੋ, ਉਹਨਾਂ ਦੇ ਵਿੱਚੋਂ ਆਪਾਂ ਗਿਆਨ ਕੱਢਣਾ ਆ, ਕਿੰਨਾ ਕੁ ਗਿਆਨ ਲੈ ਸਕਦੇ ਹਾਂ, ਫਿਰ ਉੱਤੇ ਚੱਲਣਾ ਆ। ਪਿਛਲੀ ਵਾਰੀ ਮੈਂ ਵਿਚਾਰ ਕੀਤਾ ਸੀ ਕਿ ਕੋਈ ਵਿਚਾਰ ਨਹੀਂ, ਬਹੁਤ ਵਿਚਾਰ ਹੋ ਗਏ, ਬੜਾ ਪੜ੍ਹ ਲਿਆ, ਜੇਤਾ ਪੜ੍ਹਿਆ, ਤੇਤਾ ਕੜਿਆ, ਪੜ੍ਹੀ ਜਾਂਦਾ ਕੜੀ ਜਾਂਦਾ, ਅਤੇ ਉਹਦੇ ਇਮੋਸ਼ਨ ਜਿਹੜੇ ਡੈੱਡ ਹੋ ਜਾਂਦੇ ਨੇ ਪੜ੍ਹ ਪੜ੍ਹ ਕੇ, ਮੋਟੀਵੇਸ਼ਨ ਬੰਦ ਹੋ ਜਾਂਦੀ ਆ। ਉਹ ਪੜ੍ਹਾਈ ਨੂੰ ਹੀ ਸਮਝ ਲੈਂਦਾ ਵੀ ਮੇਰੀ ਬੜੀ ਵੱਡੀ ਅਚੀਵਮੈਂਟ ਹੋ ਗਈ, ਬਸ ਹੁਣ ਮੈਂ ਕੁਛ ਨਹੀਂ ਕਰਨਾ। ਨਹੀਂ, ਪੜ੍ਹਾਈ ਤਾਂ ਦੂਜਾ ਫੇਜ਼ ਹੈ, ਗਿਆਨ ਖੰਡ ਹੈ, ਉਸ ਤੋਂ ਬਾਅਦ ਸਰਮਖੰਡ, ਮਿਹਨਤ ਤਾਂ ਸ਼ੁਰੂ ਹੋਣੀ ਹੈ, ਫਿਰ ਉਹਦੇ ਰਿਜ਼ਲਟ ਆਉਣੇ ਆ ਕਰਮਖੰਡ 'ਚ, ਅਤੇ ਫਿਰ ਜਾ ਕੇ ਮੋਕਸ਼, ਫਾਈਨਲ ਅਚੀਵਮੈਂਟ ਹੋਣੀ ਆ। ਸੋ ਇਹ ਖਿਆਲ ਰੱਖਣਾ ਆ, ਸਮੇਂ ਦੀ ਗੱਲ ਚੱਲੀ ਸੀ, ਸਮਾਂ ਕਿਸ ਤਰ੍ਹਾਂ ਫੈਲਦਾ ਅਤੇ ਕਿਸ ਤਰ੍ਹਾਂ ਸੰਕੋਚ ਹੁੰਦਾ, ਇਸ ਦੇ ਸਿਧਾਂਤ ਗੁਰਬਾਣੀ ਦੇ ਵਿੱਚ ਵੀ ਮਿਲਦੇ ਨੇ। ਸਾਇੰਸ ਹਜੇ ਇੱਥੇ ਤੱਕ ਪਹੁੰਚੀ ਨਹੀਂ ਹੈਗੀ। ਬੜੇ ਸੱਜਣ ਜੁੜ ਰਹੇ ਨੇ, ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜੀ ਆਇਆਂ। ਕਹਿੰਦਾ ਪਿਛਲੇ ਹਫ਼ਤੇ ਇੱਕ ਗੀਤ ਦੀ ਫਰਮਾਇਸ਼ ਆਈ ਸੀ, ਸੱਜਣ ਅਦੀਬ ਦਾ ਗੀਤ ਦੁੱਲਾ। ਆਓ ਗੀਤ ਸੁਣਦੇ ਹਾਂ, ਉਸ ਤੋਂ ਬਾਅਦ ਫਿਰ ਆਪਾਂ ਜੀ ਐਸ ਚਾਹਲ ਹੁਣਾਂ ਨਾਲ ਗੱਲਾਂ ਕਰਾਂਗੇ।
ਵਕਤ ਸੀ ਥੰਮਿਆਂ ਲੱਦੀ ਨੇ ਜੰਮਿਆਂ ਰਗੜ ਕੇ ਪਿਛਤੇ ਘੋਟ ਕੇ ਦਾਖਾਂ ਫੜਕਦੇ ਦੌਲੇ ਨਵੇਂ ਨਿੱਤ ਰੋਲੇ ਸਾਣ ਤੇ ਚੜੀਆਂ ਤੇਜ ਕਿਰਪਾਨਾ ਮਾਰਦੀਆਂ ਡੱਕ ਜੀ ਪੈਣ ਫੜਾਕੇ ਸੁਦਾਗਰ ਫਿਰਦੇ ਬਚਾਉਂਦੇ ਜਨ ਉਹ ਭੇਤਣ ਦਿਲ ਦੀ ਅੜੀਏ ਮੋਤੀਆਂ ਜੜੀਏ ਲਾਹੌਰੋਂ ਪੱਟ ਕੇ ਲਿਆਉਣੀਆਂ ਝੰਡੀਆਂ ਜਿਉਂ ਨਾਗ ਲਪੇਟਾ ਕੋਈ ਮਾਰੇ ਨੀ ਲੰਘਦਿਆਂ ਦਿਸ਼ਾਵਾਂ ਚਾਰੇ ਨੀ ਮੇਰੀ ਮੌਤ ਕਰੂ ਜਗ ਚਾਨਣ ਨੀ ਹੋ ਦੁੱਲਾ ਦੁੱਲਾ ਹੋ ਦੁੱਲਾ ਦੁੱਲਾ ਨਾਰੇ ਨੀ ਬਚਾ ਲਿਓ ਫਸਲਾਂ ਬੋਲ ਦਿਓ ਹੱਲੇ ਭੇੜ ਦਿਓ ਤੋਪੇ ਜਦ ਪੀੜ ਬਣੂ ਪੁਰਕਾਸ ਮਿੱਟੀ ਦਾ ਪੁੱਤਰ ਉੱਠੂ ਖਾਸ ਵੈਰੀ ਦਾ ਨਾਸ ਕਰੂਗਾ ਲੈ ਕੇ ਰੱਬ ਦਾ ਨਾਂ ਮੇਰੇ ਦੇਸ਼ ਦੀਆਂ ਥੂੜਾਂ ਮੇਰੀ ਦਰਵਾਸ ਮੇਰੀ ਅਰਦਾਸ ਮੇਰੀ ਹਰ ਸਾਸ ਚ ਸੂਹਾ ਸੂਰਜ ਉੱਗ ਰਿਹਾ ਕਦੇ ਟੱਕਰਤਾ ਘੋੜਾ ਮੈਂ ਵਾਗਾ ਮੋੜਾ ਹੱਕਾਂ ਲਈ ਲੜੀਆਂ ਸੂਲੀਆਂ ਝੜੀਆਂ ਧਰਤ ਲਈ ਮਰਨ ਛਗਣ ਦੀਆਂ ਘੜੀਆਂ ਲਹੂ ਦੇ ਕਤਰੇ ਲੈਂਦੇ ਮੁੱਲ ਖਤਰੇ ਟੁੱਟਣ ਨਾ ਦਿੰਦੇ ਕਦੇ ਵੀ ਲੜੀਆਂ ਮਿੱਟੀ ਨਾ ਭੁੱਲੇ ਮਾਰੀਆਂ ਮੱਲਾਂ ਕੇ ਅੱਜ ਵੀ ਲੋਕ ਚਾਵਾਂ ਨਾਲ ਗਾਉਂਦੇ
ਜੀ ਦੁੱਲਾ। ਬਹੁਤ ਸੋਹਣਾ ਗੀਤ ਗਾਇਆ ਸੱਜਣ ਅਦੀਬ ਨੇ, ਔਰ ਬੜਾ ਜ਼ੋਰ ਲਾਇਆ, ਕਾਫੀ ਮਿਹਨਤ ਕਰ ਰਿਹਾ ਮੁੰਡਾ। ਸੋ ਮੇਰੇ ਨਾਲ ਜੀ ਐਸ ਚਾਹਲ ਜੁੜ ਚੁੱਕੇ ਨੇ ਅਤੇ ਮੈਂ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਦਾ ਅਤੇ ਆਪਾਂ ਕਰਦੇ ਹਾਂ ਗੱਲਾਂ ਬਾਤਾਂ। ਚਾਹਲ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਭਾਅ ਜੀ ਅਤੇ ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ।
ਹਾਂਜੀ, ਕੀ ਹਾਲ ਚਾਲ ਹੈ ਸਿਡਨੀ, ਸਾਰੇ ਠੀਕ ਠਾਕ?
ਹਾਂਜੀ ਸਿਡਨੀ ਠੀਕ ਠਾਕ ਹੈ ਜੀ, ਉਸ ਏਰੀਆ ਦੇ ਵਿੱਚ ਲੋਕਡਾਊਨ ਲੱਗਾ ਵਾ ਵੈਸੇ, ਠੀਕ ਹੈ ਜੀ, ਵੈਦਰ ਠੀਕ ਹੈ, ਧੁੱਪ ਲੱਗੀ ਹੋਈ ਹੈ।
ਅੱਛਾ, ਮੈਨੂੰ ਲੱਗਦਾ ਨੀ ਠੀਕ ਕੰਮ
ਜੇ ਹਿਸਾਬ ਨਾਲ ਹੋ ਰਿਹਾ ਜੀ, ਉਸ ਹਿਸਾਬ ਨਾਲ ਤੇ ਹਾਲਤ ਕਿਹੜੀ ਲੱਗਦਾ ਨੀ ਆ।
ਮੈਂ ਸੁਣਨ ਦੇ ਵਿੱਚ ਆਇਆ ਕਿ ਲੋਕਡਾਊਨ ਰੈਕਮੈਂਡ ਕੀਤਾ ਜਾ ਰਿਹਾ ਕਿ ਸਾਰੇ ਸਿਡਨੀ ਚ ਲੋਕਡਾਊਨ ਲਾ ਦਿੱਤਾ ਜਾਵੇ, ਕੀ ਨਿਊਜ਼ ਹੈ?
ਹਾਂਜੀ, ਇਹਦੇ ਬਾਰੇ ਨਿਊਜ਼ ਇਹੀ ਹੈ ਕਿ ਨਿਊਜ਼ ਇਹੀ ਆ ਰਹੀ ਹੈ ਵੀ ਸਾਰੇ ਸਿਡਨੀ ਚ ਲਾ ਦਿੱਤਾ ਜਾਵੇ, ਪਰ ਇੱਕ ਦੋ ਦਿਨਾਂ ਦੇ ਕੇਸਾਂ ਨੂੰ ਵੇਖ ਕੇ ਇਹਦੇ ਬਾਰੇ ਕੋਈ ਫੈਸਲਾ ਆਊਗਾ ਜੀ।
ਅੱਛਾ, ਹਾਂ, ਕਿਉਂਕਿ ਬੜਾ ਤਰੀਕੇ ਦੇ ਨਾਲ ਨਿਊ ਸਾਊਥ ਵੇਲਸ ਕੰਮ ਕਰਦੇ ਆ ਬਾਕੀ ਸੂਬਿਆਂ ਦੇ ਮੁਕਾਬਲੇ, ਅਤੇ ਬਾਕੀ ਤਾਂ ਇਕਦਮ ਸਾਰੇ ਸਟੇਟ ਹੀ ਬੰਦ ਕਰ ਦਿੰਦੇ ਨੇ, ਇਹ ਇੱਥੋਂ ਥੋੜ੍ਹਾ ਜਿਹਾ ਆਪਾਂ ਬਚਾਅ ਹੋਇਆ ਪਿਆ।
ਇਹ ਜਿੱਦਾਂ ਬਿਊਰੋਕਰੇਸੀ ਦੀ ਤੁਸੀਂ ਅੱਗੇ ਗੱਲ ਕਰਦੇ ਹੁੰਦੇ ਉਹਨਾਂ ਦੇ ਫੇਲੀਅਰ ਫੇਰ ਇਹਦੇ ਚ ਆਇਆ ਵਾ ਜੀ ਕਿ ਕਿਉਂਕਿ ਇਹਦੀ ਰੂਟਸ ਕਿੱਥੋਂ ਹੋਈਆਂ ਵਾ ਕਿ ਜਿਹੜਾ ਕਰੂ ਮੈਂਬਰ US ਤੋਂ ਆਇਆ ਸੀ ਉਹਨੂੰ ਉਹਨੂੰ ਉਹ ਲਿਮੋ ਡਰਾਈਵਰ ਨੇ ਲੈ ਕੇ ਤੇ ਉਹ ਬੰਡਾਈ ਉਹਨੂੰ ਡਰੋਪ ਕੀਤਾ ਜੀ।
ਅੱਛਾ।
ਤੇ ਉਹਨੇ ਫਿਰ ਮਾਸਕ ਵੀ ਨਹੀਂ ਲਾਇਆ ਤੇ ਉਹਨੂੰ ਟੀਕਾ ਵੀ ਨਹੀਂ ਲੱਗਾ ਹੋਇਆ, ਪਰ ਉਹਦੇ ਬਾਰੇ ਕੋਈ ਉੱਥੇ ਕਲੀਅਰ ਰੂਲ ਐਂਡ ਰੈਗੂਲੇਸ਼ਨ ਜਾਂ ਇੰਸਟਰਕਸ਼ਨ ਨਹੀਂ ਹੈਗੀਆਂ, ਉਹਨਾਂ ਨੂੰ ਕੁਝ ਪਤਾ ਹੀ ਨਹੀਂ ਸੀ ਕਿ ਤੁਸੀਂ ਮਾਸਕ ਲਾਉਣੇ ਆ ਜਾਂ ਉਹਨਾਂ ਦੇ ਵੀ ਡੇਲੀ ਚੈੱਕਅਪ ਹੋਣਾ ਵਾ, ਹੁਣ ਉਹਨੂੰ ਲਾਅ ਬਣਾਇਆ ਵਾ।
ਤੇ ਜੇ ਕਿਤੇ ਆਪਣਾ ਬੰਦਾ ਹੁੰਦਾ ਫਿਰ ਤਾਂ ਹੁਣ ਤੱਕ ਨਿਊਜ਼ ਚ ਉਹਦਾ ਨਾਮ ਨੂਮ ਸਾਰਾ ਪਰਿਵਾਰ ਪਿੱਛੋਂ ਸਾਰਾ ਕੁਛ ਆਇਆ ਹੋਣਾ ਸੀ।
ਇਹੀ ਗੱਲ ਸੋਚ ਰਹੇ ਸੀ ਕਿ ਵੀ ਜੇ ਕਿਤੇ ਕੋਈ ਆਪਣਾ ਬੰਦਾ ਨਿਕਲਦਾ ਇੰਡੀਅਨ ਕਮਿਊਨਿਟੀ ਦਾ ਤੇ ਸੋਚੋ ਕੀ ਹੋਣਾ ਸੀ।
ਚਲੋ ਔਖਾ ਆ,
ਪਰਮਾਤਮਾ ਦੀ ਭਲੀ ਕੀਤੀ ਆ ਵੀ ਚਲੋ ਕੋਈ ਗੱਲ ਇੱਧਰ ਦੀ ਨਹੀਂ ਕੋਈ ਹੋਈ, ਆਪਣੇ ਬੰਦੇ ਸਾਰੇ ਸਹੀ ਤਰੀਕੇ ਦੇ ਨਾਲ ਰੂਲ ਰੈਗੂਲੇਸ਼ਨ ਫੋਲੋ ਕਰਕੇ ਆਪਣਾ ਕੰਮ ਕਰ ਰਹੇ ਆ।
ਹਾਂਜੀ ਹਾਂਜੀ। ਤੇ ਚਲੋ ਕਿਹੜੀ ਹੋਰ ਕਿਹੜੀ ਨਿਊਜ਼ ਸ਼ੇਅਰ ਕਰ ਰਹੇ ਹੋ?
ਹਾਂਜੀ, ਹੋਰ ਜੀ ਜਿੱਦਾਂ ਜਿੱਦਾਂ ਫਿਰ ਇਲੈਕਸ਼ਨ ਪੰਜਾਬ ਵਾਲੀਆਂ ਲਾਗੇ ਆ ਰਹੀਆਂ ਵਾ ਤੇ ਗੱਲ ਬਦਲਣ ਵਾਲਾ ਪਾਰਟੀਆਂ ਬਦਲਣ ਵਾਲਾ ਜਿਹੜਾ ਰੁਝਾਨ ਆ ਉਹ ਸ਼ੁਰੂ ਹੋ ਚੁੱਕਾ ਵਾ।
ਅੱਛਾ।
ਤੇ ਜਿੱਦਾਂ ਖਹਿਰਾ ਸਾਹਿਬ ਵੀ ਕਾਂਗਰਸ ਪਾਰਟੀ ਚ ਜਾ ਚੁੱਕੇ ਆ ਤੇ ਹੁਣ ਕੁੰਵਰ ਵਿਜੇ ਪ੍ਰਤਾਪ ਜਿਹੜੇ ਆ ਉਹ ਚਲੇ ਗਏ ਆ ਜੀ ਆਮ ਆਦਮੀ ਪਾਰਟੀ ਚ।
ਅੱਛਾ।
ਤੇ ਉਹਨਾਂ ਦੇ ਪਿੱਛੇ ਪਿੱਛੇ ਰਾਤ ਦੇ ਜਿਹੜੇ ਟੀਵੀ ਰਿਪੋਰਟਰ ਤੇ ਖਬਰਾਂ ਦਿੰਦੇ ਆ ਜੀ ਅਰਵਿੰਦਰ ਭੱਟੀ ਹੋਣੀ ਵੀ ਸ਼ਾਮਿਲ ਹੋ ਗਏ ਆ।
ਅੱਛਾ।
ਉਹਨਾਂ ਤੋਂ ਇਲਾਵਾ ਦਲਜੀਤ ਸਿੰਘ ਅਰੋੜਾ, ਨਰਿੰਦਰਜੀਤ ਸਿੰਘ, ਨਿਰਮਲ ਸਿੰਘ।
ਅੱਛਾ।
ਸੋ ਇਹ ਸਾਰੇ ਬੰਦੇ ਹੁਣ ਹੌਲੀ ਹੌਲੀ ਜੀ ਇੱਧਰ ਉੱਧਰ ਤੋਂ ਉੱਧਰ ਉੱਧਰ ਛਾਲ ਮਾਰਨ ਵਾਲਾ ਕੰਮ ਸ਼ੁਰੂ ਹੋ ਗਿਆ ਵਾ।
ਇੱਧਰ ਵੀ ਇੱਕ ਖਬਰ ਫਲੋਟ ਕਰ ਰਹੀ ਹੈ ਆਸਟ੍ਰੇਲੀਆ ਚ ਹਰਮਨ ਰੈਡੀ ਪਰਿਵਾਰ ਦੇ ਵਿੱਚ ਇੱਕ ਕਿ ਅਮਰੀਕ ਭਾਜੀ ਨੇ ਵੀ ਪਾਰਟੀ ਬਦਲ ਲਈ ਆ, ਹੁਣ ਉਹਨਾਂ ਨੂੰ ਪੁੱਛਦੇ ਆ ਕਿਹੜੀ ਪਾਰਟੀ ਚ ਗਏ ਆ ਤੇ ਉਹ ਵੀ। ਹਾਂ, ਇੱਧਰ ਵੀ ਹੋ ਗਿਆ ਕੰਮ, ਮਤਲਬ ਇਹ ਕਿਉਂਕਿ ਸੀਜ਼ਨ ਚੱਲ ਰਿਹਾ ਨਾ ਤੇ ਮੈਂ ਵੀ ਸੋਚਦਾ ਵੀ ਜੇ ਮੈਂ ਤਾਂ ਇਹ ਸੋਚਦਾ ਵੀ ਜੇ ਮੈਂ ਇੰਡੀਆ ਹੁੰਦਾ ਨਾ ਤਾਂ ਬਸ ਮੈਂ ਵੀ ਪਾਰਟੀ ਹੁਣ ਬਦਲ ਨੂੰ ਫਿਰਨਾ ਹੀ ਹੋਣਾ ਸੀਗਾ ਤੇ ਕਿਉਂਕਿ ਬੜਾ ਬੜਾ ਵਧੀਆ ਕੰਮ ਹੈ ਇਹ, ਹੈ ਨਾ, ਮਤਲਬ ਤੇ ਮਾਡਰਨ ਸਟੈਂਡ ਹੈ ਇਹ ਜਿਹੜਾ ਘੁੰਮਵਾਂ ਸਟੈਂਡ।
ਬਿਲਕੁਲ ਜੀ, ਬਿਲਕੁਲ ਬਿਲਕੁਲ। ਤੇ ਅਜੇ ਤੇ ਥੋੜਾ ਟਾਈਮ ਹੈਗਾ ਜੀ, ਉਦੋਂ ਤੱਕ ਹੋਰ ਬਹੁਤ ਸਾਰੇ ਏਦਾਂ ਦੀਆਂ ਨਿਊਜ਼ ਜਾਂ ਏਦਾਂ ਦੇ ਲੀਡਰ ਮਿਲਣਗੇ ਜਿਹੜੇ ਉੱਧਰ ਜੰਪ ਕਰਨਗੇ ਉੱਧਰ ਨੂੰ ਇੱਧਰ ਜੰਪ ਕਰਨਗੇ।
ਠੀਕ ਹੈ, ਠੀਕ ਹੈ ਜੀ, ਚਲੋ ਕੋਈ ਨੀ, ਲਾਉਣੇ ਆ ਇੱਥੇ ਵੀ। ਤੇ ਹੋਰ ਕਿਹੜੀ ਨਿਊਜ਼?
ਇਹਦੇ ਤੋਂ ਇਲਾਵਾ ਜੀ ਸੁੱਚਾ ਸਿੰਘ ਲੰਗਾ ਕਹਿ ਰਿਹਾ ਵਾ ਕਿ ਵੀ ਮੈਨੂੰ ਮਾਫ ਕਰ ਦਿੱਤਾ ਜਾਵੇ ਵੀ ਨਿਆਣੇ ਵੱਡੇ ਹੋਣ ਡੇ ਆ ਤੇ ਉਹਨਾਂ ਨੂੰ ਕੁਛ ਰਿਸ਼ਤਾ ਨਹੀਂ ਆ ਰਿਹਾ।
ਅੱਛਾ, ਠੀਕ ਹੈ।
ਮੈਂ ਤੇ ਕਹਿੰਦਾ ਵੀ ਬਹੁਤ ਵਾਰ ਬੇਨਤੀ ਕਰ ਚੁੱਕਾ ਅਕਾਲ ਤਖ਼ਤ ਸਾਹਿਬ ਨੂੰ, ਮੇਰੇ ਵੱਡੇ ਮਾਂ ਪਿਓ ਵੀ ਕਰ ਚੁੱਕੇ ਆ ਵੀ ਸਾਨੂੰ ਮਾਫ ਕਰਤਾ ਜਾਵੇ।
ਅੱਛਾ। ਹਾਂ ਨਹੀਂ, ਉਹ ਮਾਫ਼ੀ ਤਾਂ ਦੇਖੋ ਜੇ ਕੋਈ ਮੰਗਦਾ ਆਵੇ ਤੇ ਕੋਈ ਮਾੜੀ ਗੱਲ ਨਹੀਂ ਹੈਗੀ, ਮੰਗਦੇ ਤਾਂ ਹੈ ਨਾ, ਕਈ ਲੋਕ ਇਹ ਆ ਵੀ ਗਲਤੀ ਕਰਕੇ ਮੰਨਦੇ ਹੀ ਨਹੀਂ ਵੀ ਅਸੀਂ ਕੁਛ ਕੀਤਾ ਹੋਇਆ, ਉਹ ਚਲੋ ਗਲਤੀ ਕਰ ਲਈ ਆ, ਸਾਰਿਆਂ 'ਤੇ ਹੋ ਜਾਂਦੀ ਆ ਅਤੇ ਕੋਈ ਵੱਡੀ ਕੋਈ ਛੋਟੀ, ਅਤੇ ਅਗਰ ਉਹ ਮਾਫ਼ੀ ਮੰਗਣਾ ਚਾਹੁੰਦੇ ਆ, ਮਾਫ਼ੀ ਲੈਣਾ ਚਾਹੁੰਦੇ ਆ ਤਾਂ ਤੁਹਾਡਾ ਕੀ ਖਿਆਲ ਹੈ, ਕਰ ਦੇਣੀ ਚਾਹੀਦੀ? ਮੇਰਾ ਖਿਆਲ ਤਾਂ
ਇਸ ਤੋਂ ਇਲਾਵਾ ਜੀ ਮੁੰਬਈ ਬੰਬੇ ਦੇ ਵਿੱਚ ਉਹਨਾਂ ਨੇ ਫੜੇ ਆ ਜੀ ਜਿੱਦਾਂ 10 ਲੋਕ ਜਿਹਨਾਂ 2000 ਲੋਕਾਂ ਨੂੰ ਅਜੇ ਤੀਕ ਆਈਡੈਂਟੀਫਾਈ ਉਹਨਾਂ ਕੀਤਾ ਕਿ ਨਕਲੀ ਟੀਕਾ ਲਾਇਆ ਉਹਨਾਂ ਨੇ ਕੋਵਿਡ ਸ਼ੀਲਡ ਵਾਲਾ।
ਅੱਛਾ,
ਹਾਂਜੀ,
ਠੀਕ ਹੈ।
12.5 ਲੱਖ ਰੁਪਇਆ ਉਹਨਾਂ ਕੋਲ ਫੜਿਆ ਜੀ ਤੇ 10 ਬੰਦੇ ਗ੍ਰਿਫਤਾਰ ਹੋਇਆ ਤੇ ਉਹਨਾਂ ਕਿਹਾ ਹੋਰ ਵੀ ਹੋ ਸਕਦੇ ਆ ਤੇ ਅਜੇ ਉਹ ਉਹਨਾਂ ਨੇ ਉਹ ਸ਼ੀਸ਼ੀਆਂ ਸਾਰੀਆਂ ਉਹੀ ਯੂਜ਼ ਕੀਤੀਆਂ ਜਿਹੜੀਆਂ ਕੋਵਿਡ ਸ਼ੀਲਡ ਦਾ ਇੰਜੈਕਸ਼ਨ ਜਿਹਦੇ 'ਚ ਆਉਂਦਾ, ਪਰ ਉਹ ਲੈਬੋਰਟਰੀ 'ਚ ਭੇਜੀਆਂ, ਉਹਨਾਂ ਨੂੰ ਲੱਗ ਰਿਹਾ ਵੀ ਖਾਰਾ ਪਾਣੀ ਜਾਂ ਨਮਕ ਵਾਲਾ ਪਾਣੀ ਦੇ ਹੀ ਲਾਤੇ ਆ।
ਚਲੋ ਇੱਦਾਂ ਹੈ ਵੀ ਜੇ ਫਾਇਦਾ ਨਹੀਂ ਹੋਇਆ ਤਾਂ ਸ਼ਾਇਦ ਉਹਦਾ ਨੁਕਸਾਨ ਵੀ ਨਾ ਹੋਵੇ, ਹੈ ਨਾ। ਥੋੜਾ ਬਹੁਤਾ ਤਾਂ ਫਾਇਦਾ ਹੋਊਗਾ ਵੀ ਜੇ ਜਾਣੀ ਕਿ ਪਾਣੀ ਦੇ ਲਾਤੇ ਆ ਤਾਂ ਜਿਹੜਾ ਫਲੂਇਡ ਲੈਵਲ ਤਾਂ ਉਹ ਤਾਂ ਮਤਲਬ ਥੋੜਾ ਜਿਹਾ ਵਧੇਗਾ ਨਾ, ਤੇ ਇਹ ਉਹਨਾਂ ਨੂੰ ਸਜ਼ਾ ਦੇਣ ਦੇ ਵਿੱਚ ਥੋੜੀ ਛੋਟ ਦੇ ਦੇਣੀ ਚਾਹੀਦੀ ਆ, ਤੇ ਬਾਕੀ ਚਲੋ।
ਹਾਂਜੀ ਹਾਂਜੀ ਹਾਂਜੀ, ਇਹਦੇ ਤੋਂ ਇਲਾਵਾ ਜੀ ਇੱਕ ਹੋਰ ਨਿਊਜ਼ ਤੁਹਾਡੇ ਨਾਲ ਬੜੀ ਇੰਟਰਸਟਿੰਗ ਹੈ ਜਿਹੜੀ ਸ਼ੇਅਰ ਕਰਦੇ ਹਾਂ ਕਿ ਕਿੰਨਾ ਦੀ ਕਿੰਨੀ ਕਿੰਨੀ ਪੈਨਸ਼ਨ ਆ ਜਿਹੜੇ ਐਕਸ ਐਮ ਪੀ ਵੀ ਰਹਿ ਚੁੱਕੇ ਪੰਜਾਬ ਦੇ ਜਾਂ ਜਿਹੜੇ ਹੁਣ ਵੀ ਆ।
ਹਾਂਜੀ,
ਜਿਹੜੇ ਬਲਵਿੰਦਰ ਸਿੰਘ ਭੁੰਦੜ ਆ ਜੀ,
ਹਾਂਜੀ,
ਉਹਨਾਂ ਨੂੰ ਹਰ ਮਹੀਨੇ 2,75,000 ਪੈਨਸ਼ਨ ਮਿਲਦੀ ਆ
ਤੇ
ਨਾਲ ਉਹ ਆਪਣੀ ਤਨਖਾਹ ਲੈ ਰਹੇ ਆ ਰਾਜ ਸਭਾ ਮੈਂਬਰ ਦੀ।
ਅੱਛਾ, ਤੇ ਉਹ ਮਤਲਬ ਹੋਰ ਚਾਹੁੰਦੇ ਨੇ?
ਨਹੀਂ ਨਹੀਂ ਉਹ ਦੱਸ ਰਹੇ ਆ ਕਿ ਵੀ ਇਹਨਾਂ ਦੇ ਕੀ ਕੀ ਇਹਨਾਂ ਨੂੰ ਮਿਲ ਰਿਹਾ। ਜਿਹੜੀ ਬੀਬੀ ਰਜਿੰਦਰ ਕੌਰ ਭੱਠਲ ਆ,
ਹਾਂਜੀ,
ਉਹਨੂੰ 3,25,000 ਪੈਨਸ਼ਨ ਮਿਲਦੀ ਆ ਤੇ ਪਲੱਸ ਉਹ ਯੋਜਨਾ ਬੋਰਡ ਦੀ ਹੈਗੀ ਆ ਜੀ
ਚੇਅਰਮੈਨ,
ਉਧਰੋਂ ਤਨਖਾਹ ਵੱਖਰੀ ਮਿਲਦੀ ਆ।
ਠੀਕ ਹੈ, ਕਮਾਲ ਹੋ ਗਈ। ਤੇ ਇੱਦਾਂ ਹੀ ਜਿਹੜੇ ਇਹ ਦੋ ਤਰਸ ਦੇ ਆਧਾਰ ਤੇ ਜੋਬਾਂ ਦਿੱਤੀਆਂ ਗਈਆਂ ਨੇ, ਨੌਕਰੀਆਂ ਦਿੱਤੀਆਂ, ਉਹਨਾਂ ਦੀਆਂ ਵੀ ਪ੍ਰੋਪਰਟੀਆਂ ਕਈਆਂ ਦੀ ਮੇਰੇ ਖਿਆਲ 15-20 ਕਰੋੜ ਤੱਕ ਵੀ ਹੈ, ਕਿਸੇ ਦੀ 2-3 ਕਰੋੜ ਵੀ ਹੈ, ਉਹ ਕਿੱਦਾਂ ਤਰਸ ਦੇ ਮਤਲਬ ਕਾਹਦਾ ਤਰਸ ਕੀਤਾ ਗਿਆ ਉਹਨਾਂ ਤੇ?
ਹਾਂਜੀ, ਪ੍ਰਤਾਪ ਸਿੰਘ ਬਾਜਵਾ ਜੀ ਨੂੰ ਵੀ ਜੀ 2,25,000 ਪੈਨਸ਼ਨ ਮਿਲਦੀ ਆ ਜੀ,
ਤੇ
ਰਾਜ ਸਭਾ ਮੈਂਬਰ ਦੀ ਤਨਖਾਹ ਤੇ ਭੱਤੇ ਵੱਖਰੇ ਹਰ ਮਹੀਨੇ।
ਠੀਕ ਹੈ ਜੀ, ਚਲੋ।
ਇਹ ਤਰਸ ਫਿਰ ਆਪਣੇ ਤੌਰ ਤੇ ਕੀਤਾ ਜੀ ਉਹਨਾਂ ਤੇ,
ਪੋਲੀਟੀਕਲ ਤਰਸ ਹੈ, ਪੋਲੀਟੀਕਲ ਤਰਸ ਦੇ ਤੌਰ ਤੇ।
ਹਾਂਜੀ, ਪੋਲੀਟੀਕਲ ਤਰਸ ਦੇ ਤੌਰ ਤੇ।
ਅੱਛਾ,
ਕਿਤੇ ਪੋਲੀਟੀਕਲੀ ਇਹ ਪਿੱਛੇ ਨਾ ਰਹਿ ਜਾਣ।
ਜੀ ਨਹੀਂ ਨਹੀਂ, ਇਹ ਕਿਤੇ ਇਹ ਨਹੀਂ ਨਹੀਂ, ਉਹ ਜਿਹੜਾ ਰੁੱਤ ਆਈ ਹੋਇਆ ਨਾ ਚੋਣਾਂ ਦੀ, ਵੀ ਇਹ ਕਿਤੇ ਹੋ
ਗੱਲ ਬਦਲੂ ਜੀ।
ਹਾਂ ਹਾਂ, ਹੋਰ ਡਾਣੀ ਤੇ ਨਾ ਬਹਿ ਜਾਣ, ਇਹ ਇਹ ਆ
ਉੱਡ ਕੇ ਕਿਤੇ ਹੋਰ
ਉੱਧਰ ਨਾ ਬਹਿ ਜਾਣ। ਬਿਲਕੁਲ
ਬਿਲਕੁਲ ਜੀ ਬਿਲਕੁਲ, ਮੈਨੂੰ ਲੱਗਦਾ ਸਿੱਧੂ ਦੀ ਨਿਊਜ਼ ਵੀ ਹੁਣ ਥੋੜੇ ਦਿਨਾਂ ਚ ਆਉਣੀ ਵਾਲੀ ਆ ਵੀ ਅਜੇ ਤਾਂ ਨੀ ਲੱਭਣ ਡੇ ਆ ਕੋਈ ਸੋਲਟ ਜੀ ਨੀ ਲੱਭਣ ਡੀ ਜਿਹੜਾ ਭਾਰ ਚੱਲ ਸਕੇ ਉਹਨਾਂ ਦੇ।
ਪਰ ਉਹ ਕਹਿੰਦੇ ਆ ਵੀ ਮੈਨੂੰ ਤਾਂ ਤੁਸੀਂ ਵਰਤਦੇ ਹੋ, ਉਹਨਾਂ ਦੇ ਬਿਆਨ ਸੁਣਿਆ ਵੀ ਮੈਂ ਕੋਈ ਮਸ਼ੀਨ ਥੋੜੋ ਹੈ ਹਨਾ, ਤੇ ਕਦੇ ਇੱਧਰ, ਤੇ ਉਹ ਮੈਨੂੰ ਲੱਗਦਾ ਕੋਈ ਪਾਰਟੀ ਮੈਨੂੰ ਲੱਗਦਾ ਰਹੀ ਨਹੀਂ ਜਿੱਥੇ ਉਹ ਨਾ ਗਏ ਹੋਣ, ਤੇ ਇੱਕ ਆਮ ਆਦਮੀ ਪਾਰਟੀ ਰਹਿ ਗਈ ਹੈ ਨਾ, ਉੱਦਾਂ ਵੈਸੇ ਆਲਮੋਸਟ ਉੱਥੇ ਹੀ ਸੀਗੇ, ਮੁੜ ਕੇ ਆਏ ਆ ਬਸ ਐਨ ਨੱਕੇ ਤੋਂ ਹੀ, ਸਰਦਨ ਤੋਂ ਪੈਰ ਪਿੱਛੇ ਨੂੰ ਕੀਤਾ, ਇੱਕ ਪੈਰ ਤਾਂ ਅੱਗੇ ਕਰ ਲਿਆ ਸੀ ਹਨਾ।
ਬਿਲਕੁਲ ਬਿਲਕੁਲ, ਜੇ ਉਹ ਮੁੱਖ ਮੰਤਰੀ ਵਾਲੀ ਉਹਨਾਂ ਨੂੰ ਡੀਲ ਮਿਲ ਜਾਂਦੀ ਤੇ ਬਿਲਕੁਲ ਉਹ ਸੀਗੇ ਉਹਨਾਂ ਚ ਸ਼ਾਮਿਲ ਹੀ ਸੀਗੇ।
ਠੀਕ ਹੈ ਠੀਕ ਹੈ, ਚਲੋ
ਇਹ ਹੋਇਆ ਕਿ ਉਹਨਾਂ ਨੂੰ ਡੀਲ ਨਹੀਂ ਮਿਲੀ।
ਚਲੋ ਕੋਈ ਗੱਲ ਨੀ, ਅਜੇ ਟਾਈਮ ਬਹੁਤ ਪਿਆ।
ਹਾਂਜੀ ਹਾਂਜੀ, ਅਜੇ ਇਲੈਕਸ਼ਨ ਦੇ ਟਾਈਮ ਹੈਗਾ ਤੇ ਜਾਂਦੇ ਜਾਂਦੇ ਫਿਰ ਤੁਹਾਨੂੰ ਇੱਕ ਸੁਣਾ ਜਾਂਦੇ।
ਸੁਣਾਓ ਸੁਣਾਓ ਜੀ। ਹਾਂਜੀ,
ਅੱਜ ਥੋੜਾ ਜਿਹਾ ਬਦਲ ਕੇ ਫਿਰ ਤੁਸੀਂ ਕਿਹਾ ਵੀ ਉਧਰੋਂ
ਆਹੋ ਇੱਦਾਂ ਚੰਗਾ ਨਹੀਂ ਲੱਗਦਾ,
ਥੋੜਾ ਥੋੜਾ ਬਦਲ ਲਈਏ।
ਹਾਂਜੀ ਹਾਂਜੀ,
ਉਹ ਫਿਰ ਕੋਈ ਅਮਰੀਕ ਭਾਜੀ ਵਾਂਗੂ ਮਾਸਟਰ ਜੀ ਹੁੰਦੇ ਆ ਜੀ, ਉਹ ਕਲਾਸ ਚ ਜਾਂਦੇ ਆ ਤੇ ਬੱਚਿਆਂ ਖੜਾ ਕਰਦੇ ਆ ਨਾ ਇਕੱਲੇ ਇਕੱਲੇ ਬੱਚੇ ਨੂੰ।
ਹਾਂਜੀ,
ਤੇ ਇੱਕ ਮੇਰੇ ਜਿਹਾ ਨਲਾਇਕ ਬੱਚਾ ਹੁੰਦਾ ਤੇ ਜੀ ਉਹਨੂੰ ਉਹਨੂੰ ਖੜਾ ਕਰ ਲੈਂਦੇ ਨੇ, ਕਹਿੰਦੇ ਵੀ ਤੂੰ ਨਾ 15 ਫਲਾਂ ਦੇ ਨਾਂ ਦੱਸ।
ਅੱਛਾ,
ਤੇ ਉਹ ਕਹਿੰਦਾ ਜੀ, ਕਹਿੰਦਾ ਸੇਬ, ਸੰਤਰਾ,
ਅੱਛਾ,
ਅਮਰੂਦ ਤੇ 1 ਦਰਜਨ ਕੇਲੇ।
ਇੰਟੈਲੀਜੈਂਟ ਮੁੰਡਾ, ਇੱਕ ਉਹ ਨੀ ਸੀ ਪੱਲੇ ਦਾ, ਤੇ ਉਹ ਮੁੰਡੇ ਨੂੰ ਕਹਿੰਦਾ ਚੱਲ ਓਏ ਉੱਠ ਕੇ ABC ਸੁਣਾ, ਤੇ ਉਹ ਮੋਰਿਓ ਕਹਿੰਦਾ ਮਾਸਟਰ ਜੀ ਛੋਟੀ ਸੁਣਾਵਾਂ ਕਿ ਵੱਡੀ, ਕਹਿੰਦਾ ਚੱਲ ਤੂੰ ਵੱਡੀ ਸੁਣਾ ਤੇ। ਠੀਕ ਹੈ ਜੀ, ਚੱਲ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ। ਤੇ ਮਿਲਦੇ ਹਾਂ ਜੀ ਫਿਰ ਅਗਲੇ ਹਫਤੇ।
ਹਾਂਜੀ ਹਾਂਜੀ,
ਥੈਂਕ ਯੂ ਜੀ,
ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ, ਤੇ ਆਸ ਕਰਦੇ ਹਾਂ ਸਾਰੇ ਠੀਕ ਹੋਣਗੇ ਤੇ ਕੋਰੋਨਾ ਤੋਂ ਬਚੇ ਰਹਿਣਗੇ ਜੀ।
ਯਾ ਥੈਂਕ ਯੂ ਜੀ, ਆਪਣਾ ਵੀ ਖਿਆਲ ਰੱਖਿਓ।
ਠੀਕ ਹੈ ਜੀ।
ਸੋ ਪਿਆਰਿਓ, ਇਹ ਸੀ ਚਾਲ ਸਾਹਿਬ, ਚੁਟਕਲਾ ਵੀ ਸਾਂਝਾ ਕੀਤਾ ਉਹਨਾਂ ਨੇ ਅਤੇ ਗੀਤ ਵੀ ਆਪਾਂ ਤੁਹਾਨੂੰ ਇੱਕ ਸੁਣਾਉਣਾ। ਅਤੇ ਜਿਸ ਤਰ੍ਹਾਂ ਪਹਿਲਾਂ ਵੀ ਕਿਹਾ ਸੀ ਕਿ ਪਾਰਟੀਆਂ 'ਚ ਲੋਕ ਜਾ ਰਹੇ ਨੇ, ਆ ਰਹੇ ਨੇ, ਬਦਲ ਰਹੇ ਨੇ, ਡਾਣੀਆਂ ਬਦਲ ਰਹੇ ਨੇ, ਅਤੇ ਕੱਲ੍ਹ ਨਾ ਮੈਂ ਟਰੈਵਲ ਕਰ ਰਿਹਾ ਸੀਗਾ, 4-5 ਘੰਟੇ ਦੀ ਡਰਾਈਵ ਸੀ, ਤਾਂ ਆਪਣੇ ਹੀ ਰੇਡੀਓ ਸੁਣ ਰਿਹਾ ਸੀ, ਗਾਣੇ ਬੜੇ ਸੋਹਣੇ ਚੱਲ ਰਹੇ ਸੀ, ਅਤੇ ਉਹਦੇ 'ਚ ਇੱਕ ਗਾਣਾ ਆਇਆ ਕਾਕਾ ਜੰਮ ਪਿਆ, ਆਸਾ ਸਿੰਘ ਮਸਤਾਨਾ ਦਾ। ਜਦੋਂ ਇਹ ਨਾ ਕੁਦਰਤੀ ਮੇਰੇ ਮਨ ਦੇ ਵਿੱਚ ਆਇਆ ਵੀ ਇਹ ਜਿਹੜੀਆਂ ਪਾਰਟੀਆਂ ਦੇ ਬਦਲੇ ਵੀ ਇਹ ਗੀਤ ਆਪਾਂ ਇੱਕ ਵਧਾਈਆਂ ਦਾ ਸਾਰਿਆਂ ਨੂੰ ਲਾਏ ਦਈਏ ਕਿ ਪਾਰਟੀ ਬਦਲਦੀ ਆ, ਕਿਸੇ ਦੇ ਕਾਕੇ ਨੂੰ ਜੋਬ ਮਿਲ ਗਈ, ਸਾਰੇ ਚਾਹੁੰਦੇ ਵੀ ਸਾਡੇ ਕਾਕੇ ਹੋ ਜਾਣ ਵੱਡੇ ਹੋ ਗਏ, ਅਤੇ ਰਲ ਮਿਲ ਕੇ ਮੈਨੂੰ ਕੁੰਵਰ ਪ੍ਰਤਾਪ ਦੀ ਵੀ ਗੱਲ ਯਾਦ ਆ ਗਈ ਜਦੋਂ ਇਹ ਚੱਲ ਰਿਹਾ ਸੀ 5-6 ਮਹੀਨੇ ਤੋਂ ਕਲੇਸ਼, ਅਤੇ ਉਦੋਂ ਮੈਂ ਕਿਹਾ ਸੀਗਾ ਵੀ ਹੁਣ ਇਹ ਪੋਲੀਟੀਕਲ ਕੈਰੀਅਰ ਬਣਾਉਣਗੇ ਅਤੇ ਇਹ ਕਿਸੇ ਪਾਰਟੀ 'ਚ ਜਾਣਗੇ, ਅਤੇ ਗੱਲ ਸਿੱਧੀ ਸਿੱਧੀ ਆ, ਅਮਰੀਕ ਸਿੰਘ ਭਾਅ ਜੀ ਉਹਨਾਂ ਨਾਲ ਵੀ ਕਰਾਂਗੇ ਜਦ ਆਊਗੇ, ਵੀ ਉਹ ਪਾਰਟੀ 'ਚ ਹੀ ਜਾਣਾ ਚਾਹੁੰਦੇ ਸੀ ਤਾਂ ਇਹ ਸਾਰਾ ਕੁਛ ਪੋਲੀਟੀਕਲ ਹੋ ਗਿਆ, ਅਤੇ ਕੋਈ ਨਹੀਂ ਕਰਦੇ ਹਾਂ ਗੱਲ, ਪਰ ਇੱਦਾਂ ਹੈ ਵੀ ਜਿਹੜਾ ਅਸੀਂ ਪ੍ਰੈਡਿਕਟ ਕੀਤਾ ਸੀ 5-6 ਮਹੀਨੇ, ਅਤੇ ਉਸ ਦੀਆਂ ਵਧਾਈਆਂ ਹੁਣ ਮਿਲਦੀਆਂ ਨੇ, ਆਓ ਗੀਤ ਸੁਣਦੇ ਹਾਂ।
ਵਧਾਈ ਕਾਕਾ ਜੰਮ ਪਿਆ, ਮੈਨੂੰ ਲੋਕਾਂ ਦਿੱਤੀ ਵਧਾਈ ਕਾਕਾ ਜੰਮ ਪਿਆ, ਘਰ ਵਾਲੀ ਆਖਦੀ ਪਤਾ ਸੇਤ ਮੰਗਾ ਦਿਓ, ਮੈਂ ਆਖਾਂ ਗਲੀ ਵਿੱਚ ਮੂੰਗਫਲੀ ਵਰਤਾ ਦਿਓ, ਸਾਡੀ ਲੱਗੀ ਹੁਣ ਲੜਾਈ ਕਾਕਾ ਜੰਮ ਪਿਆ, ਮੈਨੂੰ ਲੋਕਾਂ ਦਿੱਤੀ ਵਧਾਈ ਕਾਕਾ ਜੰਮ ਪਿਆ, ਯਾਰ ਮੰਗਣ ਫੀਸਟਾਂ ਤੇ ਲੁੱਟਾਂ ਲੋਕੋ ਪੈ ਗਈਆਂ, ਇੱਕ ਦੋ ਰੁਪਈਏ ਦੇ ਕੇ ਸੂਟ ਪਹਿਨਾ ਲੈ ਗਈਆਂ, ਰਲ ਸਭਨਾ ਖਲੜੀ ਲਾਈ ਕਾਕਾ ਜੰਮ ਪਿਆ, ਮੈਨੂੰ ਲੋਕਾਂ ਦਿੱਤੀ ਵਧਾਈ ਕਾਕਾ ਜੰਮ ਪਿਆ, ਨੋਟ ਕਰੋ ਮੁੱਕ ਗਏ ਤੇ ਪੱਠਾ ਸਾਡਾ ਬਹਿ ਗਿਆ, 1300 ਰੁਪਈਏ ਵਿੱਚ ਕਾਕਾ ਸਾਨੂੰ ਪੈ ਗਿਆ, ਬੜੀ ਮਹਿੰਗੀ ਪਈ ਵਧਾਈ ਕਾਕਾ ਜੰਮ ਪਿਆ, ਮੈਨੂੰ ਲੋਕਾਂ ਦਿੱਤੀ ਵਧਾਈ ਕਾਕਾ ਜੰਮ ਪਿਆ।
ਰੇਡੀਓ ਦੀਆਂ ਖੂਬਸੂਰਤ ਲਹਿਰਾਂ ਤੁਹਾਡੇ ਤੱਕ ਪੁੱਜਦਾ ਕਰਨ ਲਈ ਸਾਨੂੰ ਨਿੱਘਾ ਸਹਿਯੋਗ ਦੇ ਰਹੇ ਨੇ।
ਬ੍ਰਿਸਬੇਨ ਤੋਂ ਪਰਮਜੀਤ ਸਿੰਘ ਧਾਲੀਵਾਲ।
ਪੁੱਤ ਗੱਭਰੂ ਤੁਰ ਗਏ ਦੁਨੀਆਂ ਤੋਂ, ਖਾਣ ਨੂੰ ਆਉਂਦੇ ਵਿਹੜੇ ਨੇ, ਕਿਸਮਤ ਵਿੱਚ ਧੱਕੇ ਦਫ਼ਤਰ ਦੇ ਜਾਂ PGI ਦੇ ਗੇੜੇ ਨੇ, ਸਾਨੂੰ ਲਾਰੇ ਦੇ ਕੇ ਖਾਣ ਲਈ ਸੀ 4 ਸਾਲ ਲਈ ਪਿਕਨਿਕ ਤੇ, ਕੱਲ ਕਾਰ ਦਿਖੀ ਹੈ ਲੀਡਰ ਦੀ, ਲੱਗਦਾ ਹੁਣ ਵੋਟਾਂ ਨੇੜੇ ਨੇ, ਲੱਗਦਾ ਹੁਣ ਵੋਟਾਂ ਨੇੜੇ ਨੇ।
ਸੋਹਣੀ ਵੀ ਸੁੱਕੀ ਲੰਘ ਗਈ ਹੈ ਤੇ ਕੱਖ ਨੀ ਬਚਿਆ ਹਾੜੀ ਚੋਂ, ਧੁੱਪਾਂ ਵਿੱਚ ਚਿੱਟੀ ਹੋ ਗਈ ਜੋ, रेता किरदे दाड़ी चो हथा ते टक दातिया दे पर दाग नी चिट्टे परने ते किवें लीडर कोई मोड़ देऊ साडी जिंदगी लंघ गई तरने ते लीडर कोई मोड़ देऊ साडी जिंदगी लंघ गई तरने ते बेबे चुल्ले अगे रोंदी है रोंदी दी भाफ भी निकले ना की पता ओनू नौ पालिश दा नौहां तो राख ही निकले ना की पता ओनू नौ पालिश दा नौहां तो राख ही निकले ना क्यों जश्न मनाए जांदे ने साडे फाहा लैके मरने ते किवें लीडर कोई मोड़ देऊ साडी जिंदगी लंघ गई तरने ते लीडर कोई मोड़ देऊ साडी जिंदगी लंघ गई तरने ते जंग जारी आ डिगरी ने रोटी दिती नहीं ते उतो पैन कुवारी आ डिगरी ने रोटी दिती नहीं ते उतो पैन कुवारी आ बापू बेबस अखां पर लैंदा हुण धी दे हौका परने ते किवें लीडर कोई मोड़ देऊ साडी जिंदगी लंघ गई तरने ते लीडर कोई मोड़ देऊ साडी जिंदगी लंघ गई तरने ते
ਉਹ ਆ ਗਿਆ ਤੁਹਾਡਾ ਤਾਇਆ ਆਸਟ੍ਰੇਲੀਆ ਦੇ ਬ੍ਰਿਸਬੇਨ ਚੋਂ ਉਹ ਆਜੋ ਤਾਇਆ ਜੀ ਵੈਲਕਮ ਤਾਇਆ ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ ਉਹ ਮੈਂ ਆ ਤਾਂ ਗਿਆ ਮੈਂ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ ਇੱਥੋਂ ਕਿੱਥੋਂ ਮਿਲੂ ਇੰਡੀਆ ਵਾਲੇ ਗੱਦੇ ਲਓ ਤਾਇਆ ਆਪਾਂ ਲੈ ਆਉਂਦੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ ਪੰਜਾਬੀ ਫਰਨੀਚਰ ਜੀ ਹਾਂ ਪੰਜਾਬੀ ਫਰਨੀਚਰ ਇੱਥੋਂ ਮਿਲਦਾ ਸਾਰਾ ਇੰਡੀਅਨ ਫਰਨੀਚਰ ਜੋ ਵੀ ਤੁਹਾਨੂੰ ਚਾਹੀਦਾ ਸਭ ਇੱਥੋਂ ਮਿਲੂ ਮੰਜੇ ਧਾਰਮਿਕ ਫੋਟੋਆਂ ਚਾਦਰਾਂ ਸਾਈਕਲ ਚੁੱਲ੍ਹੇ ਦਾਤੀਆਂ ਰੰਬੇ ਕਈ ਸਭ ਕੁਝ ਇੱਥੋਂ ਮਿਲੂ ਤਾਇਆ ਜੀ ਲਾਇਆ ਤਾਂ ਤੂੰ ਮੇਰੀ ਟੈਨਸ਼ਨ ਹੀ ਦੂਰ ਕਰਤੀ ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੋਕਸ ਬੈਡ ਦਾ ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ ਲਿਖੋ ਫਿਰ 2A 130 ਕਿੰਗਸਟਨ ਰੋਡ ਅੰਡਰਵੁੱਡ ਬ੍ਰਿਸਬੇਨ ਆ ਕਾਲ ਕਰ ਲਿਓ ਤਾਇਆ ਜੀ 0404-000-536 ਤੇ ਵੈਬਸਾਈਟ ਹੈ ਜੀ punjabifurniture.com.au ਨਵੀਂ ਅਪਡੇਸ਼ਨ ਦੇ ਲਈ ਫੋਲੋ ਕਰੋ ਫੇਸਬੁੱਕ ਪੇਜ ਨੂੰ @ ਪੰਜਾਬੀ ਫਰਨੀਚਰ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਜੀ ਆਸਟ੍ਰੇਲੀਆ ਦੇ ਵਿੱਚ ਵੀਕਐਂਡ ਚੱਲ ਰਿਹਾ ਤੇ ਦਿਲ ਵਾਲੀਆਂ ਗੱਲਾਂ ਚੱਲ ਰਹੀਆਂ ਨੇ ਸਾਡੀਆਂ ਤੁਹਾਡੀਆਂ ਤੇ ਉਮੀਦ ਰੱਖਦੇ ਹਾਂ ਕਿ ਤੁਸੀਂ ਆਨੰਦ ਮਾਣ ਰਹੇ ਹੋਗੇ ਬਹੁਤ ਸਾਰੇ ਸਰੋਤੇ ਜਿਹੜੇ ਨੇ ਉਹ ਸਾਡੇ ਨਾਲ ਜੁੜੇ ਹੋਏ ਨੇ ਤੇ ਉਹਨਾਂ ਦੇ ਵੀ ਸਾਰੇ ਸੁਨੇਹੇ ਆਪਾਂ ਪੜਾਂਗੇ ਤੇ ਪਰ ਪਹਿਲਾਂ ਮੈਂ ਅਮਰੀਕ ਸਿੰਘ ਭਾਜੀ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰ ਲਵਾਂ ਸਤਿ ਸ਼੍ਰੀ ਅਕਾਲ ਭਾਜੀ ਜੀ ਆਇਆਂ ਨੂੰ ਕੀ ਹਾਲ ਚਾਲ ਹੈ
ਸਤਿ ਸ਼੍ਰੀ ਅਕਾਲ ਅਮਨਦੀਪ ਤੇ ਸਤਿ ਸ਼੍ਰੀ ਅਕਾਲ ਸਾਰੇ ਹਰਮਨ ਰੇਡੀਓ ਦੇ ਸਰੋਤਿਆਂ ਨੂੰ ਜਿਹੜੇ ਇਸ ਵੇਲੇ ਸਾਨੂੰ ਦੇਸ਼ਾਂ ਤੇ ਵਿਦੇਸ਼ਾਂ ਚ ਸੁਣ ਰਹੇ ਆ। ਤੇ ਅਮਨਦੀਪ ਅੱਜ ਸਿਡਨੀ ਦੇ ਵਿੱਚ ਬਹੁਤ ਵਧੀਆ ਦਿਨ ਚੜਿਆ, ਕਲਿਸਟਲ ਕਲੀਅਰ ਆ, ਬਿਲਕੁਲ ਅਸਮਾਨ ਸਾਫ ਆ ਤੇ ਮੇਰੀ ਜ਼ਿੰਦਗੀ ਦਾ ਅੱਜ 24,015 ਦਿਨ ਹੈ ਤੇ ਬਹੁਤ ਸੋਹਣਾ ਲੱਗ ਰਿਹਾ ਕਿ ਇਹ ਜਿਹੜਾ ਦਿਨ ਅੱਜ ਬਹੁਤ ਵਧੀਆ ਆ ਤੇ ਅਸਮਾਨ ਦੇ ਵਿੱਚ ਕੋਈ ਵੀ ਬੱਦਲ ਨਹੀਂ ਆ। ਅਮਨਦੀਪ ਦੇਖੋ 24,015 ਦਿਨ ਹੋ ਗਏ ਸੰਸਾਰ ਤੇ ਆਏ ਹੋਇਆਂ ਨੂੰ, ਲੇਕਿਨ ਇਹਨਾਂ 24,015 ਦਿਨਾਂ ਨੂੰ ਜੀਣ ਦੇ ਲਈ ਕਿੰਨੇ ਪਾਪੜ ਵੇਲਣੇ ਪਏ, ਕਿੰਨੇ ਲੱਖ ਰੁਪਏ ਕਮਾਈਆਂ, ਕਿੰਨੀਆਂ ਪ੍ਰੋਪਰਟੀਆਂ ਬਣਾਈਆਂ, ਕਿੱਥੋਂ ਤੋਂ ਕਿੱਥੇ ਆ ਗਏ। ਜੇ ਤੁਸੀਂ ਇਸ ਨੂੰ ਸੋਚ ਕੇ ਦੇਖੋ ਗੱਲ ਕੁਛ ਵੀ ਨਹੀਂ ਹੈ।
ਹੁਣ ਜੇ ਹੈ ਵੀ ਬਹੁਤ ਵੱਡੀ,
ਕਰੋੜਾਂ ਰੁਪਏ ਸੀ, ਹੈ ਵੀ ਬਹੁਤ ਵੱਡੀ। ਹੁਣ ਜੇ ਤੁਸੀਂ ਦੇਖੋ ਵੀ ਅਸੀਂ ਲੱਖਾਂ ਕਰੋੜਾਂ ਰੁਪਏ ਕਮਾਉਣੇ ਆ, ਪ੍ਰੋਪਰਟੀਜ਼ ਵੀ ਬਣਾਉਣੇ ਆ, ਦਿਨ ਤਾਂ ਸਾਡੇ ਕੋਲ ਲੱਖ ਵੀ ਹੈ ਨੀ।
ਉਹ ਮੈਂ ਆਹੀ ਥੀਮ ਜਿਹੜਾ ਤੁਸੀਂ ਅੱਜ ਜ਼ਾਹਰ ਕੀਤਾ ਨਾ, ਮੈਂ ਇੱਕ ਦਿਨ ਭਾਈ ਸਾਹਿਬ ਨਾਲ ਗੱਲ ਕਰ ਰਿਹਾ ਸੀ ਗੁਰਦੁਆਰੇ ਤੇ, ਚਲੋ ਹਰ ਬੰਦੇ ਦੀ ਆਪਣੀ ਆਪਣੀ ਪਰੇਸ਼ਾਨੀ ਹੁੰਦੀ ਆ, ਕਦੇ ਸੰਗਤ ਘੱਟ ਆਉਂਦੀ ਕਦੇ ਵੱਧ ਆਉਂਦੀ, ਤੇ ਉਹਨਾਂ ਦੀ ਗੱਲਾਂ ਸੁਣ ਕੇ ਕਿਹਾ ਮੈਂ ਕਿਹਾ ਭਾਈ ਸਾਹਿਬ ਵੀ ਮੈਂ ਤਾਂ ਆਪਣੇ ਦੁੱਖ ਤੁਹਾਡੇ ਤੋਂ ਕਟਵਾਉਣ ਆਇਆ ਸੀਗਾ, ਵੀ ਮੈਨੂੰ ਕੋਈ ਦੱਸੋ ਤਰੀਕਾ ਪਾਰ ਉਤਾਰੇ ਦਾ, ਵੀ ਜਿਹੜੀ ਜ਼ਿੰਦਗੀ ਆ ਸੋ ਫਾਰ ਬੜੀ ਚਲੋ ਸਟਰਗਲ ਭਰੀ ਵੀ ਰਹੀ ਆ, ਤੇ ਪਰ ਮੈਂ ਜਦੋਂ ਪਿੱਛੇ ਝਾਤੀ ਮਾਰਦਾ ਹਾਂ ਵੀ ਹਾਏ ਉਹ ਰੱਬਾ ਜੇ ਨਾ ਛੁੱਟੇ ਇਸ ਇਸ ਜ਼ਿੰਦਗੀ ਦੇ ਵਿੱਚ ਦੁਬਾਰਾ ਜੰਮਣਾ ਪੈਣਾ ਆ, ਹੈ ਨਾ, ਅਤੇ ਫਿਰ ਮਤਲਬ ਹਸਪਤਾਲਾਂ ਦੇ ਵਿੱਚ ਫਿਰ ਰੁੜਨਾ ਪੈਣਾ, ਧੂੜਾਂ ਦੇ ਵਿੱਚ ਨਾਪੀਆਂ ਲਵਾਉਣੀਆਂ ਪੈਣੀਆਂ, ਫਿਰ ਸਕੂਲੇ ਜਾ ਕੇ ਮਾਸਟਰਾਂ 'ਤੇ ਕੁੱਟ ਖਾਣੀ ਪੈਣੀ ਆ, ਉਹੀ ਹੋਮਵਰਕ, ਉਹੀ ਮੈਥ, ਆਏ ਹਾਏ, ਹੈ ਨਾ, ਬੜਾ ਕਲੇਸ਼ ਹੋਣਾ ਆ। ਭਾਈ ਸਾਹਿਬ ਮੇਤੇ ਨਹੀਂ ਦੁਬਾਰਾ, ਮੈਨੂੰ ਦੁਬਾਰਾ ਜੰਮਣ ਨੂੰ ਦਿਲ ਨਹੀਂ ਕਰਦਾ, ਮੈਨੂੰ ਕੋਈ ਨੁਕਤਾ ਦੱਸੋ ਵੀ ਮੇਰਾ ਮੋਕਸ਼ ਹੋ ਜਾਵੇ, ਮੈਨੂੰ ਮਤਲਬ ਛੁੱਟ ਜਾਵਾਂ ਜਨਮ ਮਰਨ ਦੇ ਚੱਕਰਾਂ 'ਚ। ਅਤੇ ਸੋ ਇਹ ਜਿਹੜੇ ਕਈ ਵਾਰੀ ਖਿਆਲ ਆਉਂਦੇ ਨੇ, ਅਤੇ ਉਹੀ ਮੈਨੂੰ ਲੱਗਦਾ ਖਿਆਲ ਅੱਜ ਤੁਸੀਂ ਸ਼ੁਰੂ ਕਰ ਲਿਆ। ਅਤੇ ਮੈਂ ਆਪਣੇ ਸਰੋਤਿਆਂ ਨੂੰ ਦੱਸਦਾ ਕਿ ਮੈਂ ਜਦੋਂ ਔਨਲਾਈਨ ਭਾਅ ਜੀ ਨੂੰ ਕੀਤਾ ਲਿੰਕ, ਅਤੇ ਮੈਂ ਕਿਹਾ ਭਾਅ ਜੀ ਆ ਥੋੜ੍ਹਾ ਜਿਹਾ ਡੋਰ ਭੇਡ ਲਓ ਸਟੂਡੀਓ ਦਾ, ਬਾਹਰ ਭਾਬੀ ਜੀ ਕੰਮ ਕਰ ਰਹੇ ਨੇ ਲੱਗਦਾ, ਅਤੇ ਥੋੜ੍ਹੀ ਜਿਹੀ ਆਵਾਜ਼ ਆ ਰਹੀ ਆ ਭਾਂਡਿਆਂ ਦੀ। ਨਹੀਂ ਕਹਿੰਦੇ ਭਾਬੀ ਜੀ ਤਾਂ ਪਾਸੇ ਆ, ਪਰ ਮੈਂ ਤੁਹਾਨੂੰ ਇੰਨਾ ਦੱਸ ਦਿੰਦਾ ਭਾਂਡੇ ਮੈਂ ਨਹੀਂ ਮਾਂਜ ਰਿਹਾ। ਇਹ ਵੀ ਕਲਾਸਿਕਲ ਚੁਟਕਲਾ ਬਣ ਗਿਆ। ਵੈਸੇ ਕੋਈ ਹਰਜ ਵੀ ਨਹੀਂ,
ਠੀਕ ਹੈ ਬੰਦੀ,
ਹਰਜ ਵੀ ਹੈ ਨਹੀਂ ਕੋਈ ਵੈਸੇ ਤਾਂ।
ਨਹੀਂ ਨਹੀਂ ਕੰਮ ਕਰਨੇ 'ਚ ਹਰਜ ਨਹੀਂ ਹੈ, ਜੇ ਤੁਸੀਂ ਦੇਖੋ ਇਹ ਗਹਿਰਾਈ ਦੇ ਨਾਲ ਦੇਖੋ, ਅਸੀਂ ਬਰਾਬਰਤਾ ਦੀ ਗੱਲ ਕਰਦੇ ਹਾਂ। ਜੇ ਤੁਸੀਂ ਆ, ਤੁਹਾਡੇ ਵਾਈਫ ਆ, ਜਿੱਦਾਂ ਕੋਈ ਵੀ ਆ, ਹਸਬੈਂਡ ਵਾਈਫ ਆ, ਉਹਨਾਂ ਦਾ ਸਰੀਰ ਤਾਂ ਇੱਕੋ ਜਿਹਾ ਹੀ ਆ ਨਾ, ਉਹਨਾਂ ਨੂੰ ਵੀ ਆਰਾਮ ਦੀ ਲੋੜ ਆ, ਤੁਹਾਨੂੰ ਵੀ ਆਰਾਮ ਦੀ ਲੋੜ ਆ, ਤੁਸੀਂ ਵੀ ਫੁੱਲ ਟਾਈਮ ਜੋਬ ਕਰਦੇ, ਉਹ ਵੀ ਫੁੱਲ ਟਾਈਮ ਜੋਬ ਕਰਦੇ ਆ, ਫਿਰ ਉਹਨਾਂ ਨੂੰ ਘਰ ਆ ਕੇ ਵੀ ਜੋਬ ਕਰਨੀ ਪੈਂਦੀ ਆ। ਹੁਣ ਜੇ ਤੁਸੀਂ ਘਰ ਆਪਣਾ ਹੱਥ ਵਟਾ ਦਿੰਦੇ ਆ ਕਿਸੇ ਕੰਮ ਦੇ ਵਿੱਚ, ਉਹਦੇ ਵਿੱਚ ਜਿੱਦਾਂ ਕੋਈ ਅਤਕਥਨੀ ਨਹੀਂ ਹੈ, ਕੋਈ ਮਾੜੀ ਗੱਲ ਨਹੀਂ ਹੈ। ਹੁਣ ਜਿੱਦਾਂ ਸਾਡੇ ਗੌਰਵ ਸ਼ਰਮਾ ਜੀ ਆ, ਜਿਹੜੇ ਕੈਨੇਡਾ ਜਾਂ ਅਮਰੀਕਾ 'ਚ ਰਹਿੰਦੇ ਆ, ਉਹ ਮੈਨੂੰ ਪਤਾ ਨਹੀਂ ਕਿੱਥੇ ਰਹਿੰਦੇ ਆ, ਉਹ ਵਿਨੀਪੈਗ ਰਹਿੰਦੇ ਆ, ਤਾਂ ਉਹਨਾਂ ਦਾ ਇੱਕ ਦਿਨ ਫੋਨ ਆਇਆ, ਉਹ ਕਹਿੰਦੇ ਨਾ ਅਮਰੀਕ ਭਾਜੀ ਵੀ ਗੱਲ ਏਦਾਂ ਆ ਵੀ ਜੇ ਤੁਸੀਂ ਨਾ ਸੌਖਾ ਜੀਵਨ ਜੀਣਾ ਹੋਵੇ ਨਾ, ਤੇ ਜਿਸ ਵੇਲੇ ਤੁਸੀਂ ਘਰ ਆਉਣੇ ਆ ਕੰਮ ਤੋਂ, ਵਾਈਫ ਤੁਹਾਡੀ ਕਹਿ ਦੇਵੇ ਨਾ ਵੀ ਤੁਸੀਂ ਨਾ ਤੁਹਾਨੂੰ ਚਾਹ ਬਣਾ ਕੇ ਦੇਵੇ, ਤਾਂ ਤੁਸੀਂ ਕਹੋ ਲੈ ਵੀ ਚਾਹ ਤਾਂ ਬਹੁਤ ਹੀ ਵਧੀਆ ਬਣਾਈ ਆ, ਜਿੱਦਾਂ ਬਹੁਤ ਹੀ ਸਵਾਦ ਆ, ਤੇ ਫਿਰ ਉਹ ਕੁਛ ਦੇਰ ਬਾਅਦ ਫਿਰ ਉਹ ਘਰ ਵਾਲੀ ਤੁਹਾਡੀ ਵਾਈਫ ਫਿਰ ਤੁਹਾਨੂੰ ਨਾ ਫਿਰ ਸਮੋਸੇ ਵੀ ਬਣਾ ਕੇ ਦੇਣ ਦੀ, ਜਿੱਦਾਂ ਪਕੌੜੇ ਵੀ ਬਣਾ ਕੇ ਦੇਣ ਦੀ, ਕਹਿੰਦਾ ਹਾਂ ਮੈਂ ਸਿਫਤ ਬਹੁਤ ਹੋਈ ਜਾਣੀ ਨਾ, ਬੰਦਾ ਚਾਹੁੰਦਾ ਹੀ ਇੱਦਾਂ ਵੀ ਜਿੱਦਾਂ ਉਹਨਾਂ ਦੀ ਸਿਫਤ ਕੀਤੀ, ਉਹ ਆਓ ਕੇ ਬਣ ਕੇ ਆ ਜਾਂਦੇ ਆ। ਇੱਦਾਂ ਕਹਿੰਦਾ ਮੇਰੇ ਨਾਲ ਵੀ ਇੱਦਾਂ ਕਈ ਵਾਰੀ ਹੁੰਦੀ, ਮੈਂ ਇਹ ਫਾਰਮੂਲਾ ਅਪਣਾਉਣਾ ਆ ਹੈ ਨਾ, ਉਹ ਮੈਨੂੰ ਇੱਦਾਂ ਕਿਹਾ। ਮੈਂ ਕਿਹਾ ਚਲੋ ਮੈਂ ਵੀ ਕੱਲ ਨੂੰ ਅਪਣਾ ਕੇ ਦੇਖੂੰਗਾ। ਹੁਣ ਜਿੱਦਾਂ ਮੈਂ ਆਇਆ ਤਾਂ ਵਾਈਫ ਨੇ ਮੈਨੂੰ ਚਾਹ ਬਣਾ ਕੇ ਦਿੱਤੀ, ਮੈਂ ਕਿਹਾ ਲੈ ਵੀ ਆ ਤਾਂ ਕਮਾਲ ਹੋ ਗਈ, ਇੰਨੀ ਵਧੀਆ ਸਵਾਦ ਚਾਹ, ਮੈਂ ਤੈਨੂੰ ਨਾ ਹੋਰ ਚੀਜ਼ਾਂ, ਮੈਂ ਤੂੰ ਰਹਿਣ ਦੇਵੇ ਘੱਟ, ਕਾਹਨੂੰ ਕੰਮ ਤੈਨੂੰ ਲੋੜ ਤਕਲੀਫ ਹੁੰਦੀ ਜ਼ਿਆਦਾ ਕੰਮ ਕਰਨੇ ਦੀ, ਵੀ ਥੱਕੇ ਆਨੇ ਤੁਸੀਂ ਵੀ, ਮੈਂ ਬਣਾਉਣਾ ਆ ਵੀ ਸਾਰੇ। ਫਿਰ ਮੈਂ ਨਾ ਦੂਜੇ ਦਿਨ ਉਹ ਫਾਰਮੂਲਾ ਉਹਨਾਂ ਵਾਲਾ ਅਪਣਾਇਆ, ਉਹ ਫਿਰ ਮੈਂ ਕਿਹਾ ਮੈਂ ਚੀਜ਼ਾਂ ਤੁਹਾਨੂੰ ਬਣਾ ਕੇ ਦਿੰਦਾ ਵੀ ਤੁਸੀਂ ਰਹਿਣ ਦਿਓ, ਫਿਰ ਮੈਂ ਚਾਹੂੰ ਮੈਨੂੰ ਹੋਰ ਚੀਜ਼ਾਂ ਮਿਲੂਗੀਆਂ, ਤੇ ਮੈਂ ਕਿਹਾ ਵੀ ਚਾਹ ਬਹੁਤ ਵਧੀਆ, ਵੀ ਤੂੰ ਨਾ ਕੰਮ ਕਰ ਮੈਂ ਕਰ ਦਿੰਦਾ ਕੰਮ। ਅੱਛਾ ਕਹਿੰਦੇ ਇੱਦਾਂ ਕਰੋ ਹੋਰ ਸਾਰੇ ਭਾਂਡੇ ਭੁੰਡੇ ਮਾਜ ਦੇ ਨਾਲ ਰਾਤੇ ਦਾ ਖਾਣਾ ਵੀ ਬਣਾ ਦਿਓ। ਉਹ ਉਲਟੀ ਗੱਲ ਮੇਰੇ ਪੈ ਗਈ, ਗੌਰਵ ਸ਼ਰਮਾ ਜੀ ਮੈਨੂੰ ਉਲਟੀ ਗੱਲ ਦੱਸ ਗਏ, ਉਹਨਾਂ ਫਾਰਮੂਲਾ ਮੇਰੇ ਤੇ ਅਪਲਾਈ ਨਹੀਂ ਹੋਇਆ, ਮੈਂ ਤਾਂ ਪੰਗੇ 'ਚ ਪੈ ਗਿਆ ਉਹਨਾਂ ਦਾ ਫਾਰਮੂਲਾ ਯੂਜ਼ ਕਰਕੇ। ਇੱਦਾਂ ਵੀ ਕਦੇ ਹੋ ਜਾਂਦੀ ਹੈ ਉਹਦੀ।
ਵੈਸੇ ਮੈਂ ਤੁਹਾਨੂੰ ਦੱਸਾਂ ਸਾਰਿਆਂ ਨੂੰ ਅਲਟੀਮੇਟ ਫਾਰਮੂਲਾ ਇਹ ਆ ਵੀ ਜਿੱਦਾਂ ਚਲੋ ਚਾਹ ਬਣਾਉਣ ਦੀ ਆਫਰ ਤਾਂ ਨਾ ਕਰੋ, ਬਸ ਇੱਦਾਂ ਕਿਤੇ ਕਿਤੇ ਕਹਿ ਦਿਆ ਕਰੋ ਲੱਗਦਾ ਤੇਰਾ ਭਾਰ ਥੋੜਾ ਘਟਿਆ ਆ।
ਸਕੂਲ ਚ ਜਿਦਾਂ ਪੜ੍ਹਦੇ ਹੁੰਦੇ ਜਿਦਾਂ ਨਾ ਬਾਰਵੀਂ ਦੀ ਸਟੂਡੈਂਟ ਏਦਾਂ ਲੱਗਦੀ ਹੈ, ਲੈ ਫੇਰ ਤਾਂ ਕਮਾਲੇ ਹੋ ਗਏ ਅਮਨਦੀਪ
ਜੀ। ਹੁਣ ਚਲੋ ਏਦਾਂ ਆ ਵੀ ਗੌਰਵ ਸ਼ਰਮਾ ਨੇ ਨਾ ਬਹੁਤ ਫਾਰਮੂਲੇ ਭੇਜੇ ਆ, ਤੇ ਉਹਨਾਂ ਨੇ ਇੱਕ ਫਾਰਮੂਲਾ ਤੁਹਾਡੇ ਲਈ ਭੇਜਿਆ
ਜੀ। ਜਿਹੜਾ ਗੌਰਵ ਸ਼ਰਮਾ ਨੇ ਫਾਰਮੂਲੇ ਨੂੰ ਜਿਹੜਾ ਸੋਚ ਵਿਚਾਰ ਕੇ ਐਗਜ਼ੀਕਿਊਟ ਕਰਿਆ ਕਰੋ, ਉਹ ਕਈ ਵਾਰੀ ਉਲਟਾ ਪੈ ਜਾਂਦਾ ਮੇਰੇ ਤੇ, ਪਿਆ
ਬੈਕ ਫਾਇਰ ਕਰ ਦਿੰਦਾ। ਤੇ ਉਹ ਇੱਕ ਉਹਨਾਂ ਨੇ ਚਾਹ ਤੋਂ ਦੱਸਿਆ, ਮੈਨੂੰ ਚੇਤਾ ਆ ਗਿਆ, ਉਹਨਾਂ ਨੇ ਨਾ ਇੱਕ ਗੱਲ ਭੇਜੀ ਸੀ ਤੁਹਾਡੇ ਲਈ, ਕਹਿੰਦੇ ਵੀ ਮਰੀਕ ਭਾਜੀ ਨਾਲ ਸ਼ੇਅਰ ਕਰ ਦਿਓ। ਕਹਿੰਦੇ ਵੀ ਜਿੱਦਾਂ ਜਿਹੜੇ ਟੀਚਰ ਹੁੰਦੇ ਨਾ, ਜਿੱਦਾਂ ਹੁਣ ਤੁਸੀਂ ਦੱਸਿਆ ਵੀ ਤੁਹਾਡੇ ਆਪਣੇ ਭਾਬੀ ਹੁਣਾਂ ਨਾਲ ਕਾਫੀ ਤਾਲਮੇਲ ਰਹਿੰਦਾ ਆ, ਤੁਸੀਂ ਮਤਲਬ ਰਲ ਮਿਲ ਕੇ ਕਿਚਨ ਦਾ ਕੰਮ ਸਵਾਰ ਲੈਂਦੇ, ਠੀਕ ਹੈ। ਤੇ ਉਹ ਕਹਿੰਦੇ ਵੀ ਏਦਾਂ ਹੀ ਨਾ ਇੱਕ ਮਾਸਟਰ ਦੇ ਘਰੇ ਨਾ 6-7 ਉਹਦੇ ਮਾਸਟਰ ਜਿਹੜੇ ਫਰੈਂਡ ਨੇ ਉਹ ਆ ਗਏ ਇਕੱਠੇ ਹੋ ਕੇ ਅਚਾਨਕ।
ਅੱਛਾ ਜੀ।
ਤੇ ਘਰ ਦੇ ਵਿੱਚ ਖੰਡ ਹੈ ਨਹੀਂ ਸੀਗੀ, ਤੇ ਉਹ ਜਦੋਂ ਆਏ ਬੈਠੇ ਤਾਂ ਉਹ ਮਾਰੀ ਆਵਾਜ਼ ਉਹਨਾਂ ਦੀ ਮਿਸਿਜ਼ ਨੇ ਵੀ ਸਾਡੇ ਘਰ ਤਾਂ ਖੰਡ ਹੈ ਨਹੀਂ, ਵੀ ਹੁਣ ਚਾਹ ਜਿਹੜੀ ਪਿਲਾਉਣੀ ਆ ਉਹਦੇ 'ਚ ਕੀ ਪਾਵਾਂ ਮੈਂ। ਕਹਿੰਦਾ ਚਾਹ ਤਾਂ ਹੁਣ ਪਿਲਾਉਣੀ ਪੈਣੀ ਆ, ਵੀ ਤੂੰ ਇੱਦਾਂ ਕਰ ਤੂੰ ਉਹਦੇ 'ਚ ਨਾ ਉਹ ਫਿੱਕੀ ਬਣਾ ਦੇ ਤੂੰ। ਕਹਿੰਦੇ ਵੀ ਉਹ ਕੀ ਕਹੂਗੇ ਜਿਹੜੇ ਪੀਣ ਵਾਲੇ, ਵੀ ਉਹ ਨਹੀਂ ਤਾਂ ਘਰ ਦੀ ਲੇਡੀ ਨੂੰ ਹੀ ਕਹਿੰਦੇ ਹੁੰਦੇ ਵੀ ਇਹਨੂੰ ਚੇਤਾ ਭੁੱਲ ਗਿਆ ਜਾਂ ਇੱਦਾਂ। ਕਹਿੰਦਾ ਕੋਈ
ਨਹੀਂ
ਚਾਹ ਨਹੀਂ ਬਣਾਉਣੀ ਆਉਂਦੀ, ਜਾਂ ਚੇਤਾ ਭੁੱਲ ਗਿਆ ਵੀ ਇਹਦੇ 'ਚ ਮੇਰੀ ਬੇਇੱਜ਼ਤੀ ਹੋਏਗੀ। ਤੇ ਦੇਖੋ ਘਰ ਦੀ ਸੁਆਣੀ ਨੂੰ ਫਿਕਰ ਹੁੰਦਾ ਵੀ ਬਾਹਰ ਗੱਲਾਂ ਨਾ ਕਰਨ ਜਾ ਕੇ ਲੋਕ, ਹੈ ਨਾ ਮਾੜੀਆਂ। ਚਲੋ ਉਹ ਕਹਿੰਦਾ ਕੋਈ ਨਹੀਂ ਮੈਂ ਸਾਂਭ ਲਾਂਗਾ, ਤੂੰ ਬਣਾ ਦੇ ਫਿੱਕੀ ਫਿੱਕੀ, ਹੈ ਨਾ। ਅਤੇ ਉਹ ਲੈ ਕੇ ਆ ਗਈ 7 ਕੱਪ, ਅਤੇ ਉਹ ਜਿੱਦੇ ਕੱਪ ਰੱਖੇ ਅਤੇ ਉਹ ਮਾਸਟਰ ਜੀ ਕਹਿੰਦੇ ਬਈ ਦੇਖੋ ਇਹ ਨਾ ਇਹ ਕੱਪਾਂ ਦੇ ਵਿੱਚ ਇੱਕ ਕੱਪ ਹੈਗਾ ਫਿੱਕਾ, ਉਹਦੇ 'ਚ ਮਿੱਠਾ ਹੈ ਨਹੀਂ।
ਹਾਂਜੀ।
ਅਤੇ ਜਿਹਨੂੰ ਉਹ ਆ ਗਿਆ ਕੱਲ੍ਹ ਦਾ ਲੰਚ ਉਹਦੇ ਘਰੇ ਹੋਊਗਾ। ਉਹਨੇ ਮਤਲਬ ਟ੍ਰਿਕ ਵਰਤਿਆ ਵੀ ਜੇ ਜਿਹਨੂੰ ਫਿੱਕਾ ਕੱਪ ਆ ਗਿਆ ਨਾ ਤੇ ਉਹ ਕੱਲ ਦਾ ਲੰਚ ਉਹਦੇ ਘਰੇ ਹੋਊਗਾ। ਬਸ ਪੈਂਦੇ ਫੇਰ ਕੀ ਸੀ, ਕੋਈ ਵੀ ਨੀ ਬੋਲਿਆ ਵੀ ਮੈਨੂੰ ਫਿੱਕੀ ਆਈ ਆ, ਹਨਾ। ਤੇ ਸਾਰਿਆਂ ਨੇ ਏਦਾਂ ਹੀ ਪੀ ਲਈ। ਤੇ ਕਹਿੰਦਾ ਹੱਦ ਤਾਂ ਉਦੋਂ ਹੋਈ ਜਦੋਂ ਇੱਕ ਬੰਦਾ ਕਹਿੰਦਾ ਨਾ ਵਿੱਚ ਇੱਕ ਮਾਸਟਰ ਕਹਿੰਦਾ ਫਲੋਰਾ ਸਾਹਿਬ ਕਹਿੰਦਾ ਇੰਨਾ ਮਿੱਠਾ ਪਾ ਤਾ ਭਾਬੀ ਨੇ, ਆਹ ਤਾਂ ਸੀਰਾ ਹੀ ਕਰਤਾ, ਮੈਨੂੰ ਤਾਂ ਪਹਿਲਾਂ ਹੀ ਸ਼ੂਗਰ। ਉਹਨਾਂ ਨੇ ਇਹ ਨੁਕਤਾ ਭੇਜਿਆ ਸੀ, ਕਹਿੰਦੇ ਟੀਚਰ ਏਦਾਂ ਵੀ ਕਰ ਲੈਂਦੇ ਹੁੰਦੇ ਆ। ਤੇ
ਉਹ ਟੀਚਰਾਂ ਦਾ ਕਸੂਰ ਨੀ ਹੁੰਦਾ, ਉਹਨਾਂ ਦਾ ਦਿਮਾਗ ਹੀ ਨਿਆਣੇ ਇੰਨਾ ਖਾ ਲੈਂਦੇ ਆ, ਦਿਮਾਗ ਬਚਦਾ ਨੀ ਆ।
ਠੀਕ, ਜ਼ਿਆਦਾ ਘਸਿਆ ਬੱਚਿਆ ਤਾਂ ਹੁੰਦਾ, ਜ਼ਿਆਦਾ ਘਸਿਆ ਹੁੰਦਾ। ਸਾਡੇ ਨਾਲ ਨਾ ਭਾਜੀ ਲਾਡੀ ਬੈਂਸ ਹੁਣੀ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਵਿਜੇ ਵਿਰਦੀ ਹੁਣ ਸਤਿ ਸ਼੍ਰੀ ਅਕਾਲ ਬੁਲਾਈ ਹੈ ਅਤੇ ਸਰਬੱਤ ਦਾ ਭਲਾ ਮੰਗਿਆ। ਅਤੇ ਪੁੰਨਿਆਂ ਦੀ ਰਾਤ ਦੀ ਕੱਲ੍ਹ ਦੀ ਉਹਨਾਂ ਨੇ ਫੋਟੋ ਭੇਜੀ ਹੈ, ਮੈਂ ਸ਼ੇਅਰ ਕਰਦਾ ਥੋੜ੍ਹੀ ਜਿਹੀ, ਕਰੇ ਦਿੱਤੀ ਹੈ ਆਪਣੇ ਲਾਈਵ ਬਲੌਗ 'ਤੇ, ਤੁਸੀਂ ਦੇਖ ਸਕਦੇ ਹੋ। ਕਿਆ ਬਾਤ ਹੈ, ਬਹੁਤ ਸੋਹਣੀ ਫੋਟੋ ਖਿੱਚ ਕੇ ਭੇਜੀ ਹੈ। ਗੁਰਬੀਰ ਸਿੰਘ ਹਾਰਬੀ ਬੇ ਵਾਲੇ ਸਾਡੇ ਨਾਲ ਜੁੜੇ ਨੇ, ਬਹੁਤ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਕਹਿੰਦੇ ਨੇ ਕਿ ਸੋਹਣਾ ਵਿਚਾਰ ਜੀ, ਜੋਬ 'ਤੇ ਹਾਂ, ਸੁਣ ਰਹੇ ਹਾਂ, ਲਓ ਜੀ ਆਨੰਦ। ਅਤੇ ਸਤਿਕਾਰਯੋਗ ਅਜਮੇਰ ਸਿੰਘ ਜੀ ਕੈਨਵਲਾ ਤੋਂ ਜੁੜਦੇ ਨੇ, ਅਤੇ ਉਹ ਕਹਿੰਦੇ ਨੇ ਆਕਰਖਣ ਅਤੇ ਉਦਕਰਖਣ ਦੋ ਸ਼ਬਦ ਗੁਰਮਤਿ ਸਾਹਿਤ ਵਿੱਚ ਵਰਤੇ ਹਨ ਜੀ, ਸੰਕੋਚਣ ਵਾਸਤੇ ਅਤੇ ਵਿਕਾਸ ਵਾਸਤੇ। ਜਾਣਕਾਰੀ ਦੇ ਵਿੱਚ ਵਾਧਾ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ ਸਾਡਾ। ਸੁਖਵਿੰਦਰ ਸੰਧ ਭਾਅ ਜੀ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਕੁਲਵੀਰ ਸਿੰਘ ਸੰਧੂ ਕੈਨੇਡਾ ਵਾਲੇ ਵੀ ਸ਼ਾਮਿਲ ਹੋ ਗਏ ਨੇ ਪ੍ਰੋਗਰਾਮ ਦੇ ਵਿੱਚ, ਅਤੇ ਸਾਡੇ ਪਰਮਜੀਤ ਸਿੰਘ ਧਾਲੀਵਾਲ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਗਏ ਨੇ। ਸਾਡੇ ਤਾਂ ਮੀਂਹ ਪੈ ਰਿਹਾ ਜੀ ਬ੍ਰਿਸਬਨ ਦੇ ਵਿੱਚ। ਹਾਂਜੀ, ਮੈਨੂੰ ਲੱਗਦਾ ਹੈ ਇਹ ਮੀਂਹ ਦੀ ਬਾਰੇ ਗੱਲ ਕਰਾਂਗੇ ਅਮਰੀਕ ਭਾਅ ਜੀ, ਕਿ ਇਹ ਸਾਰੇ ਆਸਟ੍ਰੇਲੀਆ ਦੇ ਵਿੱਚ ਹੀ ਪੈਂਦਾ ਗਿਆ, ਮਤਲਬ ਰਚਮਾ ਮੀਂਹ, ਔਰ ਇਸ ਨੂੰ ਬਹੁਤ ਵੈਲਕਮ ਕੀਤਾ ਗਿਆ, ਸਵਾਗਤ ਕੀਤਾ ਗਿਆ, ਫਸਲਾਂ ਵਾਸਤੇ ਬਹੁਤ ਚੰਗਾ ਮੀਂਹ ਹੈ ਇਹ। ਗੁਰਦੀਪ ਰਾਣੂ ਬੜੀ ਦੇਰ ਬਾਅਦ ਆਏ ਨੇ ਪ੍ਰੋਗਰਾਮ ਦੇ ਵਿੱਚ, ਅਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਆ ਜਿਹੜੀ ਗੱਲ ਚੱਲ ਰਹੀ ਹੈ ਪਾਰਟੀਆਂ ਬਦਲਣ ਦੀ, ਇਹ ਰੁੱਤ ਚੋਣਾਂ ਦੀ ਆਈ ਹੋਈ ਹੈ। ਜੀ ਜੀ ਬਿਲਕੁਲ। ਅਤੇ ਪਿੰਦਰ ਬਰਾੜ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ, ਸਤਿ ਸ਼੍ਰੀ ਅਕਾਲ ਬੁਲਾਉਂਦੇ ਸਾਰਿਆਂ ਨੂੰ ਭਾਈ। ਕਹਿੰਦੇ ਮੈਂ ਤਾਂ ਚਾਹ ਬਣਾਈ ਜਾਂਦਾ ਹਾਂ ਅਤੇ ਉਸ ਤੋਂ ਬਾਅਦ ਭਾਂਡਿਆਂ ਦੀ ਤਿਆਰੀ ਹੈ। ਠੀਕ ਹੈ ਜੀ, ਠੀਕ ਹੈ। ਅਤੇ ਅਰਸ਼ ਮੱਲੀ ਜੀ ਵੀ ਜੁੜੇ ਨੇ ਅਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਭਾਅ ਜੀ ਇੱਦਾਂ ਵੀ ਕਹਿ ਦਿਉ ਕਿ ਵਾਈਫ ਨੂੰ ਕਿ ਮੈਨੂੰ ਅਤੇ ਤੇਰੀ ਮੰਮੀ ਪਾਪਾ ਦੀ ਬਹੁਤ ਪਿਆਰ ਆਉਂਦਾ ਅਤੇ ਮੇਰੀ ਮੰਮੀ ਕਹਿੰਦੀ ਹੁੰਦੀ ਹੈ ਕਿ ਮੈਨੂੰ ਤੇਰੀ ਨੂੰਹ ਨੂੰ ਧੀਆਂ ਨਾਲੋਂ ਵੀ ਪਿਆਰੀ ਹੈ। ਸੋ ਇਹ ਵੀ ਕਈ ਟ੍ਰਿਕ ਨੇ ਜੀ, ਚਲੋ ਬਹੁਤ ਵਧੀਆ। ਮੈਨੂੰ ਲੱਗਦਾ ਆਪਾਂ ਨੂੰ ਮੈਨੂਅਲ ਲਿਖ ਲੈਣਾ ਚਾਹੀਦਾ, ਇੱਕ ਇਕੱਠਾ ਹੈ ਨਾ, ਕੰਪਾਈਲ ਕਰ ਲੈਣਾ ਚਾਹੀਦਾ। ਅਤੇ ਲੱਕੀ ਖਰੜਾ ਵੀ ਸਾਡੇ ਨਾਲ ਜੁੜੇ ਨੇ, ਉਹ ਵੀ ਇੱਕ ਤਸਵੀਰ ਸਾਂਝੀ ਕਰ ਰਹੇ ਨੇ, ਬਹੁਤ ਪਿਆਰੀ ਤਸਵੀਰ ਆਪਣੇ ਸਵਰਬ ਦੀ ਸ਼ਾਇਦ ਭੇਜੀ ਹੈ ਉਹਨਾਂ ਨੇ, ਮੈਂ ਸ਼ੇਅਰ ਕਰਦਾ ਥੋੜ੍ਹੀ ਦੇਰ ਬਾਅਦ। ਗੁਰਿੰਦਰ ਸਿੰਘ ਵਰਜੀਨੀਆ ਤੋਂ ਆਪਣੇ ਬਹੁਤ ਵੱਡੇ ਲਾਉਣ ਦੀ ਅਤੇ ਧੁੱਪ ਖਿੜਿਓ ਦੀ ਫੋਟੋ ਸਾਂਝੀ ਕਰ ਰਹੇ ਨੇ। ਵਧੀਆ ਵਿਚਾਰ ਚਰਚਾ ਚੱਲ ਰਹੀ ਹੈ, ਬਸ ਖਿੱਚੀ ਚੱਲੋ, ਕਸਰ ਨਾ ਛੱਡਿਓ, ਨਹੀਂ ਕੋਈ ਕਸਰ ਨਹੀਂ ਛੱਡਦੇ ਆਪਾਂ। ਮਲਕੀਤ ਸਿੰਘ ਹੁਣ ਵੀ ਸਾਡੇ ਨਾਲ ਗੁੱਡ ਮਾਰਨਿੰਗ ਬੁਲਾ ਰਹੇ ਨੇ ਅਤੇ ਕਹਿੰਦੇ ਨੇ ਕਿ ਤੁਸੀਂ ਆਪਣੀ ਮੰਜ਼ਿਲ 'ਤੇ ਕਦੇ ਨਹੀਂ ਪਹੁੰਚ ਸਕਦੇ ਜੇਕਰ ਰਸਤੇ ਵਿੱਚ ਭੌਂਕਣ ਵਾਲੇ ਹਰ ਕੁੱਤੇ ਦੇ ਰੁਕ ਕੇ ਪੱਥਰ ਮਾਰਨ ਲੱਗ ਜਾਵੋਗੇ। ਪ੍ਰਗਟ ਸਿੰਘ ਬੜਿੰਗ ਜੀ, ਬਹੁਤ ਸੋਹਣਾ ਵਿਚਾਰ ਸਾਂਝਾ ਕੀਤਾ। ਅਤੇ ਪਾਲਾ ਬੈਂਸ ਉਹਨਾਂ ਨੇ ਪਹਿਲਾਂ ਹੀ ਪ੍ਰੋਗਰਾਮ 'ਚ ਕਿਹਾ ਸੀ ਕਿ ਸਤਿ ਸ਼੍ਰੀ ਅਕਾਲ ਬਾਈ ਜੀ, ਹਮੇਸ਼ਾ ਦੀ ਤਰ੍ਹਾਂ ਘੈਂਟ ਹੀ ਹੋਵੇਗਾ ਪ੍ਰੋਗਰਾਮ, ਲਵਾਂਗੇ ਆਨੰਦ ਤੁਹਾਡੇ ਨਾਲ ਜੀ। ਜੀ ਸ਼ੁਕਰਾਨਾ। ਅਤੇ ਪਰਮਜੀਤ ਸਿੰਘ ਧਾਲੀਵਾਲ ਹੁਣੀ ਫੋਟੋ ਭੇਜੀ ਹੈ, ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੰਗਤਰੇ ਮੈਨੂੰ ਲੱਗਦਾ ਇਹਨਾਂ ਨੇ ਖਰੀਦ ਲਏ ਆ, ਸੰਗਤਰੇ ਅਤੇ ਨਿੰਬੂ, ਅਤੇ ਕੋਈ ਗੱਲ ਨਹੀਂ। ਗੌਰਵ ਸ਼ਰਮਾ ਹੁਣੀ ਵੀ ਆ ਗਏ ਨੇ ਪ੍ਰੋਗਰਾਮ ਦੇ ਵਿੱਚ, ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ। ਕਹਿੰਦੇ ਭਾਅ ਜੀ ਮਾਫ਼ੀ ਵੀ ਕਈ ਪ੍ਰਕਾਰ ਦੀ ਹੁੰਦੀ ਆ, ਇੱਕ ਮਾਫ਼ੀ ਰਾਮ ਰਹੀਮ ਵੀ ਦਿੰਦਾ ਸੀ, ਹੁਣ ਲੰਗਾ ਸਭ ਪਤਾ ਨਹੀਂ ਕੀ ਮੰਗਦੇ ਨੇ। ਠੀਕ ਹੈ ਜੀ। ਨਰਿੰਦਰ ਅਠੌਰ ਵੀ ਪ੍ਰੋਗਰਾਮ 'ਚ ਆਏ ਨੇ, ਕਹਿੰਦੇ ਚੁਟਕਲਾ ਬਹੁਤ ਵਧੀਆ ਸੀ, ਦੂਸਰਾ ਗੀਤ ਵੀ ਬਹੁਤ ਵਧੀਆ ਸੀ, ਕਾਕਾ ਜੰਮ ਪਿਆ। ਅਤੇ ਅਮਰੀਕ ਭਾਅ ਜੀ ਤੋਂ ਸਕੂਲ ਦੇ ਗ੍ਰੇਡਾਂ ਦੇ ਬਾਰੇ ਦੱਸਿਓ ਕਿ ਕਿਵੇਂ ਏ ਬੀ ਸੀ ਨੂੰ ਸਮਝਾਓ ਜ਼ਰਾ। ਹਾਂਜੀ ਮੈਂ ਪੁੱਛਦਾ ਇਹਨਾਂ ਨੂੰ। ਅਤੇ ਚੀਕੂ ਦਾ ਬੂਟਾ ਲਿਆਂਦਾ ਪਰਮਜੀਤ ਸਿੰਘ ਧਾਲੀਵਾਲ ਉਹਨਾਂ ਨੇ, ਕਿਆ ਬਾਤ ਹੈ ਜੀ। ਅਤੇ ਗੁੱਡ ਮਾਰਨਿੰਗ ਬੁਲਾ ਰਹੇ ਨੇ ਅੰਮ੍ਰਿਤਪਾਲ ਸਿੰਘ, ਨਵਜੋਤ ਸਿੱਧੂ ਬਾਰੇ ਗੱਲ ਕਰਨਾ ਜੀ। ਹਾਂਜੀ ਕਰਾਂਗੇ ਜੀ, ਕੱਲ੍ਹ ਨੂੰ ਵੈਸੇ ਉਹਨਾਂ ਨਾਲ ਵੀ ਕਰਨੀ ਆਪਾਂ, ਬਿੱਟਾ ਭਾਅ ਜੀ ਉਹਨਾਂ ਨਾਲ ਵੀ ਇਹ ਸਾਰੀਆਂ ਗੱਲਾਂ ਕਰਨੀਆਂ ਨੇ ਡਿਟੇਲ ਦੇ ਵਿੱਚ। ਅਤੇ ਭਾਅ ਜੀ ਇਹ ਗ੍ਰੇਡਿੰਗ ਕਿੱਦਾਂ ਚੱਲਦੀ ਹੈ ਸਕੂਲਾਂ ਦੇ ਵਿੱਚ, ਇਹਦੇ ਬਾਰੇ ਦੱਸੋ, ਕਿਉਂਕਿ ਬਹੁਤ ਸਾਰੇ ਜਿਹੜੇ ਸਾਡੇ ਸਰੋਤੇ ਨੇ ਉਹਨਾਂ ਦੇ ਬੱਚੇ ਹੁਣ ਸਕੂਲਾਂ ਦੇ ਵਿੱਚ ਜਾ ਰਹੇ ਨੇ ਜਾਂ ਪੋਤੇ ਪੋਤੀਆਂ ਵੀ ਜਾ ਰਹੇ ਨੇ, ਅਤੇ ਆਪਾਂ ਥੋੜ੍ਹੀ ਨੌਲੇਜ ਤੁਹਾਤੋਂ ਲੈ ਲੈਂਦੇ ਹਾਂ ਕਿ ਕਿਸ ਤਰ੍ਹਾਂ ਚੱਲਦੀ ਹੈ ਗ੍ਰੇਡਿੰਗ।
ਅਮਦੀਪ ਜਿਹੜੀ ਗ੍ਰੇਡਿੰਗ ਹੁੰਦੀ ਹੈ ਨਾ, ਜਿੱਦਾਂ ਲੋਅਰ ਕਲਾਸਿਸ ਦੇ ਵਿੱਚ ਜਿੱਦਾਂ 7ਵੀਂ ਤੋਂ ਲੈ ਕੇ 10ਵੀਂ ਤੱਕ ਜੇ 85 ਤੋਂ 100% ਤੱਕ ਮਾਰਕਸ ਤੁਹਾਡੇ ਆਉਂਦੇ ਆ ਤਾਂ ਤੁਹਾਨੂੰ ਏ ਗ੍ਰੇਡ ਦੇ ਵਿੱਚ ਰੱਖਿਆ ਜਾਂਦਾ, ਜੇ ਤੁਹਾਡੇ 70 ਤੋਂ 85 ਤੱਕ ਮਾਰਕ ਆਉਂਦੇ ਆ ਤਾਂ ਤੁਹਾਨੂੰ ਬੀ ਗ੍ਰੇਡ ਵਿੱਚ ਰੱਖਿਆ ਜਾਂਦਾ, ਜੇ ਤੁਹਾਡੇ 50 ਤੋਂ 74% ਤੱਕ ਮਾਰਕ ਆਉਂਦੇ ਆ ਤਾਂ ਤੁਹਾਨੂੰ ਸੀ ਗ੍ਰੇਡ ਵਿੱਚ ਰੱਖਿਆ ਜਾਂਦਾ, ਬਾਕੀਆਂ ਨੂੰ ਡੀ ਗ੍ਰੇਡ ਈ ਗ੍ਰੇਡ ਵਿੱਚ ਰੱਖਿਆ ਜਾਂਦਾ ਥੱਲੇ ਜਾ ਕੇ। ਲੇਕਿਨ ਐਚ ਐਸ ਸੀ ਦੇ ਵਿੱਚ ਥੋੜ੍ਹਾ ਜਿਹਾ ਡਿਫਰੈਂਟ ਆ, ਐਚ ਐਸ ਸੀ ਦੇ ਵਿੱਚ ਜਿਹੜੇ ਤੁਸੀਂ ਮਾਰਕ ਅਟੇਨ ਕੀਤੇ ਹੋਏ ਹੁੰਦੇ ਆ, ਜਿੱਦਾਂ ਤੁਹਾਡੀਆਂ ਅਸੈਸਮੈਂਟ ਟਾਸਕਸ ਹੁੰਦੀਆਂ ਆ ਅਤੇ ਤੁਹਾਡੇ ਐਗਜ਼ਾਮ ਹੁੰਦੇ ਆ, ਉਹਨਾਂ ਨੂੰ ਕੰਬਾਈਨ ਕਰਕੇ ਜਿਹੜੇ 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 ਬੱਚੇ 90 ਤੋਂ ਲੈ ਕੇ 100% ਤੱਕ ਜਿਹੜੀ ਸਕੇਲਿੰਗ ਹੁੰਦੀ ਆ, ਉਹ ਸਕੇਲਿੰਗ ਐਕਚੁਲੀ ਉਹ ਨਹੀਂ ਹੁੰਦੀ ਜਿੰਨੇ ਤੁਸੀਂ ਮਾਰਕ ਲਏ ਹੁੰਦੇ, ਪਤਾ ਨਹੀਂ ਬੋਰਡ ਆਫ ਸਟੱਡੀਜ਼ ਉਹ ਸਕੇਲਿੰਗ ਬਣਾਉਂਦਾ ਆ, ਹਰ ਸਾਲ ਉਹ ਡਿਫਰੈਂਟ ਹੁੰਦੀ ਆ, ਅਤੇ ਉਹਦੇ ਵਿੱਚ ਉਹ ਮਾਰਕ ਜਿਹੜੇ 90 ਤੋਂ 100 ਲੈਂਦੇ ਮਾਰਕ ਉਹਨਾਂ ਨੂੰ ਗ੍ਰੇਡ ਏ ਗ੍ਰੇਡ ਕਹਿੰਦੇ ਆ ਤੁਸੀਂ, ਬੈਂਡ 6 ਮਿਲਦਾ ਆ, ਜਿਹੜੇ 85 ਤੋਂ ਲੈ ਕੇ 80 ਤੋਂ ਲੈ ਕੇ 90 ਤੱਕ ਹੁੰਦੇ ਉਹਨਾਂ ਨੂੰ ਬੈਂਡ ਬੀ ਦੇ ਵਿੱਚ ਲਿਆ ਜਾਂਦਾ, ਤਾਂ ਬਾਕੀ ਬੈਂਡ ਸੀ ਬੈਂਡ ਈ ਬੇ ਡਿਟਰਮਿਨ ਕਰਦੇ ਆ। ਇਹ ਕਈ ਫਾਰਮੂਲੇ ਅਮਨਦੀਪ ਅਪਣਾਏ ਜਾਂਦੇ ਵੱਖ ਵੱਖ ਸਕੂਲਾਂ ਦੇ ਵਿੱਚ, ਕਈਆਂ ਸਕੂਲਾਂ ਦੇ ਵਿੱਚ 80 ਤੋਂ ਲੈ ਕੇ ਜਿਹੜੇ 100 ਤੱਕ ਹੈ ਉਹਨਾਂ ਨੂੰ ਏ ਗ੍ਰੇਡ ਦਿੱਤਾ ਜਾਂਦਾ, ਅਤੇ ਜਿਹੜੇ 70 ਤੋਂ ਲੈ ਕੇ 80 ਤੱਕ ਜਾਂ 65 ਤੋਂ ਲੈ ਕੇ 80 ਤੱਕ ਉਹਨਾਂ ਨੂੰ ਬੀ ਗ੍ਰੇਡ ਦਿੱਤਾ ਜਾਂਦਾ, ਫਿਰ ਉਹ ਤੋਂ ਘੱਟ ਕੇ ਸੀ ਗ੍ਰੇਡ ਈ ਗ੍ਰੇਡ ਦਾ ਡਿਟਰਮਿਨ ਕੀਤੇ ਹੁੰਦੇ ਆ। ਜਿਸ ਵੇਲੇ ਤੁਸੀਂ ਮਾਰਕਿੰਗ ਕਰਦੇ ਆ ਤੁਹਾਨੂੰ ਮਾਰਕਿੰਗ ਕ੍ਰਾਈਟੀਰੀਆ ਲਿਖਣਾ ਪੈਂਦਾ ਆ ਕਿ ਫਲਾਨੀ ਫਲਾਨੀ ਚੀਜ਼ ਜੇ ਤੁਸੀਂ ਕਰੋਗੇ ਉਹਦੇ ਵਿੱਚ ਆਹ ਕਰੋਗੇ, ਉਹਦੇ ਵਿੱਚ ਆਹ ਕਰੋਗੇ, ਉਹਦੇ ਵਿੱਚ ਇੱਦਾਂ ਲਿਖੋਗੇ, ਸਟਰਕਚਰ ਵਧੀਆ ਹੋਊਗਾ, ਤੁਹਾਡਾ ਕੁਐਸਚਨ ਦਾ ਆਂਸਰ ਪ੍ਰੋਪਰ ਦਊਂਗੇ, ਇਫੈਕਟਿਵਲੀ ਦਊਂਗੇ, ਤਾਂ ਤੁਹਾਡਾ ਉਹ ਏ ਗ੍ਰੇਡ 'ਚ ਆ ਜਾਂਦਾ। ਇੱਦਾਂ ਹੁਣ ਬੀ ਗ੍ਰੇਡ ਦਾ ਵੀ ਇੱਕ ਮਾਰਕਿੰਗ ਕ੍ਰਾਈਟੀਰੀਆ ਲਿਖਣਾ ਪੈਂਦਾ, ਫਿਰ ਸੀ ਗ੍ਰੇਡ ਦਾ ਲਿਖਣਾ ਪੈਂਦਾ, ਈ ਗ੍ਰੇਡ ਦਾ ਲਿਖਣਾ ਪੈਂਦਾ, ਡੀ ਗ੍ਰੇਡ ਦਾ ਲਿਖਣਾ ਪੈਂਦਾ। ਮਾਰਕਿੰਗ ਕ੍ਰਾਈਟੀਰੀਆ ਦੇ ਹਿਸਾਬ ਦੇ ਨਾਲ ਤੁਸੀਂ ਮਾਰਕਿੰਗ ਕਰਦੇ ਆ, ਹਰੇਕ ਸਕੂਲ ਦਾ ਆਪਣਾ ਆਪਣਾ ਡਿਫਰੈਂਟ ਡਿਫਰੈਂਟ ਮੈਥਡਸ ਹੁੰਦੇ ਆ ਐਵੈਲਿਊਏਸ਼ਨ ਕਰਨ ਦੇ, ਅਤੇ ਉਹ ਜਿਹੜੇ ਮੈਥਡ ਆ ਉਹ ਯੂਜ ਕਰਕੇ ਫਿਰ ਤੁਸੀਂ ਡਿਟਰਮਿਨ ਕਰਦੇ ਆ ਏ ਬੀ ਸੀ ਡੀ ਤੁਸੀਂ ਕਿੱਦਾਂ ਅਟੇਨ ਕਰਨਾ ਆ। ਤਾਂ ਇਹ ਅਮਨਦੀਪ ਜਿੱਥੋਂ ਤੱਕ ਮਾਰਕਿੰਗ ਮਾਰਕਸ ਦਾ ਸਵਾਲ ਆ, ਮੈਂ ਆਸਟ੍ਰੇਲੀਆ ਦੇ ਵਿੱਚ ਦੇਖਿਆ ਆ ਜਿਹੜੇ ਕਈ ਨਿਆਣੇ ਏਦਾਂ ਦੇ ਆ ਜਿਨ੍ਹਾਂ ਦੇ ਮਾਸ ਘੱਟ ਹੁੰਦੇ ਆ, ਲੇਕਿਨ ਉਹਨਾਂ ਦੇ ਕੈਪੇਬਿਲਿਟੀਜ਼ ਬਹੁਤ ਹੁੰਦੀਆਂ, ਉਹਨਾਂ ਦੇ ਸਕਿੱਲਸ ਬਹੁਤ, ਕਮਿਊਨੀਕੇਸ਼ਨ ਸਕਿੱਲਸ ਬਹੁਤ ਵਧੀਆ ਹੁੰਦੇ ਆ, ਤੇ ਉਹ ਇੱਦਾਂ ਦੇ ਕੋਰਸ ਕਰਦੇ ਆ। ਇੱਦਾਂ ਦੇ ਵੀ ਮੈਂ ਕਈ ਸਟੂਡੈਂਟਸ ਦੇਖੇ ਆ ਜਿਹੜੇ ਕਿ ਬਹੁਤ ਹੁਸ਼ਿਆਰ ਆ ਲੇਕਿਨ ਜੋਬ ਲੈਣ ਵਿੱਚ ਉਹ ਕਾਮਯਾਬ ਨਹੀਂ ਹੁੰਦੇ। ਕਈ ਵਾਰੀ ਇੱਦਾਂ ਦੇ ਸਟੂਡੈਂਟ ਵੀ ਦੇਖੇ ਜਿਹੜੇ ਕਿ ਹੁਸ਼ਿਆਰ ਨਹੀਂ ਸੀ ਲੇਕਿਨ ਉਹਨਾਂ ਦਾ ਕਮਿਊਨੀਕੇਸ਼ਨ ਸਕਿੱਲ ਬਹੁਤ ਵਧੀਆ ਆ, ਉਹਨਾਂ ਦੇ ਲੀਡਰ ਸਕਿੱਲਸ ਬਹੁਤ ਵਧੀਆ, ਉਹਨਾਂ ਦਾ ਜਿੱਦਾਂ ਲੋਕਾਂ ਨੂੰ ਸਮਝਾਉਣ ਦਾ ਸਕਿੱਲ ਬਹੁਤ ਵਧੀਆ, ਉਹ ਬੜੀ ਬੜੀਆਂ ਜੋਬਾਂ ਲੈ ਜਾਂਦੇ ਕਈ ਵਾਰੀ ਉਹ ਬੱਚੇ। ਡਿਪੈਂਡ ਕਰਦਾ ਹੈ ਕਿ ਤੁਹਾਡਾ ਜਿਹੜਾ ਓਵਰਆਲ ਪਰਸਨੈਲਿਟੀ ਡਿਵੈਲਪਮੈਂਟ ਆ ਉਹ ਕਿੱਦਾਂ ਦੀ ਹੋਈ ਆ ਅਤੇ ਤੁਹਾਡੇ ਇੰਟਰਸਟ ਕਿਹੜੀ ਜੋਬ ਦੇ ਵਿੱਚ ਆ, ਇਹ ਵੀ ਡਿਟਰਮਿਨ ਕਰਦੇ ਤੁਸੀਂ ਕਿੱਦਾਂ ਜੋਬ ਲੈਂਦੇ ਆ। ਇਹ ਜੋਬ ਲੈਣ ਦੇ ਲਈ ਤੁਹਾਨੂੰ ਬਹੁਤ ਜ਼ਿਆਦਾ ਪੜ੍ਹਾਈ ਕਰਨ ਦੀ ਲੋੜ ਨਹੀਂ ਹੁੰਦੀ, ਲੇਕਿਨ ਇੱਕ ਤਰ੍ਹਾਂ ਦਾ ਲਿਬਰਲ ਪਰਸਨੈਲਿਟੀ ਤੁਹਾਡੀ ਹੋਣੀ ਚਾਹੀਦੀ ਆ ਕਿ ਤੁਸੀਂ ਓਵਰਆਲ ਤੁਹਾਡੀ ਡਿਵੈਲਪਮੈਂਟ ਕਿੱਦਾਂ ਹੋਈ ਆ, ਫਿਰ ਤੁਸੀਂ ਵਧੀਆ ਜੋਬ ਕਰ ਸਕਦੇ ਆ, ਇੱਕ ਤਰ੍ਹਾਂ ਦੇ ਕਮਿਊਨੀਕੇਸ਼ਨ ਠੀਕ ਕਰ ਸਕਦੇ ਆ, ਜੋਬ ਦੇ ਵਿੱਚ ਤੁਸੀਂ ਤਰੱਕੀਆਂ ਵੀ ਤੁਸੀਂ ਕਰ ਸਕਦੇ ਆ।
ਭਾਜੀ ਫਰਦਰ ਸਵਾਲ ਇਹ ਆਇਆ ਨਰਿੰਦਰ ਠੌਰ ਵੱਲੋਂ ਕਿ ਜਿਹੜੇ ਮਾਰਕਸ ਤੇ ਪਏ, ਹਾਊ ਕੈਨ ਵੀ ਟਰੱਸਟ ਔਨ ਇਹ ਮਾਰਕ ਸਿਸਟਮ ਦੇ ਟਰੱਸਟ ਕਰ ਸਕਦੇ ਆ ਕਿ ਕਿਉਂਕਿ ਪ੍ਰਾਈਵੇਟ ਸਕੂਲ ਕਈ ਵਾਰੀ ਆਪਣੇ ਰੈਪੂਟੇਸ਼ਨ ਲਈ ਵੀ ਇਹਨੂੰ ਘਟਾ ਵਧਾ ਸਕਦੇ ਨੇ, ਇਸ ਤਰ੍ਹਾਂ ਦਾ ਵੀ ਕੁਛ ਚੱਲਦਾ ਕੰਮ?
ਅਮਦੀਪ, ਮਾਰਕ ਜਿਹੜੇ ਮਾਰਕਸ ਇਹਦੇ ਤੇ ਟਰੱਸਟ ਅਸੀਂ ਕਰ ਸਕਦੇ ਹਾਂ। ਜਿੱਥੋਂ ਤੱਕ ਅਸੀਂ ਪੜ੍ਹਾਇਆ ਸਕੂਲਾਂ ਦੇ ਵਿੱਚ ਡਿਫਰੈਂਟ ਸਕੂਲ ਦੇਖੇ ਆ, ਜਿਹੜੇ ਜਿਸ ਤਰ੍ਹਾਂ ਮਾਰਕਿੰਗ ਹੁੰਦੀ ਆ ਉਹ ਫੇਅਰ ਮਾਰਕਿੰਗ ਹੁੰਦੀ ਆ, ਉਹਦੇ ਵਿੱਚ ਕੋਈ ਇੱਦਾਂ ਦੀ ਗੱਲ ਨਹੀਂ ਹੁੰਦੀ ਆ। ਪ੍ਰਾਈਵੇਟ ਸਕੂਲ ਵਾਸਤੇ ਅਸੀਂ ਕਮੈਂਟਸ ਨਹੀਂ ਕਰ ਸਕਦੇ ਕਿਉਂਕਿ ਪ੍ਰਾਈਵੇਟ ਸਕੂਲ ਅਸੀਂ ਕਦੇ ਦੇਖੇ ਨਹੀਂ ਹੈ, ਉੱਥੇ ਅਸੀਂ ਕਦੇ ਗਏ ਨਹੀਂ ਹੈ। ਲੇਕਿਨ ਪਹਿਲਾਂ ਥੋੜ੍ਹਾ ਕੈਜੂਅਲ ਜੋਬ ਕੀਤੀ ਸੀ ਪ੍ਰਾਈਵੇਟ ਸਕੂਲਾਂ ਦੇ ਵਿੱਚ, ਲੇਕਿਨ ਮਾਰਕਿੰਗ ਸਿਸਟਮ ਵਿੱਚ ਕਦੇ ਉੱਥੇ ਅਸੀਂ ਗਏ ਨਹੀਂ ਹੈ। ਪਰ ਮੈਂ ਅਸੀਂ ਕੁਛ ਕਹਿ ਨਹੀਂ ਸਕਦੇ ਬਿਨਾਂ ਕਿਸੇ ਐਵੀਡੈਂਸ ਦੇ ਕਿ ਇੱਦਾਂ ਹੁੰਦਾ ਆ ਜਾਂ ਨਹੀਂ ਹੁੰਦਾ, ਲੇਕਿਨ ਜਿੱਥੋਂ ਤੱਕ ਸਰਕਾਰੀ ਸਕੂਲਾਂ ਦਾ ਸਵਾਲ ਹੈ ਮਾਰਕਿੰਗ ਬੜੀ ਫੇਅਰ ਹੁੰਦੀ ਹੈ।
ਹਾਂ, ਕਿਉਂਕਿ ਉਹ ਕਹਿੰਦੇ ਨੇ ਕਿ ਕਈ ਵਾਰੀ ਪੇਰੈਂਟ ਟੀਚਰ ਮੀਟਿੰਗ ਦੇ ਵਿੱਚ ਜਾਂਦੇ ਨੇ ਅਤੇ ਉਹ ਟੀਚਰ ਜਿਹੜੇ ਨੇ ਉਹ ਬਸ ਪੋਜ਼ਿਟਿਵ ਪੋਜ਼ਿਟਿਵ ਹੀ ਦੱਸਦੇ ਰਹਿੰਦੇ ਨੇ ਵੀ ਠੀਕ ਹੈ ਜੀ, ਠੀਕ ਹੈ, ਠੀਕ ਹੈ ਜੀ, ਠੀਕ ਹੈ, ਹੈ ਨਾ। ਅਤੇ ਮਤਲਬ ਮੈਨੂੰ ਤੁਸੀਂ ਥੋੜ੍ਹਾ ਇਹ ਦੱਸਿਓ, ਮੈਂ ਵੀ ਜਾਣਨਾ ਚਾਹਾਂਗਾ ਇਹਦੇ ਬਾਰੇ ਕਿ ਪੇਰੈਂਟ ਟੀਚਰ ਮੀਟਿੰਗ ਦੇ ਵਿੱਚ ਜਾਂਦੇ ਨੇ ਅਤੇ ਉੱਥੇ ਕਦੇ ਜਿੱਦਾਂ ਹੁਣ ਬੱਚਾ ਹੈ ਕੋਈ ਬਹੁਤ ਜ਼ਿਆਦਾ ਇਲਤੀ ਆ, ਕਰ ਨਹੀਂ ਰਿਹਾ ਰਿਸਪੋਂਡ, ਉਹ ਫਿਰ ਬੱਚਿਆਂ ਨੂੰ ਦੱਸਦੇ ਆ, ਫਿਰ ਆਪਣੇ ਪੇਰੈਂਟਸ ਨੂੰ ਦੱਸਦੇ ਆ ਕਿ ਤੁਹਾਡਾ ਬੱਚਾ ਇਲਤੀ ਆ?
ਹਾਂਜੀ ਅਮਨਦੀਪ, ਉਹ ਟੈਕਨੀਕ ਨਾਲ ਦੱਸਣਾ ਪੈਂਦਾ, ਤੁਸੀਂ ਸਿੱਧਾ ਨਹੀਂ ਨਾ ਕਹਿ ਸਕਦੇ ਬੱਚਾ ਜਿਹੜਾ ਬਹੁਤ ਡਿਸਟਰਪਟਿਵ ਆ ਜਾਂ ਬੱਚਾ ਜਿਹੜਾ ਲੇਜ਼ੀ ਆ ਤਾਂ ਕਹਿ ਨਹੀਂ ਸਕਦੇ ਤੁਸੀਂ। ਇਹ ਜਿਹੜੇ ਆ ਇਹ ਜਿੱਦਾਂ ਕਿਸੇ ਦੀ ਪਰਸਨੈਲਿਟੀ ਨੂੰ ਡਾਊਨ ਕਰਨ ਵਾਲੇ ਸ਼ਬਦ ਹੁੰਦੇ ਆ। ਜਿਸ ਵੇਲੇ ਕੋਈ ਵੀ ਪੇਰੈਂਟਸ ਤੁਹਾਡੇ ਕੋਲ ਆਉਂਦਾ ਤਾਂ ਉਹਨੂੰ ਤੁਸੀਂ ਪੋਜ਼ਿਟਿਵ ਚੀਜ਼ਾਂ ਦੇ ਨਾਲ ਸੰਬੋਧਨ ਕਰਦੇ ਆ ਕਿ ਬੱਚੇ ਦੀ ਜਿਹੜੀ ਪੋਜ਼ਿਟਿਵਿਟੀ ਆ, ਜਿਹਨਾਂ ਦੇ ਬੱਚਾ ਬਹੁਤ ਚੰਗਾ ਆ ਜਾਂ ਸਕਿੱਲਸ ਉਹਦੇ ਕਿ ਹੈਗੇ ਉਹ ਦੱਸਣੇ ਪੈਂਦੇ ਆ। ਫਿਰ ਤੁਸੀਂ ਕੋਈ ਸ਼ਬਦ ਇੱਦਾਂ ਦੇ ਯੂਜ਼ ਕਰਦੇ ਆ ਵੀ ਫਲਾਨੀ ਫਲਾਨੀ ਜਿਹੜੀ ਘਾਟ ਆ ਉਹਦੇ ਵਿੱਚ ਉਹ ਲੈਸ ਗੁੱਡ ਆ, ਥੋੜ੍ਹਾ ਜਿਹਾ ਲੈਸ ਗੁੱਡ ਆ, ਕੁੱਡ ਬੀ ਇੰਪਰੂਵਡ, ਇੱਦਾਂ ਦੇ ਸ਼ਬਦ ਦੱਸ ਕੇ ਤੁਸੀਂ ਗੱਲ ਆਪਣੀ ਕਹਿ ਵੀ ਦਿੰਦੇ ਆ ਤੇ ਉਹਨਾਂ ਨੂੰ ਇਹ ਵੀ ਨਹੀਂ ਅਹਿਸਾਸ ਹੋਣ ਦਿੰਦੇ ਕਿ ਤੁਹਾਡਾ ਬੱਚਾ ਜਿਹੜਾ ਆ ਉਹ ਜਿਹੜੀ ਇੰਨੀ ਪ੍ਰੋਗਰੈਸ ਨਹੀਂ ਕਰ ਸਕਦਾ। ਕਿਉਂਕਿ ਪੇਰੈਂਟ ਟੀਚਰ ਨਾਈਟ ਦਾ ਜਿਹੜਾ ਮੇਨ ਮਕਸਦ ਹੁੰਦਾ ਆ ਉਹ ਇਹ ਨਹੀਂ ਦੱਸਣਾ ਹੁੰਦਾ ਕਿ ਤੁਹਾਡੇ ਬੱਚੇ 'ਚ ਕਿਹੜੀ ਕਿਹੜੀਆਂ ਖਾਮੀਆਂ ਆ, ਲੇਕਿਨ ਉਹਦੇ ਵਿੱਚ ਇਹ ਤੁਸੀਂ ਦੱਸਣਾ ਹੁੰਦਾ ਕਿ ਜਿਹੜੀਆਂ ਤੁਹਾਡੇ ਬੱਚੇ ਵਿੱਚ ਖਾਮੀਆਂ ਹੈਗੀਆਂ ਆ ਉਹਨੂੰ ਤੁਸੀਂ ਇੰਪਰੂਵ ਕਿੱਦਾਂ ਕਰ ਸਕਦੇ ਆ, ਤਾਂ ਉਹਦੇ ਵਿੱਚ ਕਿਹੜੀਆਂ ਕਿਹੜੀਆਂ ਕੈਪੇਬਿਲਿਟੀਜ਼ ਆ ਜਿਹਦੇ ਵਿੱਚ ਸਾਨੂੰ ਧਿਆਨ ਦੇਣਾ ਚਾਹੀਦਾ ਕਿ ਅੱਗੇ ਜਾ ਕੇ ਬੱਚਾ ਜ਼ਿਆਦਾ ਇੰਪਰੂਵ ਹੋਵੇ। ਉਹਨੂੰ ਇਹ ਨਹੀਂ ਦੱਸ ਬੱਚਾ ਥੋੜ੍ਹਾ ਜੀ ਕਰਦਾ ਹੀ ਨਹੀਂ ਕੁਛ ਵੀ, ਉਹਨੂੰ ਦੱਸਣਾ ਪੈਂਦਾ ਉਹਨਾਂ ਨੂੰ ਬੱਚਾ ਥੋੜ੍ਹਾ ਲੈਸ ਗੁੱਡ ਆ ਬਟ ਕੁੱਡ ਬੀ ਬੈਸਟ ਵਨ।
ਮੈਨੂੰ ਯਾਦ ਹੈ ਮੇਰੇ ਕਲੀਅਰ ਸੀਨ ਚੱਲ ਰਿਹਾ ਮੁਰੇ ਕਿ ਏਦਾਂ ਇੰਡੀਆ ਦੇ ਵਿੱਚ ਸਾਡੇ ਘਰ ਦੇ ਨਾਲ
ਇਹ ਵਧੀਆ ਗੱਲ ਹੈ ਮਨਦੀਪ। ਮੈਂ ਦੇਖਿਆ ਇਹਨਾਂ ਸਕੂਲਾਂ ਦੇ ਵਿੱਚ ਥੋੜੀ ਤਮੀਜ਼ ਦੇ ਨਾਲ ਜਿਹੜੇ ਪੇਰੈਂਟਸ ਦੇ ਨਾਲ ਟੀਚਰਸ ਬੋਲਦੇ ਆ ਉਹਨਾਂ ਦੀ ਜਿਹੜੀ ਇੰਟੈਗਰਿਟੀ ਆ ਉਹਨੂੰ ਵੀ ਕਾਮਯਾਬ ਉਹਨੂੰ ਵੀ ਰੱਖਣਾ ਪੈਂਦਾ ਧਿਆਨ ਦੇ ਵਿੱਚ, ਤਾਂ ਉਹਨੂੰ ਰਿਸਪੈਕਟ ਵੀ ਦੇਣੀ ਪੈਂਦੀ ਹੈ ਦੋਨੋਂ ਬੱਚੇ ਬਾਰੇ ਵੀ ਤੇ ਪੇਰੈਂਟਸ ਬਾਰੇ ਵੀ, ਦੋਨਾਂ ਨੂੰ ਬੜੇ ਧਿਆਨ ਬੈਲੈਂਸ ਇੱਕ ਬੈਲੈਂਸ ਬਣਾ ਕੇ ਤੁਹਾਨੂੰ ਜਿਹੜੀ ਸਟੇਟਮੈਂਟ ਉਹਨਾਂ ਨਾਲ ਡਿਸਕਸ਼ਨ ਕਰਨੀ ਪੈਂਦੀ ਹੈ। ਪੇਰੈਂਟ ਟੀਚਰ ਦਾ ਇਹੀ ਮਕਸਦ ਹੁੰਦਾ ਕਿ ਤੁਸੀਂ ਬੱਚੇ ਦੀ ਡਿਵੈਲਪਮੈਂਟ ਕਿੱਦਾਂ ਕਰਨੀ, ਫਰਦਰ ਇੰਪਰੂਵਮੈਂਟ ਕਿੱਦਾਂ ਲਿਆਉਣੀ ਹੈ।
ਮੈਨੂੰ ਆਸਾ ਇਸ ਕਰਕੇ ਆ ਰਿਹਾ ਮੇਰੇ ਸੀਨ ਮੋਹਰੇ ਘੁੰਮ ਰਿਹਾ, ਸਾਡੇ ਸਕੂਲ ਕੋਲ ਹੁੰਦਾ ਸੀ ਮੋਹਰੇ ਇੱਦਾਂ ਦੇ ਸੀਨ ਕਾਫੀ ਹੁੰਦੇ ਸੀ, ਕਾਫੀ ਇੱਦਾਂ ਦੇ ਸੀਨ ਹੁੰਦੇ ਸੀ। ਬੀਬੀਆਂ ਵਾਲੇ ਘੱਟ ਹੁੰਦੇ ਸੀਗੇ, ਪਾਪੇ ਜ਼ਿਆਦਾ ਕੰਮ ਖਰਾਬ ਕਰਦੇ ਹੁੰਦੇ ਸੀ ਪੇਰੈਂਟਸ ਜਾਣ ਕੇ ਫਾਦਰਸ, ਬਸ ਜੁੱਤੀ ਪੈਂਦੀ ਹੀ ਜਾਂਦੀ ਹੁੰਦੀ ਸੀਗੀ ਸਕੂਲ ਜਾਣਾ ਉਹਨੇ।
ਉੱਥੇ ਦਾ ਜੇ ਕੋਈ ਨਹੀਂ ਆਉਣਾ, ਉਹਦਾ ਪੇਰੈਂਟ ਟੀਚਰ ਹੁੰਦੀ ਨਹੀਂ ਸੀ ਸਾਡੇ ਜ਼ਮਾਨੇ 'ਚ ਤਾਂ ਇੰਡੀਆ 'ਚ ਪੇਰੈਂਟ ਟੀਚਰ ਨਾਈਟ ਆਫ ਹੁੰਦੀਆਂ ਨਹੀਂ ਸੀ, ਕਦੇ ਇਹਦਾ ਡਿਸਕਸ਼ਨ ਹੁੰਦੀ ਨਹੀਂ ਸੀ। ਲੇਕਿਨ ਆ ਜਿਹੜੇ ਤੂੰ ਕਿਤਾਬਾਂ ਜਿਹੜੀ ਕਿਤਾਬਿਆਂ ਸੀ ਹਨਾ, ਇਹ ਉੱਦਾਂ ਕਈ ਵਾਰੀ ਦੇਖੇ ਕਿਤਾਬਾਂ ਪੈਂਦਾ ਹੀ ਜ਼ਿਆਦਾ, ਤੇ ਕਿਤਾਬਾਂ ਪੈਂਦਾ ਹੀ ਲੈ ਕੇ ਜਾਂਦੇ ਸੀ, ਵਿੱਚ ਦੋ ਥੱਪੜ ਮਾਸਟਰ ਵੀ ਮਾਰ ਦਿੰਦੇ ਸੀ ਆਏ ਦੇ ਬੱਚੇ।
ਪਹਿਲੀ ਗੱਲ ਤਾਂ ਚਲੋ ਛੱਡਣ ਵੇਲੇ ਵੀ ਬਜੰਤਰ ਹੁੰਦਾ ਹੀ ਜਾਂਦਾ ਹੁੰਦਾ ਸੀ, ਉਹ ਵੀ ਕਈ ਵਾਰੀ ਦੇਖਿਆ। ਕਈ ਵਾਰੀ ਸਕੂਲ ਚੋਂ ਫਿਰ ਉਹ ਸੱਦਿਆ ਜਾਂਦਾ ਸੀਗਾ ਨਾ ਪਾਪੇ ਨੂੰ, ਵੀ ਪਾਪੇ ਨੂੰ ਲੈ ਕੇ ਆਈ ਆਪਣੇ ਨੂੰ, ਪਾਪਾ ਜਾਂਦਾ ਹੁੰਦਾ ਸੀਗਾ ਫਿਰ, ਤੇ ਬਸ ਫਿਰ ਉੱਥੋਂ ਜੁੱਤੀ ਖੜਕਦੀ ਹੀ ਜਾਂਦੀ ਹੁੰਦੀ, ਉਹ ਮੋਹਰੇ ਮੋਹਰੇ ਅੜਾਟ ਪੈਂਦਾ ਹੀ ਜਾਂਦਾ ਹੁੰਦਾ ਸੀਗਾ ਭਾਜੀ। ਇਹ ਵੀ ਇੱਕ ਕਲਚਰ
ਮਿਲਦੇ ਹੁੰਦੇ ਸੀ ਜੇ ਸਾਈਕਲ ਤੇ ਆਪਣੇ ਪਿੰਡ ਨੂੰ ਜਾਂਦੇ, ਰਾਹ ਚ ਕੋਈ ਪੇਰੈਂਟ ਮਿਲ ਗਿਆ ਤਾਂ ਉਹ ਨਿਆਣੇ ਨੂੰ ਏਦਾਂ, ਉਹਨਾਂ ਨੇ ਮਾਸਟਰ ਜੀ ਨੂੰ ਏਦਾਂ ਕਹਿਣਾ, ਮਾਸਟਰ ਜੀ ਮੁੰਡੇ ਨੂੰ ਜਿਹੜਾ ਚੰਡ ਕੇ ਰੱਖਿਓ, ਚੰਗੀ ਤਰ੍ਹਾਂ ਪੜ੍ਹਾਇਓ, ਉਹਨਾਂ ਨੇ ਕਹਿਣਾ ਇਹਨੂੰ ਜਿਹੜਾ ਚੰਡ ਕੇ ਰੱਖਿਓ, ਫਿਰ ਉਹ ਰੰਬਾ ਆ ਚੰਡਣਾ ਆ ਜਾਓ।
ਸਾਡੇ ਨਾ ਫਾਦਰ ਸਾਹਿਬ ਦੇ ਇੱਕ ਸੀਨੀਅਰ ਟੀਚਰ ਆਏ ਇੱਥੇ ਕਈ ਸਾਲ ਪਹਿਲਾਂ, ਤੇ ਉਹ ਨਵਾਂ ਸ਼ਹਿਰ ਤੁਹਾਨੂੰ ਪਤਾ ਹੀ ਹੈ ਦੁਆਬਾ ਸਕੂਲ ਬੜਾ ਮਤਲਬ ਮਸ਼ਹੂਰ ਹੁੰਦਾ ਸੀ, ਕੁੱਟ ਕੁੱਟ ਨੂੰ ਬੜਾ ਡਿਸਿਪਲਿਨ ਬੜਾ ਹੁੰਦਾ ਸੀ। ਪਰ ਚਲੋ ਮੈਂ ਉਹਨਾਂ ਨੂੰ, ਅਸੀਂ ਥੋੜ੍ਹਾ ਜਿਹਾ ਹੋਰ ਤਰ੍ਹਾਂ ਸਕੂਲਾਂ ਦੇ ਵਿੱਚ ਪੜ੍ਹੇ ਸੀਗੇ ਹਨਾ, ਤੇ ਉਹ ਮਾਸਟਰ ਜੀ ਨੂੰ ਮੈਂ ਪੁੱਛਿਆ, ਮੈਂ ਕਿਹਾ ਵੀ ਮਾਸਟਰ ਜੀ ਮੈਨੂੰ ਇਹ ਦੱਸੋ ਅੰਕਲ ਜੀ, ਵੀ ਇਹ ਜ਼ਰੂਰੀ ਹੈ ਵੀ ਜਿਹੜਾ ਉਹ ਡਾਂਗ ਵਰਦੀ ਹੁੰਦੀ ਸੀ, ਬੈਂਤ ਵੱਜਦੇ ਹੁੰਦੇ ਸੀਗੇ ਹਨਾ, ਤੇ ਉਹ ਮਤਲਬ ਇੰਨਾ ਕੁ ਦਹਿਲ ਹੁੰਦਾ ਸੀ, ਇੰਨੇ ਕੁ ਨਿਆਣੇ ਔਖੇ ਹੁੰਦੇ ਸੀ ਜੇ ਸਾਡੇ ਹਮ ਉਮਰ ਦੇ ਹੁੰਦੇ ਸੀ, ਵੀ ਬਹੁਤ ਮਤਲਬ ਦਹਿਸ਼ਤ ਹੁੰਦੀ ਸੀਗੀ ਤੁਹਾਡੀ, ਵੀ ਉਸ ਮਾਹੌਲ ਦੇ ਵਿੱਚ ਬੱਚਾ ਕਿੱਦਾਂ ਪੜ੍ਹ ਸਕਦਾ ਆ। ਤੇ ਮੈਂ ਕਿਹਾ ਮੈਂ ਇਹਦੇ ਨਾਲ ਉਦੋਂ ਵੀ ਸਹਿਮਤ ਨਹੀਂ ਸੀ, ਹੁਣ ਵੀ ਸਹਿਮਤ ਨਹੀਂ ਸੀ। ਮੈਂ ਕਿਹਾ ਮੈਨੂੰ ਤੁਸੀਂ ਰੀਜ਼ਨ ਦੱਸੋ ਵੀ ਤੁਸੀਂ ਇਹ ਕਿਉਂ ਕਰਦੇ ਹੁੰਦੇ ਸੀ, ਹੋਰ ਕੋਈ ਮੈਥਡ ਹੈ ਨਹੀਂ ਸੀਗਾ। ਉਹਨਾਂ ਨੇ ਮੈਨੂੰ ਜਿਹੜਾ ਰੀਜ਼ਨ ਦੱਸਿਆ ਨਾ, ਉਹ ਵਾਕਿਆ ਹੀ ਬਹੁਤ ਕਨਵਿੰਸਿੰਗ ਸੀਗਾ, ਤੇ ਉਸ ਤੋਂ ਬਾਅਦ ਮੇਰੇ ਵਿਚਾਰ ਬਦਲੇ ਨੇ ਇਹਦੇ ਬਾਰੇ। ਉਹਨਾਂ ਨੇ ਇਹ ਦੱਸਿਆ ਸੀਗਾ ਕਿ ਇਹ ਜਿਹੜਾ ਸਕੂਲਿੰਗ ਸਿਸਟਮ ਹੈ, ਇਹ ਗੋਰਿਆਂ ਦਾ ਸਿਸਟਮ ਹੈ, ਤੇ ਇਹ ਥੋੜ੍ਹੇ ਬੱਚੇ ਪਹਿਲਾਂ ਪੜ੍ਹਦੇ ਹੁੰਦੇ ਸੀ, ਪਰ ਚਲੋ ਆਜ਼ਾਦੀ ਤੋਂ ਬਾਅਦ ਐਜੂਕੇਸ਼ਨ ਵਧੀ, ਸਕੂਲ ਵਧੇ, ਤੇ ਬੱਚਿਆਂ ਨੂੰ ਸਕੂਲੇ ਕਹਿ ਕਹਿ ਕੇ ਲਾਲਚ ਦੇ ਕੇ ਭਰਤੀ ਕਰਵਾਇਆ। ਪਰ ਉਹ ਕਹਿੰਦੇ ਜਿਹੜੇ ਬੱਚੇ ਤਕਰੀਬਨ ਆਉਂਦੇ ਹੁੰਦੇ ਸੀ ਨਾ, ਉਹ ਉਹਨਾਂ ਟਾਈਮਾਂ ਦੇ ਵਿੱਚ ਉਹ ਪਿੰਡਾਂ ਤੋਂ ਜ਼ਿਆਦਾ ਆਉਂਦੇ ਹੁੰਦੇ ਸੀ, ਅਤੇ ਤੁਹਾਨੂੰ ਪਤਾ ਕਿ ਪਿੰਡਾਂ ਦੇ ਵਿੱਚ ਸਾਰਿਆਂ ਨੇ ਪਸ਼ੂ ਵੀ ਰੱਖੇ ਹੁੰਦੇ ਸੀ, ਖੇਤੀਬਾੜੀ ਕਰਦੇ ਹੁੰਦੇ ਸੀ, ਅਤੇ ਉਹ ਅਸਲ ਦੇ ਵਿੱਚ ਪਸ਼ੂਆਂ ਨੂੰ ਡਿਸਿਪਲਿਨ ਕਰਨ ਦੇ ਲਈ ਬੈਂਤ ਡਾਂਗ ਇੱਦਾਂ ਮਤਲਬ ਰੱਖਦੇ ਹੁੰਦੇ ਸੀਗੇ। ਕੁੱਟ ਤੁਹਾਨੂੰ ਪਤਾ ਹੀ ਆ ਪਸ਼ੂਆਂ ਨੂੰ ਹਨਾ, ਉਹਦੇ ਲਾਠੀ ਮਾਰਨੀ, ਉਹਦੇ ਛਿਟੀ ਮਾਰਨੀ, ਉਹਦੇ ਛੈਂਟਾ ਮਾਰਨਾ, ਉਹਦੇ ਪ੍ਰਾਣੀ ਮਾਰਨੀ, ਤਾਂ ਕਿ ਉਹ ਡਿਸਿਪਲਿਨ ਹੋ ਜਾਵੇ। ਅਤੇ ਕਹਿੰਦੇ ਇਹ ਜਿਹੜੇ ਇੱਦਾਂ ਦੇ ਬੱਚਿਆਂ ਨਾਲ ਸਾਡਾ ਵਾਹ ਪੈਂਦਾ ਹੁੰਦਾ ਸੀ, ਜਿਹੜੇ ਇਸ ਕਲਚਰ 'ਚ ਆਏ ਹੁੰਦੇ ਸੀਗੇ, ਡਿਸਿਪਲਿਨ ਕਰਨ ਦਾ ਇੱਕੋ ਤਰੀਕਾ ਆ, ਉਹ ਹੈਗੇ ਕੁੱਟ ਬੈਂਤ, ਠੀਕ ਹੈ। ਅਤੇ ਇਸ ਕਰਕੇ ਉਹਨਾਂ ਨੂੰ ਜਿੰਨਾ ਮਰਜ਼ੀ ਸਮਝਾਈ ਜਾਓ, ਉਹਨਾਂ ਦਾ ਉਹ ਬੌਧਿਕ ਲੈਵਲ ਹੈ ਨਹੀਂ ਸੀ, ਉਹ ਸੈਂਸਿਟੀਵਿਟੀ ਘੱਟ ਸੀਗੀ, ਤਾਂ ਕਰਕੇ ਕਹਿੰਦੇ ਸਾਨੂੰ ਫਿਰ ਬੈਂਤ ਦੀ ਵਰਤੋਂ ਕਰਨੀ ਪੈਂਦੀ ਹੁੰਦੀ ਸੀ ਇਨ ਦਾ ਐਂਡ ਸਮਝਾਉਣ ਵਾਸਤੇ ਕਿ ਨਹੀਂ।
ਬਿਲਕੁਲ ਗੱਲ ਠੀਕ ਹੈ ਮਨਦੀਪ, ਇਹੀ ਐਕਸਪੀਰੀਅੰਸ ਅਸੀਂ ਵੀ ਕੀਤਾ,
ਬਹੁਤ
ਬਿਲਕੁਲ ਗੱਲ ਉਹਨਾਂ ਨੇ ਠੀਕ ਕਹੀ ਸੀ, ਤੁਸੀਂ ਵੀ ਕਨਵਿੰਸ ਹੋਏ ਉਹਦੇ ਨਾਲ।
ਹਾਂਜੀ, ਮੈਨੂੰ ਉਹਨਾਂ ਨੇ ਕਨਵਿੰਸ ਕੀਤਾ ਕਿ ਇਹ ਸਾਡੀ ਮਜਬੂਰੀ ਸੀ, ਉਹਨਾਂ ਨੂੰ ਉਹਨਾਂ ਕੋਲ ਇਹ ਸੰਜੀਦਗੀਆਂ ਹੈ ਹੀ ਨਹੀਂ ਸੀ, ਕਿਉਂਕਿ ਕਲਚਰ ਜਿਹੜਾ ਪਸ਼ੂ ਪਾਲਣ ਦਾ ਸੀਗਾ, ਪਸ਼ੂਆਂ ਨੂੰ ਰੋਜ਼ ਕਟਾਪਾ ਡੈਂਗ ਸੋਟੇ ਸਾਰਾ ਕੁਛ ਉਹ ਯੂਜ਼ ਕਰਦੇ ਹੁੰਦੇ ਸੀ, ਤੇ ਉਹ ਜਿਹੜਾ ਕਲਚਰ ਪੇਂਡੂ ਕਲਚਰ ਦੇ ਵਿੱਚ ਜਾਂ ਇਹ ਨੋਰਮਲ ਗੱਲਾਂ ਸੀਗੀਆਂ, ਤੇ ਉਹ ਇਸ ਕਰਕੇ ਉਹ ਸਮਝਦੇ ਨਹੀਂ ਸੀਗੇ ਬੱਚੇ, ਮਤਲਬ ਉਹਨਾਂ ਨੂੰ ਸਮਝਾਉਣ ਦੇ ਲਈ ਫਿਰ ਉਹਨਾਂ ਨੂੰ ਡਿਸਿਪਲਿਨ ਕਰਨ ਦੇ ਲਈ ਫਿਰ ਡਾਂਗ ਰੱਖਣੀ ਪੈਂਦੀ ਸੀਗੀ ਹਨਾ। ਤੇ ਖੈਰ ਹੁਣ ਤਾਂ ਬਹੁਤ ਬਦਲ ਗਿਆ, ਹੁਣ ਤਾਂ ਚਲੋ ਡਿਵੈਲਪ ਵੀ ਹੋ ਗਿਆ ਹੁਣ, ਪਰ ਦੂਸਰੇ ਪਾਸੇ ਨੂੰ ਓਵਰ ਹੋ ਗਿਆ। ਖੈਰ ਅਮਰੀਕ ਭਾਅ ਜੀ, ਆਪਾਂ ਗੱਲਬਾਤ ਜਾਰੀ ਰੱਖਦੇ ਹਾਂ, ਤੇ ਭਗਵੰਤ ਭੱਟੀ ਜੀ ਸਾਡੇ ਨਾਲ ਜੁੜੇ ਨੇ ਨਿਊ ਜਰਸੀ ਤੋਂ, ਅਮਰੀਕਾ ਤੋਂ, ਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਆਪਾਂ ਪ੍ਰੋਗਰਾਮ ਲਾਈਵ ਸੁਣਨੇ ਆ ਜੀ, ਆਇਆਂ ਨੂੰ ਤੁਹਾਡਾ ਭਗਵੰਤ ਜੀ। ਤਾਂ ਜੀ ਐਸ ਚਾਹਲ ਹੁਣਾਂ ਨੇ ਭਾਅ ਜੀ ਇੱਕ ਜਾਣਕਾਰੀ ਸਾਂਝੀ ਕੀਤੀ ਆ, ਕਾਮਨਵੈਲਥ ਬੈਂਕ ਅਤੇ ਹੋਰ ਦੋ ਬੈਂਕਾਂ, ਜਾਣੀ ਕਿ ਆਸਟ੍ਰੇਲੀਆ ਦੀਆਂ ਤਿੰਨ ਮੇਜਰ ਬੈਂਕਾਂ ਜਿਹੜੀਆਂ ਵੱਡੀਆਂ ਬੈਂਕਾਂ 'ਚ, ਇੱਕ ਦਿਨ ਨਾ 4-5 ਘੰਟੇ ਉਹਨਾਂ ਦੀਆਂ ਸੇਵਾਵਾਂ ਨਹੀਂ ਚੱਲੀਆਂ ਔਨਲਾਈਨ। ਮੈਂ ਵੀ ਦੇਖਿਆ ਵੀ ਇਹ ਚੱਲ ਕਿਉਂ ਨਹੀਂ ਰਹੇ ਹਨਾ, ਅਤੇ ਹੁਣ ਉਹਨਾਂ ਨੇ ਇਹ ਦੂਜੀ ਵਾਰੀ ਹੋਇਆ, ਇਹ ਦੋ ਵਾਰੀ ਹੋ ਚੁੱਕਾ, ਅਤੇ ਕਾਮਨਵੈਲਥ ਬੈਂਕ ਨੇ ਆਪਣੇ ਕਸਟਮਰਸ ਨੂੰ $50 ਦੇ ਵਾਊਚਰ ਦਿੱਤੇ ਜੀ। ਇਹ ਤਾਂ ਮਰੋਤਾ ਹੀ ਪਈ ਹੈ, ਹਾਂ, $50 ਦਿੱਤੇ ਆ ਖਰਚਣ ਵਾਸਤੇ, ਕੱਲੇ ਕੱਲੇ ਨੂੰ
ਚੁੱਲ੍ਹੇ ਰਹਿੰਦਾ ਕਹੋ
ਸੌਰੀ ਪੇਮੈਂਟ, ਹਾਂਜੀ ਕਹਿੰਦੇ ਚਲੋ ਚਾਹ ਚੂਹ ਪੀ ਲਿਓ ਕੋਈ ਚੱਕਰ ਨਹੀਂ ਹੈ ਨਾ। ਅਤੇ ਇੱਕ ਖਬਰ ਹੋਰ ਸਾਂਝੀ ਕਰ ਰਹੇ ਨੇ ਕਿ ਆਸਟ੍ਰੇਲੀਆ ਦੇ ਵਿੱਚ ਹੁਣ ਜਿਹੜੀ ਅਗਰ ਤੁਸੀਂ ਸਿਟੀਜ਼ਨਸ਼ਿਪ ਪਾਉਣੀ ਹੈ ਜੁਲਾਈ 1 ਤੋਂ ਬਾਅਦ, ਉਹਦੀ ਜਿਹੜੀ ਫੀਸ ਹੈ ਉਹ $285 ਤੋਂ ਵਧਾ ਕੇ $490 ਕਰ ਦਿੱਤੀ ਜਾਵੇਗੀ। ਸੋ ਹਜੇ ਹੈਗੇ ਆ 4-5 ਦਿਨ, ਜੇ ਪਹਿਲਾਂ ਪਹਿਲਾਂ ਕਰਨੀ ਹੈ ਤਾਂ $150-$200 ਬਚ ਸਕਦਾ ਤੁਹਾਡਾ। ਸੋ ਇਹ ਵੀ ਖਬਰ ਉਹਨਾਂ ਨੇ ਸਾਂਝੀ ਕੀਤੀ, ਬਹੁਤ ਬਹੁਤ ਧੰਨਵਾਦ ਜੀ। ਮਨਜਿੰਦਰਜੀਤ ਸਿੰਘ ਸਿੱਧੂ ਟਾਰਨੈਟ ਤੋਂ ਸਾਡੇ ਨਾਲ ਸ਼ਾਮਿਲ ਹੋਏ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਔਰ ਸਾਡੇ ਨਾਲ ਹਾਂਜੀ ਇੱਕ ਈਮੇਲ ਆਈ ਆ, ਇਹ ਆਪਾਂ ਬ੍ਰੇਕ ਤੋਂ ਬਾਅਦ ਸਾਂਝੀ ਕਰਾਂਗੇ। ਮਹਿੰਦਰ ਸਿੰਘ ਮਾਊਂਟ ਬੇਕਰ ਸਾਊਥ ਆਸਟ੍ਰੇਲੀਆ ਤੋਂ, ਇਹ ਆਪਾਂ ਥੋੜ੍ਹੀ ਦੇਰ ਬਾਅਦ ਆਪਾਂ ਸਾਂਝੀ ਕਰਾਂਗੇ। ਇੱਕ ਇਹ ਬੜਾ ਸੈਂਸਿਟਿਵ ਮੁੱਦਾ ਆ। ਇੱਕ ਹਰੀਸ਼ ਅਰੋੜਾ ਜੀ ਵੀ ਸਾਡੇ ਨਾਲ ਜੁੜੇ ਨੇ, ਉਹਨਾਂ ਨੇ ਵੀ ਇੱਕ ਮੁੱਦਾ ਸਾਂਝਾ ਕੀਤਾ, ਉਹ ਵੀ ਆਪਾਂ ਗੱਲ ਕਰਾਂਗੇ। ਪਰ ਪਹਿਲਾਂ ਮੈਨੂੰ ਲੱਗਦਾ ਕਿ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈ ਲਈਏ, ਕਿਉਂਕਿ ਸਾਡੇ ਨਾਲ ਕਾਫੀ ਸਪੋਂਸਰ ਵੀ ਹੁਣ ਜੁੜ ਰਹੇ ਨੇ, ਸਾਡੇ ਸਹਿਯੋਗੀ ਵੀ ਜੁੜ ਰਹੇ ਨੇ। ਪਰਮਜੀਤ ਸਿੰਘ ਧਾਲੀਵਾਲ ਉਹਨਾਂ ਨੇ ਇਹ ਪ੍ਰੋਗਰਾਮ ਹੀ ਸਪੋਂਸਰ ਕੀਤਾ ਆ, ਜਸਟ ਫੋਰ ਹੈਲਪਿੰਗ ਅਸ, ਬਹੁਤ ਬਹੁਤ ਧੰਨਵਾਦ ਤੁਹਾਡਾ। ਅਤੇ ਪੀ ਐੱਚ ਡੀ ਰੈਨੋਵੇਸ਼ਨ ਆਪਣੇ ਪਰਵਿੰਦਰ ਹੁਣੀ ਆ ਮੈਲਬਨ ਤੋਂ, ਬਹੁਤ ਦੇਰ ਤੋਂ ਸਾਡੇ ਨਾਲ ਜੁੜੇ ਹੋਏ ਨੇ, ਉਹਨਾਂ ਨੂੰ ਵੀ ਕਿਤੇ ਪ੍ਰੋਗਰਾਮ 'ਚ ਲਿਆਵਾਂਗੇ ਆਪਾਂ, ਉਹ ਵੀ ਸਪੋਂਸਰ ਕਰ ਰਹੇ ਨੇ। ਪੰਜਾਬ ਫਰਨੀਚਰ ਬ੍ਰਿਸਬਨ ਵਾਲੇ ਵੀ, ਉਹਨਾਂ ਨੇ ਵੀ ਪੰਜਾਬ ਤੋਂ ਭਾਜੀ ਬੜਾ ਫਰਨੀਚਰ, ਤਾਇਆ ਵੀ ਆਇਆ ਹੋਇਆ ਤੁਹਾਨੂੰ ਪਤਾ ਇੱਥੇ,
ਉਹਨਾਂ ਨੇ ਵੀ ਤਾਇਆ ਸੱਦ ਲਿਆ ਹੈ,
ਤਾਇਆ ਸੱਦ ਲਿਆ,
ਬਿਸ਼ਨ ਸਿੰਘ ਜੀ ਅੱਲੂ ਵਾਲੀਆ,
ਅੱਲੂ ਵਾਲੀਆ
ਘਰੋਲੇ ਵਾਲੇ,
ਉਹ ਪਹਿਲਾਂ ਫਰਨੀਚਰ ਲੈਣ ਗਏ ਤਾਂ ਉਹ ਤੋਂ ਬਾਅਦ ਉਹ ਕਿਸੇ ਦੇ ਘਰ ਗਏ ਤਾਂ ਉੱਥੇ ਉਹਨਾਂ ਨੂੰ ਪਤਾ ਲੱਗਾ ਵੀ ਉਹ ਪਰਵਿੰਦਰ ਹੁਣੀ ਸਨਸ਼ਾਈਨ ਵਾਲਿਆਂ ਨੇ ਰੈਨੋਵੇਸ਼ਨ ਕੀਤੀ ਹੋਈ ਹੈ ਘਰ ਦੀ, ਹੈ ਨਾ, ਪੀ ਐੱਚ ਡੀ ਰੈਨੋਵੇਸ਼ਨ ਵਾਲਿਆਂ ਨੇ। ਉਹ ਕਿਉਂਕਿ ਆਪਸ 'ਚ ਜਾਣਦੇ ਆ, ਸੁਣਦੇ ਆ ਇੱਕ ਦੂਜੇ ਨੂੰ ਪ੍ਰੋਗਰਾਮ, ਤਾਂ ਤਾਇਆ ਬੜਾ ਇੰਪ੍ਰੈਸ ਹੋਇਆ ਪਿਆ ਵੀ ਬਈ ਬਹੁਤ ਵਧੀਆ ਕੰਮ ਕਰ ਰਹੇ ਨੇ ਆਪਣੇ, ਹੈ ਨਾ, ਨੌਜਵਾਨ ਆਸਟ੍ਰੇਲੀਆ ਦੇ ਵਿੱਚ। ਚਲੋ ਆਪਾਂ ਇਹਨਾਂ ਦੇ ਸੁਨੇਹੇ ਸੁਣਦੇ ਹਾਂ, ਅਤੇ ਇਹ ਸੁਨੇਹਿਆਂ ਤੋਂ ਬਾਅਦ ਫਿਰ ਆਪਾਂ 2-3 ਮਸਲੇ ਬਹੁਤ ਗੰਭੀਰ ਵੀ ਨੇ, ਆਪਾਂ ਉਹਨਾਂ 'ਤੇ ਗੱਲਬਾਤ ਜਾਰੀ ਰੱਖਾਂਗੇ।
ਗੁਰੂ ਪਿਆਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਆਪ ਸਭ ਸਰੋਤੇ ਪਹਿਲਾਂ ਤੋਂ ਹੀ ਹਰਮਨ ਰੇਡੀਓ ਦੀ ਮਾਰਫਤ ਰੱਬੀ ਬਾਣੀ ਦੇ ਕੀਰਤਨ, ਗੁਰਮਤ ਵਿਚਾਰਾਂ ਅਤੇ ਕਥਾ ਵਿਚਾਰਾਂ ਰਾਹੀਂ ਰੱਬੀ ਰਹਿਮਤਾਂ ਦਾ ਆਨੰਦ ਮਾਣਦੇ ਆ ਰਹੇ ਹੋ। 1 ਅਗਸਤ ਤੋਂ ਹਰਮਨ ਰੇਡੀਓ ਇਸੇ ਕੜੀ ਅਧੀਨ ਇੱਕ ਹੋਰ ਅਧਿਆਤਮਕ ਉਪਰਾਲਾ ਕਰਨ ਜਾ ਰਿਹਾ ਹੈ, ਗੁਰਬਾਣੀ ਦੇ ਸਹਿਜ ਪਾਠ। ਜੀ ਹਾਂ, ਗੁਰਬਾਣੀ ਦੇ ਸਹਿਜ ਪਾਠ ਜੋ ਤੁਸੀਂ ਸਿਡਨੀ ਆਸਟ੍ਰੇਲੀਆ ਸਮੇਂ ਅਨੁਸਾਰ ਰੋਜ਼ਾਨਾ ਸਵੇਰੇ 7 ਵਜੇ ਸਰਵਣ ਕਰ ਸਕੋਗੇ। ਤੁਸੀਂ ਵੀ ਇਸ ਲੜੀ ਵਿੱਚ ਸ਼ਾਮਲ ਹੋ ਕੇ ਸਤਿਗੁਰਾਂ ਦੇ ਪੂਰਨ ਦਰਸ਼ਨਾਂ ਦੀ ਬਖਸ਼ਿਸ਼ ਹਾਸਲ ਕਰੋ। ਸਹਿਜ ਮਿਲਾ ਮਿਲਿਆ ਪਰਵਾਨ, ਨਾ ਤਿਸ ਮਰਨ ਨਾ ਆਵਣ ਜਾਣ।
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਨਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, L1 30 ਹਰਸ਼ਲ ਸਟਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫੋਰ ਮੋਰ ਇਨਫੋਰਮੇਸ਼ਨ ਕਾਲ 617-3106-5394।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ goldengrain.com.au ਜਾਂ ਫੋਨ ਕਰੋ 0428-895-564।
ਉਹ ਬਤੀਰ ਘਰੇ ਹੀ ਆ, ਆਜੋ ਤਾਇਆ ਜੀ ਲੰਘ ਆਓ। ਉਹ ਬਤੀਰ ਤੇਰਾ ਤਾਂ ਘਰ ਹੀ ਬੜਾ ਸਜਾਇਆ ਪਿਆ, ਬੜਾ ਵਧੀਆ ਰੰਗ ਕੀਤਾ ਬਾਈ, ਬਾਹਰ ਟੈਲਾਂ ਵੀ ਚਮਕਾਈਆਂ ਪਈਆਂ, नवा लिया करो। नहीं ताया जी, मैं घर पुराने नु रेनोवेट करवाया अपने मेलबर्न वाले पीएसडी रेनोवेशन तो। पीएसडी रेनोवेशन? जी हाँ, पीएसडी रेनोवेशन, जिन्हां कोल ने बेस्ट कारपेंटर्स, पेंटर्स, प्लंबर्स, इलेक्ट्रीशियन, टाइलर, नाल ही नाल प्लस्टर्ड, फेंसिंग, कारपेट एंड रूफिंग भी करदे ने। वाह भाई वाह। जी हाँ, घर च किसी भी तरह की रेनोवेशन लई कॉल करो परविंदर सिंह होरा नू 04252335100 ते। पीएसडी रेनोवेशन मेलबोर्न।
आ गया तुहाडा ताया आस्ट्रेलिया दे ब्रिस्बेन चो। ओ आजो आजो ताया जी, वेलकम।
ताया आज रात आ साडे कोल ही रहना पऊ थोनू।
ओ मैं आ ता गया, मैं ता नींद इंडिया आले गद्दे ते आउंदी आ। इथों कित्थों मिलू इंडिया आले गद्दे?
लो ताया, आपां लै आउने इंडिया आले गद्दे पंजाबी फर्नीचर तो।
पंजाबी फर्नीचर?
जी हाँ, पंजाबी फर्नीचर इथों मिलदा सारा इंडियन फर्नीचर। जो भी तुहानू चाहिदा सब इथों मिलू। मंजे, धार्मिक फोटवां, चादरां, साइकिल, चूल्हे, दातियां, रंबे, कई सब कुछ इथों मिलू। ताया जी
लाया था तू मेरी टेंशन ही दूर करती। नाले तेरी ताई कहिंदी सी भी पता करी इंडियन बॉक्स बेड दा। ओनू वाला फिकर लगा रहिंदा लीड़े लते सामण दा। लिया फिर पता लिखा फिर पंजाबी फर्नीचर दा।
लिखो फिर 2A130 किंगस्टन रोड अंडरवुड ब्रिस्बेन। आ कॉल कर लियो ताया जी 04040053 ते। वेबसाइट है जी punjabifurniture.com.au। नवी अपडेशन दे लई फॉलो करो फेसबुक पेज नू @punjabifurniture।
ब्रिस्बेन तो जसपाल संधू हरमन रेडियो दी दिलों सपोर्ट करते ने, जिन्हां दे कोल माइग्रेशन ला दी मास्टर डिग्री दे नाल नाल इस खेत्र विच लम्मा चौड़ा तजर्बा भी है। हर प्रकार दी वीजा प्रॉब्लम, स्टूडेंट वीजा, TR PR MRT, एम्प्लायर वीजा, इंडिया तो स्पाउस वीजा, स्टूडेंट वीजा ते वख-वख कॉलेजां विच दाखले लई संपर्क करो जसपाल संधू नूं। फोन नंबर 04117263484। वधेरे जानकारी लई लॉग इन करो www.jaspalsandhu.com। माइग्रेशन एजेंट रजिस्ट्रेशन नंबर 0851410।
10 to 15 साल दे तजुर्बे नाल ऑस्ट्रेलिया दे मेलबर्न च जे तुसी IELTS या PTE नाल संबंधित कोर्सेज करना चाहंदे हो ता लक्ष्य PTE मेलबर्न दे रहे ने आउटस्टैंडिंग कोचिंग फॉर PTE एंड IELTS एट वेरी अफोर्डेबल प्राइसेस। लक्ष्य PTE कोचिंग इंस्टीट्यूट पूरे ऑस्ट्रेलिया विच अपनी सेवावां दे रहे ने। फेस टू फेस IELTS ते PTE प्रिपरेशन क्लासेस तो इलावा तुसी ऑनलाइन PTE क्लासेस भी लगा सकते हो। वधेरी जानकारी लई कॉल करो समिता शर्मा 04045275118 या विजिट करो www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
इस प्रोग्राम नू स्पॉन्सर कर रहे ने ब्रिस्बेन तो परमजीत सिंह तालीवाल।
दिल ना दिल मिले ताइयों गल बनती है। यार बल यार दा ध्यान होना चाहिदा। गल हुई हुंदी जिदे विच कोई गल होवे, गल्लां विचों गल दा ज्ञान होना चाहिदा। मैं हां दोस्तो अमनदीप सिद्धू, मसलियां दे निकलदे ने हरमन रेडियो ते हल। आपां रल मिल करांगे दिल वाली गल। की ने दुनिया भर दीआं खबरां, की है मौसम दा हाल, किस देश ने कीती नुक्ताचीनी, किस हीरो नूं हो गया प्यार, किसने मारिया किते धरना, कीदी बन गई सरकार, विच मिठे मिठे गीत होणगे ते सजणा दा सत्कार, फिर तीर सिद्धे होणगे मुश्किलां दे वल, वीकेंड ते सुबह करांगे आपां जदों दिल वाली गल।
जी दिल वालियां गल्लां चल रहियां ने जी हरमन रेडियो ते, और साडा तुहाडा साथ बणिया होया। ते अमरीक भाजी मेरे नाल सिडनी तो शामिल ने। अमरीक भाजी उधर नरेंद्र अठौर हुणी अज ब्रेकफास्ट करी जा रहे ने, ते चाह दे नाल मैं लगता नहीं मंचूरियन बनाया होया ते कई कुछ बनाया होया। ते चलो लो नज़ारे, ते तुहाडियां गल्लां इन्हां दे बह गई फिट पे, कुकिंग मैं करनी आ। अजमेर सिंह जी, हाँ जी अजमेर सिंह जी भी हुणी जुड़े ने साडे नाल, ते ओह भी सत श्री अकाल बुला रहे ने। कहिंदे सुपरविजन ते इंस्पैक्शन विच अंतर है जी। इंस्पैक्शन विच नुक्स दसे जांदे हन, सुपरविजन विच पहलां चंगे पक्ष दसे जांदे ने, कमियां नूं सुझाअ दे रूप दे विच दस्या जांदा है, बच्चे दे मापिआं नूं ਇਉਂ ਕਿਹਾ ਜਾਂਦਾ ਹੈ ਹੀ ਸ਼ੁੱਡ ਬੀ ਮੋਰ ਸ਼ੇਅਰਿੰਗ ਹੀ ਸ਼ੁੱਡ ਬੀ ਮੋਰ ਪੰਕਚੁਅਲ ਹੀ ਸ਼ੁੱਡ ਬੀ ਮੋਰ ਟੋਲਰੈਂਟ ਐਟਸੈਕਟਰਾ ਹਾਂਜੀ ਹਾਂਜੀ ਬਿਲਕੁਲ ਇਸੇ ਤਰ੍ਹਾਂ ਕਿਉਂਕਿ ਅਸੀਂ
ਉਹ ਠੀਕ ਹੈ ਜਿੱਦਾਂ ਅਸੀਂ ਮੋਰ ਜਿਸਲੇ ਮੋਰ ਪੰਕਚੁਅਲ ਕਹਿੰਦੇ ਇਹਦਾ ਮਤਲਬ ਉਹ ਪੰਕਚੁਅਲ ਹੈ ਲੇਕਿਨ ਉਹ ਪੰਕਚੁਅਲ ਹੈ ਨਹੀਂ ਤੇ ਉਹਨੂੰ ਇਹੀ ਕਹਿਣਾ ਚਾਹੁੰਦੇ ਹਾਂ ਉਹ ਪੰਕਚੁਅਲ ਹੈ ਨਹੀਂ ਉਹਨੂੰ ਪੰਕਚੁਅਲ ਹੋਣਾ ਚਾਹੀਦਾ ਪਰ ਵਰਡਿੰਗ ਦੇ ਵਿੱਚ ਤੁਸੀਂ ਉਹਨੂੰ ਡਿਪਲੋਮੈਟਿਕ ਹੋਣਾ ਪੈਂਦਾ ਬਹੁਤ ਜ਼ਿਆਦਾ ਕਿਉਂਕਿ ਇੱਥੇ ਜਿਹੜੇ ਲਾਜ਼ ਹੈ ਨਾ ਉਹ ਬਹੁਤ ਤੁਹਾਨੂੰ ਵੈਸੇ ਤਾਂ ਠੀਕ ਆ ਜਿਸ ਵੇਲੇ ਫੀਡਬੈਕ ਦਿੰਦੇ ਆ ਉੱਦਾਂ ਵੀ ਲਾਈਫ ਦੇ ਵਿੱਚ ਵੀ ਤੁਸੀਂ ਕਿਸੇ ਨਾਲ ਗੱਲ ਕਰਦੇ ਆ ਜੇ ਤੁਸੀਂ ਪੋਜ਼ਿਟਿਵ ਤਰੀਕੇ ਦੇ ਨਾਲ ਕਿਸੇ ਨੂੰ ਹੈਂਡਲ ਕਰਦੇ ਆ ਤਾਂ ਸੋਹਣਾ ਪ੍ਰਭਾਵ ਪੈਂਦਾ ਉਹਦੇ 'ਤੇ ਵੀ ਤੁਹਾਨੂੰ ਵੀ ਚੰਗਾ ਲੱਗਦਾ ਜੇ ਤੁਸੀਂ ਡਾਂਗ ਸੁੱਟਾ ਹੀ ਮਾਰਦੇ ਆ ਫਿਰ ਤਾਂ ਤੁਹਾਨੂੰ ਪਤਾ ਹੀ ਹੈ ਪੰਜਾਬ ਦੇ ਵਿੱਚ ਕਿੱਦਾਂ ਜੇ ਤੁਸੀਂ ਕਿਸੇ ਦੇ ਘਰ ਜਾਓ ਕਿ ਡਾਂਗ ਸੁੱਟਾ ਅਗਲਾ ਸਿੱਧਾ ਹੀ ਤੁਹਾਡੇ ਮਾਰਦਾ ਹੁਣ ਲੱਗ ਗਿਆ ਵੇਲ ਹੁਣ ਆ ਗਿਆ ਇੱਦਾਂ ਵੀ ਤੁਸੀਂ ਸੁਣਿਆ ਹੋਣਾ ਕਮਲਦੀਪ ਕਿਸ ਵੇਲੇ ਜਾਓ ਨਾ ਕਿਸੇ ਦੇ ਕਈਆਂ ਦਾ ਐਟੀਚਿਊਡ ਹੁੰਦਾ ਆ ਗਈ ਸਾਡੀ ਯਾਦ ਹੁਣ ਆ ਗਿਆ ਲੱਗ ਮਿਲ ਗਿਆ ਤੈਨੂੰ ਟਾਈਮ ਇੱਕ ਤਾਂ ਬੰਦਾ ਟਾਈਮ ਕੱਢ ਕੇ ਗਿਆ ਮੋਹੇ ਇੱਦਾਂ ਦੀਆਂ ਗੱਲਾਂ ਸੁਣ ਕੇ
ਸ਼ਰਮਿੰਦਾ ਕਰਦੇ ਨੇ ਨਾ ਬੰਦਿਆਂ ਨੂੰ ਬੰਦੇ ਨੂੰ ਗਏ ਨੂੰ ਇੰਨਾ ਕੁ ਸ਼ਰਮਿੰਦਾ ਕਰਦੇ ਨੇ ਨਾ ਬੰਦੇ ਹੈਂ ਜਿੱਦਾਂ ਬਿਲਕੁਲ ਤੁਹਾਡੀ ਗੱਲ ਹੈਂ ਸਾਨੂੰ ਚੇਤੇ ਨਹੀਂ ਕਰਦਾ ਹੈਨਾ ਕਮਾਲ ਹੋ ਗਏ ਹੁਣ ਤਾਂ ਤੂੰ ਬਹੁਤ ਪੈਸੇ ਵਾਲਾ ਹੋ ਗਿਆ ਹੁਣ ਤਾਂ ਤੇਰੀ ਬੜੀ ਬੜੀ ਚੜ੍ਹਾਈ ਹੋ ਗਈ ਹੁਣ ਸਾਨੂੰ ਮਤਲਬ ਇੱਥੇ ਧਰਤੀ ਤੇ ਰਹਿੰਦਿਆਂ ਨੂੰ ਕਿੱਥੇ ਤੁਸੀਂ ਦੇਖਦੇ ਆ ਜੀ ਉਹ 15-20 ਮਿੰਟ ਉਹ ਨਹੀਂ ਅਸੀਂ ਉਹ ਨਹੀਂ ਨਹੀਂ ਐਡੀ ਗੱਲ ਉਹ ਨਹੀਂ ਯਾਰ ਹੁਣ ਤੁਸੀਂ ਵੱਡੇ ਬੰਦੇ ਹੋ ਗਏ ਹਨਾ ਅਸੀਂ ਤਾਂ ਐਵੇਂ ਹੀ ਹੋ ਗਏ ਐਂ ਉਹ ਇੱਦਾਂ ਕਰ ਕਰਕੇ ਨਾ ਇਹਨਾਂ ਕਿ ਮਿਹਣੇ ਮਾਰ ਮਾਰ ਕੇ ਕਰੀ ਜਾਂਦੇ ਮੈਨੂੰ ਯਾਦ ਹੈ ਇੱਕ ਵਾਰੀ ਸਾਡੇ ਤੁਸੀਂ ਵੀ ਜਾਣਦੇ ਹੋਣੇ ਇੱਕ ਹੈਰਿਸ ਪਾਰਕ ਰਹਿੰਦੇ ਹੁੰਦੇ ਸੀਗੇ ਅਤੇ ਉਦੋਂ 2005 ਦੀ ਗੱਲ ਹੈ ਜਦੋਂ ਰੇਡੀਓ ਆਪਾਂ ਸ਼ੁਰੂ ਕੀਤਾ ਅਤੇ ਨਵੇਂ ਨਵੇਂ ਫੋਨ ਲੋਕਾਂ ਨੇ ਉਦੋਂ ਬਹੁਤਿਆਂ ਨੇ ਲਏ ਸੀਗੇ ਮੋਬਾਈਲ ਫੋਨ ਜਿਹੜੇ ਮਤਲਬ ਪਲੈਨ ਆਏ ਸੀ ਨਾ ਵੀ ਉਹ ਮਿੰਟ ਦੇ ਪੈਸੇ ਪੈਂਦੇ ਹੁੰਦੇ ਸੀਗੇ ਤਾਂ ਉਹਨਾਂ ਨੇ ਕੀ ਕਰਨਾ ਘੰਟੇ ਵਜਾਉਣੀ ਅਤੇ ਇੱਕ ਘੰਟੇ ਵਜਾ ਕੇ ਉਹਨੇ ਬੰਦ ਕਰ ਲੈਣੀ ਕਿ ਮਿਸ ਕਾਲ ਹੋਣੀ ਹੈ ਨਾ ਅਤੇ ਚਲੋ ਫਿਰ ਇੱਕ ਦੋ ਵਾਰੀ ਤਾਂ ਅਸੀਂ ਕੀਤਾ ਅਤੇ ਫਿਰ ਅਸੀਂ ਕਿਹਾ ਯਾਰ ਇਹ ਕਿਹੜੀ ਗੱਲ ਹੋ ਗਈ ਹੈ ਨਾ ਅਤੇ ਫਿਰ ਅਸੀਂ ਚੱਕਣੋਂ ਹਟ ਗਏ ਮਿਸ ਕਾਲ ਹੈ ਨਾ ਅਤੇ ਇੱਕ ਵਾਰੀ ਉਹ ਸਾਨੂੰ ਮਿਲੇ ਤਾਂ ਅਸੀਂ ਦੋ ਜਣੇ ਬੈਠੇ ਮੈਂ ਅਤੇ ਇੱਕ ਆਪਣੇ ਮਿੰਟੂ ਉਹ ਪਹਿਲਾਂ ਉੱਥੇ ਹੁੰਦੇ ਸੀ ਸਿੰਗਰ ਸਿਡਨੀ ਦੇ ਲਿਵਰਪੂਲ ਤੋਂ ਅਤੇ ਅਸੀਂ ਬੈਠੇ ਅਤੇ ਉਹ ਸਾਨੂੰ ਕਹਿੰਦੇ ਉਹ ਅਮਨ ਹੈਂ ਉਹ ਤੂੰ ਫੋਨ ਹੀ ਨਹੀਂ ਚੱਕਦਾ ਤੈਨੂੰ ਮੈਂ ਫੋਨ ਕਰਦਾ ਰਹਿੰਦਾ ਤੂੰ ਫੋਨ ਹੀ ਨਹੀਂ ਚੱਕਦਾ ਉਹ ਪਤਾ ਤਾਂ ਸੀਗਾ ਉਹ ਮਿਸ ਕਾਲ ਕਰਦੇ ਸੀ ਮੈਂ ਰਿਟਰਨ ਨਹੀਂ ਕਰਦਾ ਭਾਜੀ ਕਹਿੰਦੇ ਜੀ ਚੱਕਣ ਦਾ ਕਹਿੰਦੇ ਸਮਾਂ ਦਊਂਗੇ ਮੌਕਾ ਦਊਂਗੇ ਤਾਂ ਚੱਕਾਂਗੇ ਤੁਸੀਂ ਤਾਂ ਕਹਿੰਦੇ ਘੰਟੇ ਕਹਿੰਦੇ ਤੁਸੀਂ ਮੌਕਾ ਹੀ ਨਹੀਂ ਦਿੰਦੇ ਚੱਕਣ ਦਾ ਤੇ ਉਹ ਮਤਲਬ ਮਿਸ ਕਾਲ ਮਾਰ ਕੇ ਸਾਨੂੰ ਹੀ ਅਲਾਂਭਾ ਦੇਈ ਜਾਣਾ ਵੀ ਤੁਸੀਂ ਚੱਕਦੇ ਨਹੀਂ ਹੈਗੇ ਤੇ ਉਹ ਫਿਰ ਨਹੀਂ ਨਹੀਂ ਉਹ ਮੈਂ ਨਾ ਅਸਲ ਦੇ ਵਿੱਚ ਉਹ ਬੜੇ ਬਹਾਨੇ ਮਾਰੇ ਨਾ ਉਹ ਕਹਿੰਦੇ ਭਾਈ ਸਾਹਿਬ ਜਿੱਦਾਂ ਦਾ ਬਿੱਲ ਤੁਸੀਂ ਦਿੰਦੇ ਹੋ ਉਦਾਂ ਦੇ ਬਿੱਲ ਅਸੀਂ ਦਿੰਦੇ ਹਾਂ ਵੀ ਤੁਸੀਂ ਨਹੀਂ ਮੈਂ ਮਿਸ ਕਾਲ ਨਹੀਂ ਕਰਦਾ ਤੇ ਉਹ ਚੱਕਦੇ ਨਹੀਂ ਹੈਗੇ ਕਹਿੰਦੇ ਜਿਹੜੀ ਘੰਟੀ ਇੱਕ ਵਜਾਉਂਦੇ ਹੋ ਤਾਂ ਬੰਦਾ ਚੱਕੇ ਕਿਤੇ ਸੋ ਅਗਲੇ ਨੂੰ ਮਤਲਬ ਇਹ ਟੈਕਟਿਕ ਹੁੰਦਾ ਵੀ ਪਹਿਲਾਂ ਹੀ ਅਗਲੇ ਨੂੰ ਅਲਾਂਭਾ ਦੇ ਲਿਓ ਉਹ ਡਿਫੈਂਸਿਵ ਹੋ ਜਾਵੇ ਹੈ ਨਾ ਤੇ ਚਲੋ ਹਾਂਜੀ ਇਹ ਗੱਲਾਂ ਚੱਲਦੀਆਂ ਨੇ ਛੋਲੇ ਭਟੂਰੇ ਬਣ ਰਹੇ ਨੇ ਨਰਿੰਦਰ ਰਾਠੌਰ ਉਹਨਾਂ ਦੇ ਹਾਂਜੀ ਅਤੇ ਕਹਿੰਦੇ ਵੀ ਅਮਰੀਕ ਭਾਅ ਜੀ ਅਤੇ ਗੌਰਵ ਦੀ ਗੱਲਾਂ ਨਾਲ ਕੁਛ ਨਹੀਂ ਹੋਣਾ ਯਕੀਨ ਰੱਖਿਆ ਕਰੋ ਜੀਵਨ ਦੇ ਵਿੱਚ ਸੁੱਖ ਹੀ ਸੁੱਖ ਨੇ ਦੇਖ ਲਓ ਮੈਡਮ ਦੇ ਉੱਠਣ ਤੋਂ ਪਹਿਲਾਂ ਹੀ ਸਭ ਕੁਛ ਰੈਡੀ ਆ ਛੋਲੇ ਭਟੂਰੇ ਇਹ ਬਈ ਇਹ ਸਿਰਾ ਨੇ ਇਹ ਸਾਤੋ ਦੋ ਸਟੈਪ ਅੱਗੇ ਨੇ ਨਰਿੰਦਰ ਰਾਠੌਰ ਨੇ ਮਤਲਬ ਇਹ ਮਤਲਬ ਕਹਿ ਲੋ ਕਿ ਜੀਵਨ ਦੇ ਵਿੱਚ ਮੋਕਸ਼ ਵੱਲ ਵਧ ਰਹੇ ਨੇ ਇਹ ਐਡਵਾਂਸ ਨੇ ਤਾਂ ਇੱਕ ਨਾ ਭਾਜੀ ਈਮੇਲ ਆਈ ਸੀਗੀ ਤੇ ਉਧਰ ਮਨਦੀਪ ਹੋਣੀ ਵੀ ਸਾਡੇ ਨਾਲ ਵੈਸੇ ਜੁੜੇ ਨੇ ਸਾਡੇ ਨਾਲ ਮਾਊਂਟ ਬੇਕਰਸ ਤੋਂ ਮਹਿੰਦਰ ਸਿੰਘ ਹੋਣੀ ਜੁੜੇ ਨੇ ਕਹਿੰਦੇ ਵੀ ਮੈਂ ਇੱਕ ਪੋਸਟਰ ਲੈਣਾ ਚਾਹੁੰਦਾ ਹਾਂ ਸਿੱਖ ਗੁਰੂਸ ਅਤੇ ਸ਼੍ਰੀ ਦਰਬਾਰ ਸਾਹਿਬ ਦਾ ਵੱਡਾ ਅਤੇ ਪਲੀਜ਼ ਮੈਨੂੰ ਦੱਸਿਓ A0 ਸਾਈਜ਼ ਮੈਂ ਕੋਸ਼ਿਸ਼ ਕਰਾਂਗਾ ਜੀ ਲੱਭ ਕੇ ਤੁਹਾਨੂੰ ਕਿਤੇ ਨਾ ਕਿਤੇ ਭੇਜ ਦੇਵਾਂਗੇ ਤੁਸੀਂ ਉਹ ਲੈ ਸਕਦੇ ਹੋ ਅਤੇ ਅਮਰੀਕ ਭਾਅ ਜੀ ਉੱਧਰ ਪਾਰਟੀ ਬਦਲਣ ਦੇ ਵੀ ਮੁੱਦੇ ਚੱਲ ਰਹੇ ਨੇ ਕਿ ਪਾਰਟੀਆਂ ਬਦਲੀਆਂ ਜਾ ਰਹੀਆਂ ਨੇ, ਤਾਂ ਮੈਨੂੰ ਸੁਣਿਆ ਕਿ ਅਫਵਾਹ ਫੈਲੀ ਹੈ ਕਿ ਤੁਸੀਂ ਵੀ ਸੋਚ ਰਹੇ ਹੋ ਪਾਰਟੀ ਬਦਲਣ ਦੀ। ਇਹ ਇਹ ਸਿਆਸੀ ਗਲਿਆਰਿਆਂ ਦੇ ਵਿੱਚ ਚੱਲ ਰਹੀ ਹੈ ਗੱਲ ਮਹਿਫਲਾਂ ਦੇ ਵਿੱਚ ਇੱਧਰ ਇੰਡੀਆ ਦੇ ਆਸਟ੍ਰੇਲੀਆ ਦੀ।
ਬਿਲਕੁਲ ਅਫਵਾਹ ਹੈ ਇਹ, ਕੋਈ ਪਾਰਟੀ ਬਦਲਣ ਦਾ ਵਿਚਾਰ ਨਹੀਂ ਆ। ਅਸੀਂ ਪਹਿਲਾਂ ਤੋਂ ਹੀ ਅਮਨਦੀਪ, ਸਾਡੀ ਜਿਹੜੀ ਪਾਰਟੀ ਰਹੀ ਹੈ ਨਾ ਉਹ ਸ਼੍ਰੋਮਣੀ ਅਕਾਲੀ ਦਲ ਰਹੀ ਹੈ। ਜੇ ਤੁਸੀਂ ਦਿਲੋਂ ਦਿਲ ਦੀ ਗੱਲ ਸੁਣੋ, ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਬਚਪਨ ਤੋਂ ਹੀ ਵੱਜੇ ਹੋ, ਸਾਡੀਆਂ ਫੈਮਿਲੀਆਂ ਵੀ, ਸਾਡਾ ਸਾਰਾ ਪਿੰਡ ਹੀ ਉੱਦਾਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਵੱਜਿਆ ਹੋਇਆ, ਹਾਲੇ ਵੀ ਇੱਦਾਂ ਹੀ ਆ। ਤੇ ਵੈਸੇ ਅੱਜ ਕੱਲ੍ਹ ਪਾਰਟੀ ਬਦਲਣ ਦੇ ਕਾਫ਼ੀ ਰੁਝਾਨ ਆ, ਕਿਉਂਕਿ 2022 ਦੇ ਵਿੱਚ ਇਲੈਕਸ਼ਨ ਪੰਜਾਬ ਵਿੱਚ ਆ ਰਹੀਆਂ ਆ, ਤੇ 24 ਦੇ ਵਿੱਚ ਨੈਸ਼ਨਲ ਇਲੈਕਸ਼ਨ ਵੀ ਹੋਣੀਆਂ, ਜਿਹਨੂੰ ਫੈਡਰਲ ਇਲੈਕਸ਼ਨ ਅਸੀਂ ਕਹਿੰਦੇ ਹਾਂ। ਤੇ ਵੈਸੇ ਪਾਰਟੀ ਬਦਲਣੀ ਅਮਦੀਪ ਮੇਰੇ ਖਿਆਲ 'ਚ ਕੋਈ ਬਹੁਤ ਜ਼ਿਆਦਾ ਖਰਾਬ ਗੱਲ ਨਹੀਂ ਆ। ਕਈ ਵਾਰੀ ਜੇ ਤੁਹਾਨੂੰ ਕੋਈ ਅੱਛੀ ਓਪਰਚੁਨਿਟੀਜ਼ ਕਿਸੇ ਹੋਰ ਪਾਰਟੀ ਵਿੱਚ ਮਿਲਦੀ ਆ, ਜਾਂ ਤੁਹਾਡੇ ਜੇ ਪ੍ਰਦੇਸ਼ ਦੇ ਜਿਹੜੇ ਇਸ਼ੂਜ਼ ਆ ਕਿਸੇ ਤਰ੍ਹਾਂ ਦੇ ਨਾਲ ਸੋਲਵ ਹੁੰਦੇ ਦਿਖਾਈ ਦਿੰਦੇ ਆ, ਜਾਂ ਇੱਕ ਸਥਿਰ ਗੌਰਮੈਂਟ ਬਣਨ ਦੀ ਕੋਈ ਸੰਭਾਵਨਾ ਬਣਦੀ ਆ ਕਿਸੇ ਹੋਰ ਪਾਰਟੀ ਵਿੱਚ ਜਾ ਕੇ, ਜਾਂ ਤੁਸੀਂ ਕਿਸੇ ਹੋਰ ਪਾਰਟੀ ਵਿੱਚ ਜਾ ਕੇ ਵਧੀਆ ਕੰਮ ਕਰ ਸਕਦੇ ਆ, ਤਾਂ ਉਸ ਵੇਲੇ ਉਹਦੇ ਵਿੱਚ ਤਾਂ ਪੋਲੀਟਿਕਸ ਆ, ਪੋਲੀਟਿਕਸ ਦੇ ਵਿੱਚ ਕਿਸੇ ਤਰ੍ਹਾਂ ਦੀ ਸੰਭਾਵਨਾ ਵੀ ਹੋ ਸਕਦੀ ਆ ਤੇ ਹੁੰਦੀ ਵੀ ਆ, ਕਰਨੀ ਵੀ ਚਾਹੀਦੀ। ਵੈਸੇ ਹੁਣ ਦੇਖ ਲਓ, ਅਸੀਂ ਪਹਿਲਾਂ ਕਹਿੰਦੇ ਹੁੰਦੇ ਸੀ ਕਿ ਖਹਿਰਾ ਸਾਹਿਬ ਆ ਪੰਜਾਬ ਦੇ ਵਿੱਚ, ਸਿੱਧੂ ਆ, ਜਾਂ ਬੈਂਸ ਬ੍ਰਦਰਸ ਆ, ਜਾਂ ਪ੍ਰਗਟ ਸਿੰਘ ਆ, ਜਾਂ ਗਾਂਧੀ ਆ, ਇੱਕ ਇਹ ਚੰਗੀਆਂ ਪਰਸਨੈਲਿਟੀਜ਼ ਆ ਜਿਹਨਾਂ ਦੇ ਵਿੱਚ ਹਾਲੇ ਪੋਲੀਟਿਕਸ ਦੇ ਵਿੱਚ ਇਹਨਾਂ ਨੂੰ ਇੰਨਾ ਅਨੁਭਵ ਨਹੀਂ ਹੈ, ਖਹਿਰਾ ਸਾਹਿਬ ਨੂੰ ਛੱਡ ਕੇ ਬਾਕੀਆਂ ਨੂੰ, ਲੇਕਿਨ ਉਹ ਚੰਗੇ ਵਿਅਕਤੀ ਆ, ਕੁਛ ਕਰਨਾ ਚਾਹੁੰਦੇ ਆ। ਜੇ ਉਹ ਕਿਸੇ ਇੱਕ ਪਾਰਟੀ ਵਿੱਚ ਚਲੇ ਜਾਂਦੇ, ਜਿਵੇਂ ਸਪੋਜ਼ ਕਰੋ ਕਾਂਗਰਸ ਵਿੱਚ ਹੀ ਚਲੇ ਜਾਂਦੇ ਆ, ਜਾਂ ਅਕਾਲੀ ਦਲ ਦੇ ਵਿੱਚ ਹੀ ਚਲੇ ਜਾਂਦੇ ਆ, ਉਹ ਜਾ ਕੇ ਅਕਾਲੀ ਦਲ ਦੇ ਵਿੱਚ ਸਾਰਾ ਸਟਰਕਚਰ ਹੀ ਬਦਲ ਦਿੰਦੇ ਆ। ਜਿੱਦਾਂ ਹੁਣ ਸੁਖਬੀਰ ਬਾਦਲ ਸਾਹਿਬ ਆ, ਉਹ ਅਕਾਲੀ ਦਲ ਦੇ ਪ੍ਰਧਾਨ ਆ ਇਸ ਵੇਲੇ, ਜੇ ਇਹ ਇੱਦਾਂ ਦੇ ਬੰਦੇ ਅਕਾਲੀ ਦਲ ਵਿੱਚ ਜਾ ਕੇ ਅਕਾਲੀ ਦਲ ਨੂੰ ਮਜ਼ਬੂਤ ਕਰਕੇ ਇੱਕ ਬਹੁਤ ਵਧੀਆ ਸਰਕਾਰ ਦੇ ਸਕਦੇ ਆ, ਸੁਖਬੀਰ ਬਾਦਲ ਦੀ ਅਗਵਾਈ ਦੇ ਵਿੱਚ ਉਹਨਾਂ ਨੂੰ ਚੀਫ ਮਿਨਿਸਟਰ ਬਣਾ ਕੇ ਅਗਲੀ ਇਲੈਕਸ਼ਨ ਦੇ ਵਿੱਚ, ਤੇ ਇਹਦੇ ਵਿੱਚ ਕੋਈ ਬੁਰੀ ਗੱਲ ਵੀ ਨਹੀਂ ਆ। ਮੈਂ ਜਿੱਥੋਂ ਤੱਕ ਪੰਜਾਬ ਦੀ ਪੋਲੀਟਿਕਸ ਨੂੰ ਦੇਖਿਆ ਆ, ਜੇ ਜੇ ਤੁਸੀਂ ਇਸ ਵੇਲੇ ਦੇਖੋ ਨਾ, ਜਿਹੜਾ ਪ੍ਰਭਾਵੀ ਚੀਫ ਮਿਨਿਸਟਰ ਪੰਜਾਬ ਦਾ ਹੋ ਸਕਦਾ ਆ, ਜਿਹਦੇ ਕੋਈ ਐਕਸਪੀਰੀਅੰਸ ਵੀ ਆ, ਪਿੱਛੇ ਤੁਹਾਡਾ ਪਰਿਵਾਰਕ, ਤੁਹਾਡੇ ਬਹੁਤ ਜ਼ਿਆਦਾ ਪੋਲੀਟੀਕਲ ਲਿੰਕਸ ਵੀ ਆ, ਤੁਹਾਡੇ ਨਾਲ ਲੋਕ ਵੀ ਆ, ਤਾਂ ਮੇਰੇ ਖਿਆਲ ਦੇ ਵਿੱਚ ਇਸ ਵੇਲੇ ਜਿਹੜੇ ਚੀਫ ਮਿਨਿਸਟਰ ਪੰਜਾਬ ਦੇ ਵਧੀਆ ਹੋ ਸਕਦੇ ਆ ਅਤੇ ਹੋਣਗੇ ਵੀ ਮੇਰੇ ਖਿਆਲ ਦੇ ਵਿੱਚ, ਉਹ ਸਰਦਾਰ ਸੁਖਬੀਰ ਸਿੰਘ ਬਾਦਲ ਹੀ ਆ। ਅਗਰ ਉਹ ਪੰਜਾਬ ਦੇ ਚੀਫ ਮਿਨਿਸਟਰ ਬਣਦੇ ਆ, ਮੇਰੇ ਖਿਆਲ ਵਿੱਚ ਪੰਜਾਬ ਦੇ ਅਗਲੇ 5 ਸਾਲ ਦੇ ਵਿੱਚ ਇਲੈਕਸ਼ਨ ਤੋਂ ਬਾਅਦ ਕਾਫੀ ਤਰੱਕੀ ਕਰਨ ਦੇ ਚਾਂਸਸ ਹੋ ਸਕਦੇ ਆ। ਮੈਂ ਤਾਂ ਸਿਰਫ ਇਹੀ ਨਹੀਂ ਅਮਨਦੀਪ ਦੇਖਦਾ ਸੁਖਬੀਰ ਬਾਦਲ ਹੋਣਾਂ ਦੇ ਵਿੱਚ, ਮੈਨੂੰ ਤਾਂ ਲੱਗਦਾ ਜਦੋਂ 3 ਜਾਂ 4 ਟਰਮਾਂ ਆਪਣੇ ਮੋਦੀ ਸਾਹਿਬ ਕਰਕੇ ਜਾਊਗੇ ਆਪਣੇ ਪ੍ਰਾਈਮ ਮਿਨਿਸਟਰਸ਼ਿਪ ਦੀ ਸ਼ਿਪ ਤੋਂ ਬਾਅਦ, ਸੁਖਬੀਰ ਬਾਦਲ ਇੰਡੀਆ ਦੇ ਪ੍ਰਾਈਮ ਮਿਨਿਸਟਰ ਵੀ ਬਣ ਸਕਦੇ ਆ, ਉਹਨਾਂ 'ਚ ਇਹ ਵੀ ਸੰਭਾਵਨਾ ਹੈਗੀ ਹੈ।
ਇਹ ਖਿਆਲ ਵੀ ਅੱਛਾ ਭਾਜੀ, ਤੁਸੀਂ ਤਾਂ ਸਿਰਾ ਹੀ ਲਾਤਾ ਇਹਦਾ। ਮਤਲਬ ਹੁਣ ਤੁਸੀਂ ਮਤਲਬ ਬੀਜੇਪੀ ਤੋਂ ਅਕਾਲੀ ਦਲ 'ਚ, ਵੈਸੇ ਤਾਂ ਪਹਿਲਾਂ ਹੀ ਸੀਗੇ, ਤੁਸੀਂ ਬਾਅਦ 'ਚੋਂ ਬੀਜੇਪੀ ਵੱਲ ਗਏ ਆ।
ਚਲੋ ਭਾਈ, ਅਲਾਇੰਸ ਹੀ ਆ, ਬੀਜੇਪੀ ਤਾਂ ਅਸੀਂ ਕਦੇ ਹੈ ਹੀ ਰਹੇ ਨਹੀਂ ਹੈ, ਸਾਡਾ ਤਾਂ ਸੰਬੰਧ ਜਿਹੜਾ ਅਕਾਲੀ ਦਲ ਦੇ ਨਾਲ ਆ।
ਚਲੋ ਠੀਕ ਆ, ਬਹੁਤ ਫਰੈਂਕਲੀ ਤੁਸੀਂ ਸਾਂਝੀਆਂ ਕੀਤੀਆਂ ਨੇ ਗੱਲਾਂ, ਪਰ ਅਮਰੀਕ ਭਾਜੀ ਇੱਕ ਗੱਲ ਤਾਂ ਠੀਕ ਆ ਵੀ ਜਿਹੜੇ ਚੀਫ ਮਿਨਿਸਟਰ ਮਟੀਰੀਅਲਸ ਨੇ ਉਹ, ਚਲੋ ਹੁਣ ਕੈਪਟਨ ਸਾਹਿਬ ਵੀ ਨੇ, ਉਹਨਾਂ ਕੋਲ ਤਜਰਬਾ ਵੀ ਹੈ, ਤੇ ਸੁਖਬੀਰ ਬਾਦਲ ਵੀ ਕਿਉਂਕਿ ਕਾਫੀ ਦੇਰ ਡਿਪਟੀ ਸੀਐਮ ਰਹਿ
ਚੁੱਕੇ,
ਪਰ ਦੂਜੇ ਪਾਸੇ ਨਾ ਜਿਸ ਤਰ੍ਹਾਂ ਜਿਹੜੀਆਂ ਨਮੋਸ਼ੀ ਦਿਖਾਲੀ ਆ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਚੋਣ ਦੇ ਵਿੱਚ, ਉਹ ਤੋਂ ਬਹੁਤ ਜ਼ਿਆਦਾ ਲੋਕ ਜਿਹੜੇ ਨੇ ਉਹ ਖੁਸ਼ ਨਹੀਂ ਸੀਗੇ। ਤੇ ਦੇਖੋ ਸਿੱਧੂ ਦਾ ਵੀ ਉੱਥੇ ਕੰਮ ਖਰਾਬ ਹੋਇਆ, ਖਹਿਰਾ ਸਾਹਿਬ ਵੀ ਹੋ ਸਕਦੇ ਸੀ, ਭਗਵੰਤ ਮਾਨ ਵਾਜ਼ ਨੈਵਰ ਏ ਚੀਫ ਮਿਨਿਸਟਰ ਮਟੀਰੀਅਲ ਹੈ ਨਾ। ਤੇ ਪਰ ਹੁਣ 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 ਦੇਖੋ ਕੋਈ ਵੀ ਹਜੇ ਏਦਾਂ ਦਾ ਹੈ ਨਹੀਂ ਵੀ ਜਿੱਥੇ ਉਹ ਲੀਡਰਸ਼ਿਪ ਸਾਹਮਣੇ ਆਵੇ ਆਪਣੇ ਆਪ ਨੂੰ ਪ੍ਰੂਵ ਕਰਨ। ਇੱਥੋਂ ਤੱਕ ਕਿ ਕਾਂਗਰਸ ਦੇ ਰਾਹੁਲ ਗਾਂਧੀ ਵੀ ਪ੍ਰਾਈਮ ਮਿਨਿਸਟਰ ਮਟੀਰੀਅਲ ਨਹੀਂ। ਮੈਂ ਤਾਂ ਉਹਨਾਂ ਨੂੰ ਮਤਲਬ ਮੈਂ ਤਾਂ ਉਹਨਾਂ ਨੂੰ ਕਿਸੇ ਚੀਫ ਮਿਨਿਸਟਰ ਮਟੀਰੀਅਲ ਵੀ ਨਹੀਂ ਸਮਝਦਾ, ਮਤਲਬ
ਸਟੇਟ ਚੀਫ ਮਿਨਿਸਟਰ ਮਟੀਰੀਅਲ ਵੀ ਨਹੀਂ
ਹੈ ਨਹੀਂ
ਕਾਂਗਰਸ ਦੇ ਵਿੱਚ ਕੋਈ ਇਸ ਵੇਲੇ ਕਾਂਗਰਸ ਦੇ ਵਿੱਚ ਕੋਈ ਏਦਾਂ ਦਾ ਚਿਹਰਾ ਨਹੀਂ ਹੈ ਜਿਹੜਾ ਕਿ ਪ੍ਰਾਈਮ ਮਿਨਿਸਟਰਸ਼ਿਪ ਨੂੰ ਪ੍ਰਾਈਮ ਮਿਨਿਸਟਰਸ਼ਿਪ ਲੈ ਸਕੇ ਪ੍ਰਾਈਮ ਮਿਨਿਸਟਰਸ਼ਿਪ। ਤੇ ਮੇਰੇ ਖਿਆਲ ਦੇ ਵਿੱਚ ਪ੍ਰਾਈਮ ਮਿਨਿਸਟਰਸ਼ਿਪ ਚਿਹਰਾ ਲੈਣ ਦੇ ਲਈ ਪ੍ਰਾਈਮ ਮਿਨਿਸਟਰ ਬਣਨ ਦੇ ਲਈ ਇੰਡੀਆ ਦਾ ਕੋਈ ਵਿਅਕਤੀ ਇਸ ਵੇਲੇ ਤਾਂ ਮੈਨੂੰ ਦਿਖਾਈ ਦੇ ਨਹੀਂ ਰਿਹਾ ਤੇ ਇਸ ਵੇਲੇ ਤਾਂ ਮੋਦੀ ਸਾਹਿਬ ਹੀ ਜਿਹੜੇ ਕਿ ਪ੍ਰਾਈਮ ਮਿਨਿਸਟਰ ਬਣ ਸਕਦੇ, ਪਰ ਬੜੇ ਪ੍ਰਭਾਵੀ ਪ੍ਰਾਈਮ ਮਿਨਿਸਟਰ ਇਸ ਵੇਲੇ ਹੈਗੇ ਆ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਕਈ ਤਰ੍ਹਾਂ ਦੇ ਨਾਲ ਉਹਨਾਂ ਦੀ ਆਲੋਚਨਾ ਹੁੰਦੀ ਆ ਕਈ ਫਰੰਟ ਤੇ, ਲੇਕਿਨ ਹੋਰ ਹੈ ਵੀ ਕੋਈ ਨਹੀਂ ਹੈ ਉਹਨਾਂ ਤੋਂ ਚੰਗਾ ਜਿਹੜਾ ਕਿ ਪ੍ਰਾਈਮ ਮਿਨਿਸਟਰ ਇੰਡੀਆ ਦਾ ਬਣ ਸਕੇ। ਜੇ ਹੈਗਾ ਤਾਂ ਦੱਸੋ ਕੌਣ ਬਣੂਗਾ ਪ੍ਰਾਈਮ ਮਿਨਿਸਟਰ ਇੰਡੀਆ ਦਾ ਇਸ ਵੇਲੇ। ਅੱਗੇ ਹਾਲੇ ਅੱਗੇ ਇੰਦਰਾ ਗਾਂਧੀ ਦੇ ਜ਼ਮਾਨੇ 'ਚ ਕਈ ਇੱਦਾਂ ਦੇ ਚਿਹਰੇ ਹੁੰਦੇ ਸੀ ਜਿਹੜੇ ਕਿ ਪ੍ਰਾਈਮ ਮਿਨਿਸਟਰਸ਼ਿਪ ਲਈ ਫਿੱਟ ਹੁੰਦੇ ਸੀ, ਲੇਕਿਨ ਅੱਜ ਦੀ ਸਥਿਤੀ ਦੇ ਵਿੱਚ ਇੱਦਾਂ ਦਾ ਕੋਈ ਚਿਹਰਾ ਹੈ ਹੀ ਨਹੀਂ ਹੈ।
ਭਾਜੀ ਇੱਧਰ ਮੈਨੂੰ ਹਾਸਾ ਆ ਰਿਹਾ ਤੇ ਤੁਹਾਡੇ ਇਸ ਬਿਆਨ ਨੇ ਨਾ ਤੜਥੱਲੀ ਮਚਾ ਦਿੱਤੀ ਆ। ਤੇ ਉਹ ਕਹਿੰਦੇ ਸਾਨੂੰ ਤਾਂ ਪਤਾ ਹੀ ਨਹੀਂ ਸੀਗਾ ਕਿ ਪਹਿਲਾਂ ਹੀ ਇਹ ਅਕਾਲੀ ਦਲ ਦੇ ਨੇ ਇਹ ਪਹਿਲੀ ਪਾਰਟੀ ਬਦਲ ਕੇ ਉੱਧਰ ਗਏ ਹੋਏ ਆ ਟੈਂਪਰੇਰੀ। ਤੁਹਾਡੇ ਲਈ ਜੂਸ ਦਾ ਗਲਾਸ ਭੇਜ ਰਹੇ ਨੇ, ਕਹਿੰਦੇ ਪਰਮਜੀਤ ਧਾਲੀਵਾਲ ਕਹਿੰਦੇ ਇਹਨਾਂ ਠੰਡਾ ਜੂਸ ਦਾ ਗਲਾਸ ਪਿਲਾਓ, ਕਿਉਂਕਿ ਜੂਸ ਪਿਲਾ ਕੇ ਪਾਰਟੀ ਚ ਲਿਆਉਂਦੇ ਹੁੰਦੇ ਜਦ ਧਰਨਾ ਉਠਾਲਣਾ ਹੋਵੇ। ਤੇ ਇੱਧਰ ਨਵੀਂ ਪੱਡਾ ਕਹਿੰਦੇ ਆ ਕਿਆ ਬਾਤ ਆ ਭਾਜੀ, ਲਾ ਦਈਏ ਫਿਰ ਜਕਾਰਾ ਸੁਖਵੀਰ ਦੇ ਨਾਲ।
ਵੈਸੇ ਸ਼ੁਗਲ ਚ ਲੈਣ ਵਾਲੀ ਗੱਲ ਨੀ ਹੈ, ਤੁਸੀਂ ਥੋੜੇ ਜਿਹਾ ਧਿਆਨ ਦੇ ਨਾਲ ਸੋਚਿਓ ਵੀ ਕਿ ਹੋਰ ਪ੍ਰਾਈਮ ਹੋਰ ਚੀਫ ਮਿਨਿਸਟਰ ਪੰਜਾਬ ਚ ਕੌਣ ਬਣ ਸਕਦਾ?
ਨੀਟੂ ਸ਼ਟਰਾਂ ਵਾਲਾ
ਐਕਸਪੀਰੀਅੰਸ ਹੈ,
ਨੀਟੂ ਸ਼ਟਰਾਂ ਵਾਲਾ। ਪਾਲਾ ਬੈਂਸ ਕਹਿ ਰਹੇ ਨੇ ਕਹਿੰਦੇ ਭਾਜੀ ਅਮਰੀਕ ਭਾਜੀ ਹੀ ਪ੍ਰੋਗਰਾਮ ਚ ਨੇ ਅੱਜ, ਯਕੀਨ ਨੀ ਹੁੰਦਾ, ਵਾਈਫ ਨੂੰ ਵੀ ਖੁਸ਼ ਰੱਖਣਾ ਤੇ ਪਾਰਟੀਆਂ ਨੂੰ ਵੀ। ਅਮਰੀਕ ਭਾਜੀ ਤੋਂ ਸਿੱਖੋ ਕੁਛ ਜੀ। ਤੇ ਬਾਕੀ ਗੌਰਵ ਸ਼ਰਮਾ ਨੇ ਕਿਹਾ ਵੀ ਭਾਜੀ ਬੀਜੇਪੀ ਨੂੰ ਅੱਜ ਨਾਮ ਪੂਰਾ ਹੋਣ ਵਾਲਾ ਘਾਟਾ ਪੈ ਗਿਆ। ਮੈਨੂੰ ਲੱਗਦਾ ਹੈ ਕਿ ਉਹਨਾਂ ਨੇ ਫਲੋਰਾ ਸਾਹਿਬ ਨੂੰ ਚੇਅਰਮੈਨ ਜੀ ਤੋਂ ਜਵਾਬ ਦੇ ਦਿੱਤਾ। ਭਾਜੀ ਫਿਰ ਮੈਂ ਦੇਖੋ, ਮੈਨੂੰ ਪਹਿਲਾਂ ਨਾ ਪਤਾ ਸੀਗਾ ਇਹ ਗਲਿਆਰਿਆਂ 'ਚ ਗੱਲ ਚੱਲਦੀ ਸੀਗੀ ਵੀ ਅਮਰੀਕ ਭਾਜੀ ਨੇ ਪਾਰਟੀ ਬਦਲ ਲਈ ਹੈ, ਪਰ ਮੈਨੂੰ ਇੰਨਾ ਨਹੀਂ ਸੀ ਪਤਾ ਕਿ ਉਹ ਵਾਪਸ ਘਰ ਚਲੇ ਗਏ ਨੇ। ਤਾਂ ਹੀ ਮੈਂ ਉਹ ਲਾਇਆ ਸੀ ਨਾ ਕਾਕਾ ਜੰਮ ਪਿਆ, ਲੋਕੀ ਦੇਣ ਵਧਾਈਆਂ ਕਾਕਾ ਜੰਮ ਪਿਆ ਹਨਾ। ਅਤੇ ਉਹਦੇ ਵਿੱਚ ਭਾਜੀ ਇੱਕ ਨਾ ਬਹੁਤ ਇੱਕ ਸੋਹਣਾ ਪਹਿਰਾ ਆ, ਕਹਿੰਦੇ ਰੁਪਈਆ ਦੇ ਕੇ ਨਾ ਭੂਆ ਨੇ ਤਾਂ ਭੈਣਾਂ ਨੇ ਸੂਟ ਲੈ ਲਿਆ, ਕਹਿੰਦੇ ਉਹਦੇ ਬਦਲੇ ਰੁਪਈਆ ਪਿਆਰ ਦਿੱਤਾ ਤੇ ਸੂਟ ਲੈ ਲਿਆ ਕਹਿੰਦੇ। ਮੈਨੂੰ ਤਾਂ ਕਹਿੰਦੇ ਕਾਕਾ ਕਹਿੰਦੇ 1300 ਨੂੰ ਪਿਆ, ਉਦੋਂ ਦੀਆਂ ਗੱਲਾਂ ਜਦੋਂ ਰੁਪਈਏ ਦੀ ਕੀਮਤ ਬਹੁਤ ਹੁੰਦੀ ਸੀ। ਕਹਿੰਦੇ ਮੈਨੂੰ ਕਾਕਾ ਜੰਮਣਾ 1300 ਨੂੰ ਪੈ ਗਿਆ, ਕਹਿੰਦੇ ਮੇਰੀਆਂ ਭੈਣਾਂ ਨੇ ਰੁਪਈਆ ਦੇ ਕੇ ਸੂਟ ਲੈ ਲਏ ਆ 50,000 ਰੁਪਏ ਦੇ। ਤੇ ਗੁਰਪ੍ਰੀਤ ਗਿੱਲ ਹੁਣੀ ਵੀ ਜੁੜੇ ਹੋਏ ਨੇ ਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ 2.5 ਕਰੋੜ ਦੀ ਆਬਾਦੀ ਵਿੱਚ ਕੋਈ ਵੀ ਮੁੱਖ ਮੰਤਰੀ ਨਹੀਂ ਬਣ ਸਕਦਾ। ਬਣ ਤਾਂ ਸਕਦਾ ਜੀ, ਪਰ ਜਿਹੜਾ ਤਜਰਬਾ ਆ ਜਿਹੜਾ ਹੰਡ ਹੋਣਾ ਆ ਉਹ ਸਟੈਪ ਬਾਈ ਸਟੈਪ ਚੱਲ ਕੇ ਨਾ ਉਹ ਬੜਾ ਜ਼ਰੂਰੀ ਹੁੰਦਾ ਆ। ਜਿਹੜੀ ਪੈਰਾਸ਼ੂਟਿੰਗ ਹੈ, ਪੈਰਾਸ਼ੂਟਿੰਗ ਦੇ ਵਿੱਚ ਫੇਲੀਅਰ ਹੋਣ ਦੇ ਬਹੁਤ ਜ਼ਿਆਦਾ ਹੀ ਚਾਂਸ ਹੁੰਦੇ ਨੇ, ਜਮ੍ਹਾਂ ਹੀ ਕੰਮ ਖਰਾਬ ਹੋ ਜਾਂਦਾ। ਕਿਉਂਕਿ ਭਾਜੀ ਮੈਂ ਇੱਕ ਹੋਰ ਨੋਟ ਕੀਤਾ ਆ, ਕਿਉਂਕਿ ਜਦੋਂ ਤੁਸੀਂ MLA ਬਣਦੇ ਹੋ ਜਾਂ ਕਿਤੇ ਜਾਂਦੇ ਹੋ ਤਾਂ ਤੁਹਾਨੂੰ ਤੁਹਾਡੇ 6 ਮਹੀਨੇ ਸਾਲ ਤਾਂ ਤੁਹਾਡੇ ਪੈਰੇ ਨਹੀਂ ਲੱਗਣ ਦਿੰਦੇ, ਜਿਹੜੀ ਬਿਊਰੋਕਰੇਸੀ ਆ ਤੁਹਾਡਾ ਕਹਿਣਾ ਨਹੀਂ, ਤੁਹਾਨੂੰ ਬਹੁਤ ਰੋਲ
ਨਹੀਂ ਲੱਗਣ ਦਿੰਦੇ।
ਉਹ ਫਿਰ ਕੀ ਕਰਨਾ ਪੈਂਦਾ, ਫਿਰ ਥੋੜ੍ਹਾ ਜਿਹਾ ਉਹਨਾਂ ਦੇ ਸਟੱਡੀ ਕਰਕੇ ਨਾ ਫਿਰ ਉਹ ਪੋਲੀਟੀਸ਼ੀਅਨ ਜਿਹੜਾ ਵੀ ਹੁੰਦਾ ਜੋ ਵੀ ਉਹਨੂੰ ਸੈੱਟ ਕਰਨੇ ਪੈਂਦੇ ਨੇ, ਕਿਉਂਕਿ ਬਿਊਰੋਕਰੇਸੀ ਆਪਣੇ ਆਪ 'ਚ ਇੱਕ ਪੋਲੀਟਿਕਸ ਹੁੰਦੀ ਆ, ਉਹਨਾਂ ਦਾ ਆਪਣਾ ਆਪ ਇੰਟਰਨਲ ਪੋਲੀਟਿਕਸ ਚੱਲ ਰਹੀ ਹੁੰਦੀ ਆ। ਅਤੇ ਉਹ ਵੀ ਉਹਨਾਂ ਦੀ ਵੀ ਅਲਾਈਨਮੈਂਟਾਂ ਹੋਈਆਂ ਹੁੰਦੀਆਂ ਪਹਿਲਾਂ ਹੀ ਪੋਲੀਟੀਕਲ ਪਾਰਟੀਆਂ ਨਾਲ। ਸੋ ਆਪਣੀ ਪੋਲਿਸੀ ਬਿਊਰੋਕਰੇਸੀ ਦੇ ਥਰੂ ਫਿਲਟਰ ਕਰਾਉਣੀ ਉਹ ਵੀ ਇੱਕ ਕਲਾ ਆ, ਅਤੇ ਉਹ ਪੈਰ ਨਹੀਂ ਲੱਗਣ ਦਿੰਦੇ। ਹੁਣ ਇੱਕ ਬੰਦਾ ਦਬਕਾ ਮਾਰਦਾ ਫੋਨ ਕਰਦਾ ਕੰਮ ਕਰ ਦਿੰਦੇ, ਉਹਨਾਂ ਨੂੰ ਪਤਾ ਵੀ ਖਿਚਾਈ ਹੋਣੀ ਆ। ਅਤੇ ਸੋਰੀ ਮੈਨੂੰ ਇੱਧਰ ਥੋੜ੍ਹੀ ਖਾਂਸੀ ਆ ਰਹੀ ਹੈ, ਮਾਫ਼ ਕਰਨਾ। ਅਤੇ ਵੈਸੇ ਭਾਅ ਜੀ ਕਰੋਨਾ ਨਾ ਕਿਤੇ ਮੈਨੂੰ ਫੜਾ ਨਾ ਦਿਓ, ਵੀ ਇਹਨੂੰ ਖੰਘ ਆਉਂਦੀ ਆ ਅਤੇ ਇਹਦਾ ਟੈਸਟ ਕਰਵਾਉਣਾ ਆ, ਇਹ ਬੜਾ ਔਖਾ ਕੰਮ ਹੈ। ਅਤੇ ਹਰੀਸ਼ ਅਰੋੜਾ ਕਹਿ ਰਹੇ ਨੇ ਕਿ ਮਮਤਾ ਬੈਨਰਜੀ ਵੀ ਪ੍ਰਾਈਮ ਮਿਨਿਸਟਰ ਵਾਸਤੇ ਕੈਂਡੀਡੇਟ ਹੈਗੇ ਨੇ। ਅਮਰੀਕ ਭਾਅ ਜੀ ਤੁਹਾਡਾ ਕੀ ਖਿਆਲ ਹੈ, ਉਹ ਸਟੇਟ ਤੋਂ ਉੱਠ ਕੇ ਆਉਣਗੇ ਨੈਸ਼ਨਲ ਲੈਵਲ 'ਤੇ?
ਨਹੀਂ, ਉਹ ਕੈਂਡੀਡੇਟ ਹੋ ਸਕਦੇ, ਵੀਕ ਕੈਂਡੀਡੇਟ ਆ ਮਨਦੀਪ, ਸਟੇਟ ਦੇ ਚੀਫ ਮਿਨਿਸਟਰ ਆ। ਜਿਹੜੇ ਪ੍ਰਾਈਮ ਮਿਨਿਸਟਰ ਬਣਨਾ ਇੰਡੀਆ ਦਾ ਬਹੁਤ ਵੱਡੀ ਗੱਲ ਹੁੰਦੀ ਹੈ, ਉਹਦੇ ਵਿੱਚ ਬਹੁਤ ਜ਼ਿਆਦਾ ਬਹੁਤ ਵਧੀਆ ਵਿਜ਼ਨ ਹੋਣੇ ਚਾਹੀਦੇ, ਉਹਨੂੰ ਕ੍ਰਿਟੀਸਿਜ਼ਮ ਸਹਿਣ ਦੀ ਸ਼ਕਤੀ ਵੀ ਵਿੱਚ ਹੋਣੀ ਚਾਹੀਦੀ ਆ, ਇੱਕ ਬਹੁਤ ਵੱਡੀ ਪਾਰਟੀ ਦਾ ਲੀਡਰ ਵੀ ਹੋਣਾ ਚਾਹੀਦਾ।
ਨਹੀਂ, ਉਹ ਪਾਰਟੀ ਦਾ ਖਲਾਰਾ ਵੀ ਹੋਇਆ ਹੋਣਾ ਚਾਹੀਦਾ ਨਾ, ਮਤਲਬ ਉਹਨਾਂ ਦੇ ਬ੍ਰਾਂਚਾਂ
ਖਲਾਰਾ ਵੀ, ਹਾਂਜੀ
ਥਰੂ ਆਊਟ,
ਹਾਂਜੀ ਖਲਾਰਾ ਵੀ ਪਿਆ ਹੋਣਾ ਚਾਹੀਦਾ।
ਮਤਲਬ ਨੋਟ ਖਲਾਰਾ
ਮਤਲਬ ਖਲਾਰੇ ਕਾਫੀ ਹਰ ਸਟੇਟ ਦੇ ਵਿੱਚ
ਨਹੀਂ ਨਹੀਂ ਉਹ ਤਾਂ ਖਲਾਰਾ ਤਾਂ ਹੈਗਾ ਹੀ
ਖਲਾਰੇ ਦਾ ਮਤਲਬ ਉਹਦਾ ਢਾਂਚਾ ਹੋਣਾ ਚਾਹੀਦਾ ਖਲਾਰੇ ਦਾ ਇਹ ਮਤਲਬ ਆ ਉਹਦਾ ਪੋਲੀਟੀਕਲ ਢਾਂਚਾ ਫੈਲਿਆ ਹੋਣਾ ਚਾਹੀਦਾ
ਤੁਸੀਂ ਦੇਖੋ ਪਾਰਟੀ ਛੱਡ ਦਿੱਤੀ ਤੁਹਾਡੇ ਅੱਖਰ ਬਦਲਣ ਲੱਗ ਗਏ ਦੇਖਿਆ ਤੁਸੀਂ ਨਾਲ ਢਾਂਚੇ ਦੀ ਥਾਂ ਖਲਾਰਾ ਕਹਿਣ ਲੱਗ ਗਏ ਤੁਸੀਂ ਛੱਡ ਦਿੱਤੀ ਆ ਪਾਰਟੀ ਠੀਕ ਹੈ ਭਾਜੀ ਇਹ ਵੀ ਠੀਕ ਹੈ ਤੇ ਬਾਕੀ ਗੁਰਪ੍ਰੀਤ ਗੱਲ ਕਹਿੰਦੇ ਨੇ ਕਿ ਜੋ ਹਾਲ ਪੰਜਾਬ ਦਾ ਉਸ ਤੋਂ ਲੱਗਦਾ ਕਿ ਪੰਜਾਬ ਨੂੰ ਮੁੱਖ ਮੰਤਰੀ ਕਦੇ ਮਿਲਿਆ ਹੀ ਨਹੀਂ ਹਾਂਜੀ ਕਾਫੀ ਵੈਸੇ ਟਰਬੁਲੈਂਟ ਟਾਈਮ ਰਿਹਾ ਕੱਲ੍ਹ ਨੂੰ ਗਿਆਨੀ ਜੀ ਆਉਣਗੇ ਉਹਨਾਂ ਨਾਲ ਵੀ ਆਪਾਂ ਗੱਲ ਕਰਾਂਗੇ ਤੇ ਭਾਜੀ ਇਹ ਜਿਹੜੀਆਂ ਸਿਚੁਏਸ਼ਨਸ ਹੈ ਹਾਲਾਤ ਨੇ
ਨਹੀਂ ਨਹੀਂ ਅਮਨਦੀਪ ਇੱਥੇ ਗੁਰਪ੍ਰੀਤ ਗਿੱਲ ਸਾਹਿਬ ਦੀ ਗੱਲ ਦੇ ਨਾਲ ਮੈਂ ਇੰਨਾ ਸਹਿਮਤ ਨਹੀਂ ਹਾਂ ਪੰਜਾਬ ਦੇ ਵਿੱਚ ਬਹੁਤ ਬਹੁਤ ਚੰਗੇ ਚੀਫ ਮਿਨਿਸਟਰ ਰਹੇ ਆ ਜਿਹਨਾਂ ਦੇ ਵਿੱਚ ਪ੍ਰਤਾਪ ਸਿੰਘ ਕੈਰੋਂ ਜਦੋਂ ਪ੍ਰਾਈਮ ਮਿਨਿਸਟਰ ਹੁੰਦੇ ਸੀ ਉਹਨਾਂ ਨੇ ਕਾਫੀ ਰੈਵੋਲਿਊਸ਼ਨਰੀ ਡਿਸੀਜਨ ਲਏ ਸੀਗੇ ਪੰਜਾਬ ਨੂੰ ਠੀਕ ਕਰਨ ਦੇ ਲਈ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਜਿੱਥੋਂ ਤੱਕ ਸਭ ਤੋਂ ਪ੍ਰਭਾਵਸ਼ਾਲੀ ਚੀਫ ਮਿਨਿਸਟਰ ਰਹੇ ਉਹ ਪ੍ਰਕਾਸ਼ ਸਿੰਘ ਬਾਦਲ ਸਾਹਿਬ ਰਹੇ ਆ ਜਿਹਨਾਂ ਦੇ ਰੂਲ ਦੇ ਦੌਰਾਨ ਜਿਹਨਾਂ ਦੀ ਪ੍ਰਾਈਮ ਚੀਫ ਮਿਨਿਸਟਰਸ਼ਿਪ ਦੇ ਦੌਰਾਨ ਪੰਜਾਬ ਨੇ ਕਾਫੀ ਤਰੱਕੀ ਵੀ ਕੀਤੀ ਆ ਲੇਕਿਨ ਉਹਨਾਂ ਦੀ ਕ੍ਰਿਟੀਸਿਜ਼ਮ ਵੀ ਹੁੰਦਾ ਰਿਹਾ ਜਦੋਂ ਤੁਸੀਂ ਕੋਈ ਕੰਮ ਕਰੋਗੇ ਕੋਈ ਸਟੈਪ ਲਓਗੇ ਤੁਹਾਡਾ ਬਹੁਤ ਜ਼ਿਆਦਾ ਕ੍ਰਿਟੀਸਿਜ਼ਮ ਵੀ ਹੋਊਗਾ ਕਈ ਇੱਦਾਂ ਦੇ ਵੀ ਤੁਹਾਡੇ 'ਤੇ ਇਲਜ਼ਾਮ ਲੱਗੇ ਲੱਗਣਗੇ ਜਿਹੜੇ ਕਿ ਐਕਚੁਅਲੀ ਉਹਨਾਂ ਦੀ ਕੋਈ ਐਗਜ਼ਿਸਟੈਂਸ ਹੁੰਦੀ ਨਹੀਂ ਹੈ ਪੰਜਾਬ ਕੋਲ ਕਾਫੀ ਅੱਛੇ ਅੱਛੇ ਚੀਫ ਮਿਨਿਸਟਰ ਰਹੇ ਆ ਲੇਕਿਨ ਪੰਜਾਬ ਵਿੱਚ ਖਲਬਲੀ ਵੀ ਆਉਂਦੀ ਪੋਲੀਟੀਕਲ ਸਰਕਲ ਦੇ ਵਿੱਚ ਹਮੇਸ਼ਾ ਰਹੀ ਆ ਇਹਦੇ ਬਾਰੇ ਗਿਆਨੀ ਜੀ ਕਾਫੀ ਦੱਸ ਸਕਦੇ ਆ ਡੀਪਲੀ ਕਿਉਂਕਿ ਉਹ ਬੜੇ ਕਲੋਜ਼ ਰਹੇ ਆ ਨੇ ਚੀਫ ਮਿਨਿਸਟਰ ਦੇ ਨਾਲ ਤੇ ਆਪਣੇ ਸਿੱਖ ਸਿਆਸਤ ਦੇ ਨਾਲ ਵੀ ਉਹਨਾਂ ਦਾ ਕਾਫੀ ਸੰਬੰਧ ਰਿਹਾ ਆ ਉਹ ਕਾਫੀ ਡਿਟੇਲ ਵਿੱਚ ਤੁਹਾਨੂੰ ਦੱਸ ਸਕਦੇ ਆ ਪਰ ਅਮਨਦੀਪ ਮੈਂ ਗੁਰਪ੍ਰੀਤ ਗਿੱਲ ਹੋਣਾ ਦੀ ਉਦਣ ਇੰਟਰਵਿਊ ਸੁਣੀ ਸੀ ਜਿਹੜੀ ਤੁਸੀਂ ਕੀਤੀ ਤੁਹਾਡਾ ਗੱਲਬਾਤ ਹੋਈ ਸੀ ਤੇ ਉਹਨਾਂ ਨੇ ਅਖੀਰ ਵਿੱਚ ਕਿਹੜਾ ਬਿਆਨ ਦਿੱਤਾ ਸੀ ਨਾ ਉਹ ਬੜਾ ਸੁਖਦਾਈ ਉਹ ਬਿਆਨ ਤੁਸੀਂ ਦਿੰਦੇ ਰਹੋਗੇ ਨਾ ਇਦਾਂ ਦੇ ਤਾਂ ਫੇਰ ਤੁਸੀਂ ਜ਼ਿੰਦਗੀ ਚ ਕਦੇ ਦੁੱਖ ਨਹੀਂ ਪਾ ਸਕਦੇ
ਕਿਹੜਾ ਬਿਆਨ
ਬਿਆਨ ਫੇਰ ਤੁਹਾਨੂੰ ਦੱਸਾਂਗੇ ਬਾਅਦ ਚ
ਅੱਛਾ ਅੱਛਾ ਠੀਕ ਹੈ ਤੇ ਲੱਕੀ ਖੱਟੜਾ ਨੇ ਡਿਮਾਂਡ ਕੀਤੀ ਆ ਭਾਜੀ ਤੁਹਾਡੇ ਤੋਂ ਕਹਿੰਦੇ ਕੋਈ ਦੱਸੋਗੇ ਅਮਰੀਕ ਭਾਜੀ ਫਲੋਰਾ ਜੀ 10 ਅਚੀਵਮੈਂਟਸ ਮੋਦੀ ਸਾਹਿਬ ਦੀਆਂ
ਜਿਸ ਵੇਲੇ ਤੁਸੀਂ ਅਚੀਵਮੈਂਟਾਂ ਗਿਣਾਉਣ ਲੱਗ ਪਓ ਨਾ ਅਮਨਦੀਪ ਫਿਰ ਤੁਸੀਂ ਕਿਸੇ ਪਰਸਨੈਲਿਟੀ ਨੂੰ ਨਾ ਥੱਲੇ ਲਾਉਣ ਦੀ ਕੋਸ਼ਿਸ਼ ਕਰਦੇ ਆ ਉਹਨਾਂ ਦੀ ਸਭ ਤੋਂ ਵੱਡੀ ਅਚੀਵਮੈਂਟ ਇਹੀ ਆ ਕਿ ਉਹ
ਦੂਜੀ ਵਾਰੀ
ਹਿੰਦੁਸਤਾਨ ਦੇ ਸਕਸੈਸਫੁਲ ਪ੍ਰਾਈਮ ਮਿਨਿਸਟਰ ਰਿਹਾ ਇਸ ਵੇਲੇ
ਦੂਜੀ ਵਾਰੀ ਇਹੀ ਅਚੀਵਮੈਂਟ ਚਲੋ ਇੱਕ ਤਾਂ ਅਚੀਵਮੈਂਟ ਇਹੀ ਆ ਦੂਜੀ ਵਾਰੀ ਬਣੇ ਔਰ ਮੈਜੋਰਟੀ ਵਧਾਈ ਆ ਇੱਕ ਤਾਂ ਵੱਡੀ ਅਚੀਵਮੈਂਟ ਇਹ ਆ ਦੇਖੋ
ਤੀਜੀ ਵਾਰੀ ਬਣ ਜਾ ਰਹੇ ਆ
ਚਲੋ ਉਹ ਤਾਂ ਟਾਈਮ ਹੁਣ ਦੱਸੇਗਾ ਕਿਉਂਕਿ ਇਨ ਪੋਲੀਟਿਕਸ ਯੂ ਨੈਵਰ ਨੋ ਪਰ ਚਲੋ ਸਾਰੀਆਂ ਇਹਦੇ 'ਚ ਇਹ ਆ ਜਾਂਦੀਆਂ ਕਿ ਜਦੋਂ ਕੋਈ ਦੂਜੀ ਵਾਰੀ ਬਣਦਾ ਇਹਦਾ ਮਤਲਬ ਉਹਨੇ ਪਹਿਲੇ ਟਰਮ ਦੇ ਵਿੱਚ ਜੋ ਵੀ ਕੰਮ ਕੀਤੇ ਹੁੰਦੇ ਉਹਨੂੰ ਪ੍ਰਵਾਨ ਕਰ ਲੈਂਦੀ ਹੈ ਮੈਜੋਰਟੀ ਪਰ ਮੈਂ ਜਿਹੜੀ
ਬੜਾ ਹੋਇਆ ਸੀ ਪਹਿਲੀ ਟਰਮ ਵਿੱਚ ਉਹਨਾਂ ਨੇ ਦੂਜਾ ਲਿਆਂਦਾ ਸੀ ਪਹਿਲਾਂ ਜਿਹੜਾ ਨੋਟ ਬਦਲੇ ਸਨ ਉਹ ਇੱਕ ਡਿਸੀਜਨ ਉਹਨਾਂ ਦਾ ਸੀ ਉਸ ਤੋਂ ਬਾਅਦ ਉਹਨਾਂ ਦੇ ਉਦੋਂ ਲੱਗਦਾ ਸੀ ਕਿ ਇਹ ਪ੍ਰਾਈਮ ਮਿਨਿਸਟਰ ਇੰਡੀਆ ਦੇ ਦੁਆਰਾ ਬਣੇ ਨਹੀਂ ਸਕਦੇ ਜਿੱਦਾਂ ਕ੍ਰਿਟਿਸਮ ਹੋਇਆ ਸੀ ਲੇਕਿਨ ਜਿੱਥੋਂ ਤੱਕ ਪ੍ਰਭਾਵੀ ਜਿਹੜੇ ਸੈਕਟਰ ਹੁੰਦੇ ਆ ਉਹਨਾਂ ਵਿੱਚ ਜਿਹੜਾ ਉਹਨਾਂ ਦੀ ਅਚੀਵਮੈਂਟ ਕਾਫੀ ਹੋਈ ਇੰਟਰਨੈਸ਼ਨਲ ਲੈਵਲ ਤੇ ਵੀ ਉਹਨਾਂ ਦੀ ਕਾਫੀ ਪ੍ਰਸਿੱਧੀ ਆ ਇੱਕ ਦੇਸ਼ ਸਥਿਰ ਚੱਲਦਾ ਰਿਹਾ ਇੱਕ ਪੋਲੀਟੀਕਲ ਜਿਹੜੀ ਸਟੇਬਿਲਿਟੀ ਆਈ ਆ ਹਿੰਦੁਸਤਾਨ ਦੇ ਵਿੱਚ ਉਹਦਾ ਵੀ ਕਾਫੀ ਪ੍ਰਭਾਵ ਰਿਹਾ ਆ ਅੱਗੇ ਤੁਸੀਂ ਦੇਖਿਆ ਲੇਟ 90s ਦੇ ਵਿੱਚ 13-13 ਦਿਨ ਬਾਅਦ ਵੀ ਸਰਕਾਰਾਂ ਬਦਲਦੀਆਂ ਰਹੀਆਂ 13-13 ਮਹੀਨੇ ਬਾਅਦ ਵੀ ਸਰਕਾਰਾਂ ਬਦਲਦੀਆਂ ਰਹੀਆਂ ਜਿਸ ਵੇਲੇ ਸਰਕਾਰਾਂ ਬਦਲਦੀਆਂ ਨਾ ਉਸ ਵੇਲੇ ਦੇਸ਼ ਦੀ ਜਿਹੜੀ ਇਕਨੋਮਿਕ ਸਟੇਬਿਲਿਟੀ ਹੁੰਦੀ ਆ ਉਹਦੇ 'ਤੇ ਵੀ ਬੜਾ ਫਰਕ ਪੈਂਦਾ ਜਿਹੜੇ ਪੋਲੀਟੀਕਲ ਇਨਸਟੇਬਿਲਿਟੀ ਨਹੀਂ ਹੁੰਦੀ ਆ ਹੁਣ ਮੋਦੀ ਸਰਕਾਰ ਦੀ ਇਹੀ ਵੱਡੀ ਅਚੀਵਮੈਂਟ ਆ ਕਿ ਉਹਨਾਂ ਨੇ ਹਿੰਦੁਸਤਾਨ ਨੂੰ ਪੋਲੀਟੀਕਲ ਸਟੇਬਿਲਿਟੀ ਦਿੱਤੀ ਆ ਜਿਸ ਵੇਲੇ ਪੋਲੀਟੀਕਲ ਸਟੇਬਿਲਿਟੀ ਹੁੰਦੀ ਆ ਬਾਕੀ ਕੰਮ ਆਪਣੇ ਆਪ ਹੀ ਹੁੰਦੇ ਜਾਂਦੇ
ਭਾਜੀ
ਪਰਿਵਾਰਾਂ ਵਿੱਚ ਦੇਖ ਲਓ
ਇਹੀ ਸਟੇਬਿਲਿਟੀ ਜਿਹੜੀ ਆ ਡਾਕਟਰ ਮਨਮੋਹਨ ਸਿੰਘ ਨੂੰ 5 ਸਾਲ ਰਹੀ ਆ ਦੂਜੀ ਟਰਮ ਦੇ ਵਿੱਚ ਪਹਿਲੀ ਟਰਮ ਦੇ ਵਿੱਚ ਉਹਨਾਂ ਨੂੰ ਪੋਲੀਟੀਕਲ ਸਟੇਬਿਲਿਟੀ ਨਹੀਂ ਸੀ ਕਿਉਂਕਿ ਉਹ ਡਿਪੈਂਡੈਂਟ ਸੀਗੇ ਜਿਹੜੇ ਖੱਬੇ ਧਿਰਾਂ ਨੇ ਕਮਿਊਨਿਸਟ ਧਿਰਾਂ ਉਹਨਾਂ ਦੇ ਡਿਪੈਂਡ ਸੀ ਅਤੇ ਉਹ ਮੈਨੂੰ ਯਾਦ ਹੈ ਕਿ ਜਿਹੜੀ ਨਿਊਕਲੀਅਰ ਡੀਲ ਇਹਨਾਂ ਦੀ ਹੋਈ ਸੀਗੀ ਅਮਰੀਕਾ ਦੇ ਨਾਲ ਉਹਦੇ ਖਿਲਾਫ ਭੁਗਤੇ ਸੀਗੇ ਪਾਰਲੀਮੈਂਟ ਦੇ ਵਿੱਚ ਤਾਂ ਇਸੇ ਹੀ ਏਜੰਡੇ ਨੂੰ ਲੈ ਕੇ ਦੂਜੀ ਇਲੈਕਸ਼ਨ ਲੜੇ ਅਤੇ ਬਹੁਮਤ ਉਹਨਾਂ ਨੇ ਪ੍ਰਾਪਤ ਕੀਤੀ ਔਰ ਉਹਦੇ ਵਿੱਚ ਫਿਰ ਉਹਨਾਂ ਨੇ ਬਹੁਤ ਜ਼ਿਆਦਾ ਕੰਮ ਕੀਤੇ ਕਿਉਂਕਿ ਉਹ ਸੈਲਫ ਮਤਲਬ ਡਿਪੈਂਡੈਂਟ ਹੀ ਸੀਗੇ ਆਪਣੇ ਆਪ ਦੇ ਵਿੱਚ ਪੂਰੇ ਉਹ ਪਾਰਟੀ ਸੀਗੀ ਜਿਹੜੀ ਰੂਲ ਕਰ ਰਹੀ ਸੀ ਇਹੀ ਹੁਣ ਮਤਲਬ ਜਦੋਂ ਤੁਸੀਂ ਇੱਕ ਸਟੇਬਲ ਮਤਲਬ ਗੱਠਜੋੜ ਜਿਹੜਾ ਆਲਵੇਜ਼ ਇਹ ਫੇਲ ਹੋਇਆ ਆ ਤੇ
ਫੇਰ ਹੁੰਦਾ ਫੇਰ ਹੁੰਦਾ ਹੁੰਦਾ ਲੱਤਾਂ ਖਿੱਚਣ ਵਾਲੇ
ਹਾਂ ਲੱਤਾਂ ਖਿੱਚਣ ਤੇ ਇੱਧਰ ਨਾ ਭਗਵੰਤ ਭੱਟੀ ਉਹਨਾਂ ਨੇ ਬਿਆਨ ਦਿੱਤਾ ਹੈ ਕਹਿੰਦੇ ਕਿ ਭਗਵੰਤ ਮਾਨ ਦੇ ਮੁੱਖ ਮੰਤਰੀ ਬਣਨ ਨਾਲ ਸ਼ਰਾਬੀਆਂ ਨੂੰ ਕਾਫੀ ਫਾਇਦਾ ਹੋ ਸਕਦਾ ਹੈ ਜੀ ਹਾਂਜੀ ਇਹ ਤਾਂ ਪੱਕਾ ਹੀ ਹੈ ਤੇ ਹਰਨੇਕ ਸਿੰਘ ਉਹਨੀ ਕਹਿ ਰਹੇ ਨੇ ਕਿ ਕੈਪਟਨ ਅਮਰਿੰਦਰ ਸਿੰਘ ਬੈਸਟ ਪਰਸਨ ਫੋਰ ਪੀ ਐਮ ਫੇਸ ਫੋਰ ਕਾਂਗਰਸ ਮੈਨੂੰ ਨਹੀਂ ਲੱਗਦਾ ਕਿਉਂਕਿ ਹੀ ਇਜ਼ ਵੈਰੀ ਲੇਜ਼ੀ ਪਰਸਨ ਆ ਉਹ ਓਲਡ ਹੀ ਇਜ਼ ਵੈਰੀ ਗੈਟਿੰਗ ਵੈਰੀ ਓਲਡ ਅਤੇ ਉਹ ਬਹੁਤ ਐਕਟਿਵ ਨਹੀਂ ਹੈਗੇ ਅਤੇ ਉਹ ਆਪਣਾ ਕੰਮ ਡੈਲੀਗੇਟ ਹੀ ਕਰ ਰਹੇ ਨੇ ਲਿਟਰਲੀ ਉਹ ਮਤਲਬ ਕਿਹਾ ਹੋਇਆ ਵੀ ਤੂੰ ਆਹ ਕਰ ਲਾ ਵੀ ਤੂੰ ਆਹ ਕਰ ਲਾ ਅਤੇ ਉਹ ਬਸ ਆਪਣਾ ਉਹ ਆਨੰਦ ਹੀ ਲੈ ਰਹੇ ਨੇ ਅਤੇ ਇੱਧਰ ਭਾਅ ਜੀ ਇੱਕ ਨਾ ਹੁਣ ਮੁੱਦਾ ਜਿਹੜਾ ਹੋਰ ਆਇਆ ਆ ਜਿਹੜਾ ਆਪਾਂ ਸ਼ੇਅਰ ਕਰਨਾ ਹਰੀਸ਼ ਅਰੋੜਾ ਹੋਣਾਂ ਨੇ ਸਾਡੇ ਨਾਲ ਸਾਂਝ ਪਾਈ ਸੀ ਕਿ ਅਮਨਦੀਪ ਭਾਅ ਜੀ ਇਹ ਕਰੋਨਾ ਸਕੂਲ ਦੀਆਂ ਛੁੱਟੀਆਂ ਦੇ ਵਿੱਚ ਕਿਉਂ ਆਉਂਦਾ ਹੈ ਅਤੇ ਅੱਜ ਕੱਲ੍ਹ ਬਜਟ ਸੈਸ਼ਨ ਵੀ ਹੈ ਹੋ ਸਕਦਾ ਬਜਟ ਪਬਲਿਕ ਦਾ ਧਿਆਨ ਹਟਾਉਣ ਦੀ ਕੋਈ ਗੱਲ ਤਾਂ ਨਹੀਂ ਭਾਅ ਜੀ ਇਹ ਤਾਂ ਅਸੀਂ ਦੇਖਿਆ ਕਿ ਜਿੱਦਾਂ ਹੀ ਛੁੱਟੀਆਂ ਸ਼ੁਰੂ ਹੁੰਦੀਆਂ ਚਾਹੇ ਕੁਈਨਜ਼ਲੈਂਡ ਦੇ ਵਿੱਚ ਨਿਊ ਸਾਊਥ ਵੇਲਸ ਦੇ ਵਿੱਚ ਉਦੋਂ ਹੀ ਕਰੋਨਾ ਦੀ ਹਾਹਾਕਾਰ ਮੱਚ ਜਾਂਦੀ ਆ ਅਤੇ ਮੈਨੂੰ ਤਾਂ ਇਹ ਵੀ ਲੱਗਦਾ ਕਿ ਸਟੇਟਸ ਇੱਕ ਦੂਜੇ ਨੂੰ ਖਰਾਬ ਕਰ ਰਹੀਆਂ ਨੇ ਮਤਲਬ ਲੱਗਦਾ ਹੀ ਹੁੰਦਾ ਕਿ ਇਹਨਾਂ ਦੀ
ਹੋ ਸਕਦਾ ਪਿਛਲੇ ਸਾਲ ਵਿੱਚ ਜੁਲਾਈ ਦੇ ਵਿੱਚ ਕਾਫੀ ਕਰੋਨਾ ਸਿਡਨੀ ਵਿੱਚ ਫੈਲਿਆ ਸੀ ਕਾਫੀ ਸਬਰ ਲੋਕਡਾਊਨ ਰਹੇ ਆ ਇਸ ਸਾਲ ਦੇ ਵਿੱਚ ਐਕਸਪੈਕਟ ਕਰ ਰਹੇ ਸੀ ਅਸੀਂ ਕਿ ਇੱਦਾਂ ਹੋਊਗੀ ਇੱਦਾਂ ਹੀ ਹੋਈ ਆ ਇਹਦੇ ਕੀ ਰੀਜ਼ਨ ਨੇ ਇਹਦੇ ਪਿੱਛੇ ਅਮਨਦੀਪ ਇਹ ਤਾਂ ਤੁਸੀਂ ਜ਼ਿਆਦਾ ਦੱਸ ਸਕਦੇ ਆ ਕਿ ਤੁਸੀਂ ਵੀ ਕਾਫੀ ਪਰਖੂ ਨਿਗਾਹ ਰੱਖਦੇ ਆ ਇੱਦਾਂ ਦੇ ਮਾਮਲਿਆਂ 'ਤੇ ਤੁਸੀਂ ਜਿਹੜਾ ਖੁਲਾਸਾ ਕਰੋ ਤਾਂ
ਨਹੀਂ ਮੈਨੂੰ ਤਾਂ ਇਉਂ ਲੱਗਦਾ ਕਿ ਜਿੱਦਾਂ ਹੀ ਕੁਛ ਛੁੱਟੀਆਂ ਸ਼ੁਰੂ ਹੋਣ ਲੱਗਦੀਆਂ ਨੇ ਹੈ ਨਾ ਅਤੇ ਕਿਤੇ ਨਾ ਕਿਤੇ ਇਲਤ ਛਿੜ ਜਾਂਦੀ ਆ ਤਾਂ ਜਿਹੜੇ ਜਿੱਦਾਂ ਹੁਣ ਨਿਊ ਸਾਊਥ ਵੇਲਸ ਦੇ ਵਿੱਚ ਆ ਸਨੋ ਸੀਜ਼ਨ ਬਹੁਤ ਜ਼ੋਰਾਂ 'ਤੇ ਚੱਲ ਰਿਹਾ ਔਰ ਬੜਾ ਪ੍ਰਫੁੱਲਿਤ ਹੋ ਰਿਹਾ ਸਨੋ ਵੀ ਬੜੀ ਵਧੀਆ ਪਰ ਦੂਜੇ ਪਾਸੇ ਕੰਪੈਰੇਟਿਵਲੀ ਵਿਕਟੋਰੀਆ ਦੇ ਵਿੱਚ ਸਨੋ ਵੀ ਨਹੀਂ ਬਹੁਤੀ ਪਈ ਮੀਂਹ ਹੜ੍ਹ ਕਾਫੀ ਆਏ ਨੇ ਅਤੇ ਲੋਕਡਾਊਨ ਲੱਗੇ ਹੋਏ ਨੇ ਅਤੇ ਸਾਰੇ ਰੋ ਰਹੇ ਨੇ ਉੱਥੇ ਮਾਊਂਟ ਬੁੱਲਰ ਦੇ ਵਿੱਚ ਮੈਂ ਉਹਨਾਂ ਨਿਊਜ਼ ਵਿੱਚ ਵਗੈਰਾ ਦੇਖਦਾ ਰਹਿੰਦਾ ਹੁੰਦਾ ਅਤੇ ਇੱਧਰ ਹੁਣ ਸਾਡੇ ਕੱਲ੍ਹ ਪਰਸੋਂ ਨੂੰ ਸਕੂਲ ਹੋਲੀਡੇ ਸ਼ੁਰੂ ਹੋਣੀ ਆ ਅਤੇ ਉਹ ਤੋਂ ਪਹਿਲਾਂ ਹੀ ਇਹ ਕਲੇਸ਼ ਪੈਣਾ ਸ਼ੁਰੂ ਹੋ ਗਿਆ ਮਤਲਬ ਇਹ ਸਸਪੀਸ਼ੀਅਸ ਜਿਹਾ ਲੱਗਦਾ ਆ ਹਰ ਵਾਰੀ ਇੱਦਾਂ ਹੀ ਹੁੰਦਾ ਆ ਕਿ ਸ਼ਹਿਰਾਂ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਸਾਰੇ ਮਤਲਬ ਕਲੋਜ਼ਡ ਇਨਵਾਇਰਮੈਂਟ ਦੇ ਵਿੱਚ ਰਹਿੰਦੇ ਨੇ ਅਤੇ ਉਹਨਾਂ ਦਾ ਦਿਲ ਕਰਦਾ ਹੁੰਦਾ ਅਸੀਂ ਕਿਤੇ ਬਾਹਰ ਜਾਈਏ ਦੂਸਰੇ ਪਿੰਡਾਂ ਦੇ ਵਿੱਚ ਜਾਈਏ ਰੀਜਨਲ ਇਲਾਕਿਆਂ 'ਚ ਜਾਈਏ ਕਿਤੇ ਹੋਰ ਜਾਈਏ ਥੋੜ੍ਹਾ ਜਿਹਾ ਰੂਹ ਹੋਰ ਪਾਸੇ ਪੈਂਦੀ ਆ ਬ੍ਰੇਕ ਮਿਲਦੀ ਆ ਆਪਣੇ ਉਸ ਕਲੋਜ਼ਡ ਇਨਵਾਇਰਮੈਂਟ ਤੋਂ ਅਤੇ ਉਹ ਵੇਟ ਕਰ ਰਹੇ ਹੁੰਦੇ ਅਤੇ ਨਾਲੇ ਹੀ ਇੱਦਾਂ ਦਾ ਲੋਕਡਾਊਨ ਲਾ ਕੇ ਉਹਨਾਂ ਨੂੰ ਘਰੇ ਬਿਠਾਲ ਦਿੰਦੇ ਨੇ ਇਹਦੇ ਵਿੱਚ ਇਕਨੋਮਿਕ ਲੌਸ ਹੀ ਹੋ ਰਿਹਾ ਆ ਮੈਂਟਲ ਲੌਸ ਹੋ ਰਿਹਾ ਆ ਇਹ ਘਾਤਕ ਹੈ ਪਰ ਇਹ ਗੱਲ ਸਮਝ ਨਹੀਂ ਆਉਂਦੀ ਕਿ ਛੁੱਟੀਆਂ ਤੋਂ ਇੱਕ ਦੋ ਦਿਨ ਪਹਿਲਾਂ ਹੀ ਇਹ ਸਾਰਾ ਕੁਛ ਕਿਉਂ ਹੁੰਦਾ ਆ ਇਹਦੇ ਵਿੱਚ ਮਤਲਬ ਸ਼ੱਕ ਪੈਂਦੀ ਆ ਅਤੇ ਮਤਲਬ ਬਣਨੀ ਵੀ ਚਾਹੀਦੀ ਆ ਕਿਉਂਕਿ ਦੇਖੋ ਪਹਿਲਾਂ ਥੋੜ੍ਹੇ ਕੇਸ ਹੁੰਦੇ ਨੇ ਇੱਕ ਦੋ ਕੇਸ ਹੁੰਦੇ ਨੇ ਇੱਕਦਮ ਹੀ ਫਿਰ ਲੋਕਡਾਊਨ ਬਾਰਡਰ ਬੰਦ ਕਰ ਦਿੱਤੇ ਜਾਂਦੇ ਨੇ ਆਈ ਡੋਂਟ ਰੀਲੀ ਗੈਟ ਇਟ ਅਤੇ ਚਲੋ ਅੱਗੇ ਚੱਲਦੇ ਹਾਂ ਅਤੇ ਨਰਿੰਦਰ ਜੌਲ ਜੀ ਸਾਡੇ ਨਾਲ ਜੁੜੇ ਨੇ ਪ੍ਰੋਗਰਾਮ 'ਚ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਪ੍ਰੋਗਰਾਮ ਵਧੀਆ ਚੱਲ ਰਿਹਾ ਸੋਹਣੀ ਜਾਣਕਾਰੀਆਂ ਮਿਲ ਰਹੀਆਂ ਨੇ ਅਤੇ ਯੋਗੇਸ਼ ਠਾਕੁਰ ਜੀ ਵੀ ਪ੍ਰੋਗਰਾਮ 'ਚ ਆ ਗਏ ਨੇ ਅਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਅਤੇ ਬਾਕੀ ਕਹਿੰਦੇ ਨੇ ਕਿ ਬਹੁਤ ਵਧੀਆ ਮੋਦੀ ਸਰਕਾਰ ਵਧੀਆ ਕੰਮ ਕਰ ਰਹੀ ਆ ਅਤੇ ਉਹਨਾਂ ਦੇ ਵਿੱਚੋਂ ਰਾਮ ਮੰਦਰ ਦਾ ਮਸਲਾ ਜਿਹੜਾ ਉਹ ਸੋਲਵ ਹੋ ਗਿਆ ਆ ਉੱਥੇ ਜਿਹੜਾ ਅਯੋਧਿਆ ਦਾ ਮਸਲਾ ਉਹ ਮੈਂ ਕਹਿੰਦਾ ਹੈ ਕਿ ਉਹ ਜਿਹੜਾ ਦੋਨਾਂ ਧਿਰਾਂ ਦੇ ਵਿੱਚ ਸਮਝੌਤਾ ਹੋਇਆ ਵਿਚ ਵੇ ਇਟ ਇਜ਼ ਅਤੇ ਉਹ ਹੁਣ ਵੈਸੇ ਦੇ ਆਰ ਬੋਥ ਅਗਰੀਡ ਔਨ ਦੈਟ ਹੈ ਨਾ ਅਤੇ ਬਾਕੀ ਜਿਹੜਾ 370 ਜਿਹੜਾ ਕਸ਼ਮੀਰ ਵਾਲਾ ਉਹ ਵੀ ਇੱਕ ਅਚੀਵਮੈਂਟ ਮੰਨੀ ਜਾ ਰਹੀ ਆ ਅਤੇ ਇੰਡੀਆ ਦੇ ਵਿੱਚ ਕੋਈ ਦੰਗਾ ਨਹੀਂ ਹੋਇਆ ਦਿਸ ਇਜ਼ ਗੁੱਡ ਨਿਊਜ਼ ਲਾਅ ਐਂਡ ਆਰਡਰ ਠੀਕ ਚੱਲ ਰਿਹਾ ਅਤੇ ਬਾਕੀ ਕਾਂਗਰਸ ਦੀ ਸਰਕਾਰ ਵਿੱਚ ਬਾਬਰੀ ਮਸਜਿਦ ਅਤੇ ਦਰਬਾਰ ਸਾਹਿਬ 'ਤੇ ਹਮਲਾ ਕਸ਼ਮੀਰ ਦੇ ਵਿੱਚ ਇੰਨੇ ਸਾਲਾਂ ਤੋਂ ਜਿਹੜਾ ਜੋ ਵੀ ਘਾਣ ਚੱਲ ਰਿਹਾ ਸੀ ਅਤੇ ਉਹ ਹੁਣ ਲਿਟਰਲੀ ਬੰਦ ਹੋ ਚੁੱਕਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜਾਣਕਾਰੀ ਲਈ ਸਾਂਝ ਪਾਉਣ ਦੇ ਲਈ ਅਤੇ
ਇਹਨਾਂ ਨੇ ਜੀ ਐਸ ਟੀ ਬਾਰੇ ਨਹੀਂ ਦੱਸਿਆ ਜੀ ਐਸ ਟੀ ਆਉਣ ਦੇ ਨਾਲ ਜਿਹੜੇ ਲੋਕ ਟੈਕਸ ਇਨਵੇਜ਼ਨ ਕਰਦੇ ਸੀ ਟੈਕਸ ਨਹੀਂ ਦਿੰਦੇ ਸੀ ਉਹ ਜਿਸ ਵੇਲੇ ਕੋਈ ਚੀਜ਼ ਲੈਂਦੇ ਉਹਨੂੰ ਉਹਦੇ ਟੈਕਸ ਤਾਂ ਦੇਣਾ ਪੈਂਦਾ ਹੈ ਨਾ ਉਹ ਵੀ ਬਹੁਤ ਵੱਡੀ ਉਪਲਬਧੀ ਹੈ ਜੇ ਤੁਸੀਂ ਡੀਪਲੀ ਇਹਨੂੰ ਸੋਚੋ ਨਾ ਜੀ ਐਸ ਟੀ ਜਿਹੜੀ ਆ ਇਹ ਵੀ ਇੱਕ ਤਰ੍ਹਾਂ ਨਾਲ ਕਾਫੀ ਪ੍ਰਭਾਵਸ਼ਾਲੀ ਇੰਪੈਕਟ ਇਹਦੇ ਪਊਗੇ ਅਗਲੇ 10 ਸਾਲਾਂ ਦੇ ਵਿੱਚ। ਇਹ ਵੀ ਬਹੁਤ ਵੱਡੀ ਉਪਲਬਧੀ ਆ
ਭਾਜੀ। ਮੈਂ
ਨੋਟਬੰਦੀ ਦੀ ਵੀ
ਨੋਟਬੰਦੀ ਦਾ ਛੱਡੋ ਉਪਲਬਧੀ ਆ, ਨਹੀਂ ਉਹ ਤਾਂ ਚਲੋ ਥੋੜਾ ਜਿਹਾ ਮੈਨੂੰ ਗਲਤ ਲੱਗਦਾ ਸੀ, ਆਪਣਾ ਆਪਣਾ ਓਪੀਨੀਅਨ ਹੈ, ਪਰ ਮੈਂ ਤੁਹਾਨੂੰ GST ਦੇ ਸੰਬੰਧ 'ਚ ਦੱਸਦਾ। ਹਾਲਾਂਕਿ ਇਹ ਬਹੁਤ ਦੇਰ ਤੋਂ ਚੱਲ ਰਿਹਾ ਆ, ਇਹ GST ਦਾ ਡਾਕਟਰ ਮਨਮੋਹਨ ਸਿੰਘ ਹੁਣੀ ਵੀ ਡਿਜ਼ਾਈਨ ਕੀਤਾ, ਸਾਰਾ ਕੁਝ ਕੀਤਾ, ਪਰ ਮੈਂ ਤੁਹਾਨੂੰ ਗਰਾਊਂਡ ਰਿਐਲਿਟੀ ਤੋਂ ਦੋ ਤਿੰਨ ਗੱਲਾਂ ਦੱਸਦਾ ਹਾਂ, ਕਿਉਂਕਿ ਅਸੀਂ ਹੁਣ ਡੇਲੀ ਡੀਲ ਕਰਦੇ ਹਾਂ ਇੰਡੀਆ ਦੇ ਵਿੱਚ ਵੀ, ਸਮਾਨ ਵੀ ਸਾਡਾ ਆਉਂਦਾ ਜਾਂਦਾ ਰਹਿੰਦਾ ਆ, ਅਤੇ ਸਰਬੀਤ ਹੁਣੀ ਵੀ ਉੱਥੇ ਰਹਿੰਦੇ ਨੇ। ਇੱਕ ਤਾਂ ਜਿਹੜਾ ਹਰ ਪ੍ਰੋਡਿਊਸਰ ਹੈ ਉੱਥੇ, ਮੈਨੂਫੈਕਚਰਰ ਹੈ, ਸਪਲਾਇਰ ਹੈ ਭਾਜੀ, ਉਹ ਕੈਸ਼ 'ਤੇ ਬਹੁਤ ਘੱਟ ਕੰਮ ਕਰ ਰਿਹਾ, ਬਹੁਤ ਮਿਨੀਮਮ, ਅਤੇ ਉਹ ਪ੍ਰੋਪਰ GST 'ਤੇ ਕਰ ਰਹੇ ਨੇ, ਰਸੀਦਾਂ 'ਤੇ ਕਰ ਰਹੇ ਨੇ ਕੰਮ। ਲੋਕਾਂ ਨੂੰ ਸਮਝ ਆ ਗਈ ਹੈ ਕਿ GST ਤੁਸੀਂ ਦੇਣੀ ਹੈ ਮੈਨੂਫੈਕਚਰਰ ਨੇ, ਤਾਂ ਤੁਸੀਂ ਉਹ ਕਲੇਮ ਕਰ ਲੈਣੀ ਹੈ, ਤੁਸੀਂ ਚਾਰਜ ਕਰਕੇ ਗਾਹਕ ਤੋਂ ਗਾਹ ਦੇਣੀ ਹੈ। ਉਹਦੇ ਵਿੱਚ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹਦੇ ਵਿੱਚ ਸਾਡਾ ਤਾਂ ਕੁਛ ਨਹੀਂ ਹੈਗਾ, ਠੀਕ ਹੈ ਨਾ, ਗਾਹਕ ਤੋਂ ਲੈਣੀ ਹੈ, ਗਾਹ ਦੇ ਦੇਣੀ ਹੈ, ਅਤੇ ਅਸੀਂ 2 ਨੰਬਰ 'ਚ ਕਿਉਂ ਆਉਣਾ ਹੈ, ਸਾਰਾ ਕੁਛ ਬਲੈਕ ਮਨੀ, ਕਿਉਂਕਿ ਹੁਣ ਬੈਂਕਾਂ ਦੇ ਵੀ ਬਹੁਤ ਸਕੰਜੇ ਕੱਸ ਦਿੱਤੇ ਗਏ ਨੇ ਨਾ। ਦੇਖੋ ਜੇ ਨਾ ਪੇਮੈਂਟ ਵਿਦੇਸ਼ 'ਚੋਂ ਜਾਂਦੀ ਹੈ, ਸਾਡੀਆਂ ਇੱਧਰੋਂ ਜਾਂਦੀਆਂ ਨੇ, ਹੈ ਨਾ, ਕੰਮਾਂ ਦੇ, ਤਾਂ ਬੈਂਕ ਵਾਲੇ ਪੇਮੈਂਟ ਰੋਕ ਲੈਂਦੇ ਨੇ, ਜੇ ਵੀ ਇਹਦੀ ਇਨਵੋਇਸ ਦਿਖਾਓ, ਨਹੀਂ ਤਾਂ ਅਸੀਂ ਇੰਨੇ % ਕੱਟਾਂਗੇ ਇਹਦੇ GST ਜਾਂ ਟੈਕਸ। ਉਹ ਇਨਵੋਇਸ ਇੰਡੀਆ ਦੇ ਸਪਲਾਇਰ ਨੂੰ ਬੈਂਕ ਵਾਲਿਆਂ ਨੂੰ ਦੇਣੀ ਪੈਂਦੀ ਆ, ਤਾਂ ਜਾ ਕੇ ਉਹ ਪੇਮੈਂਟ ਰਿਲੀਜ਼ ਕਰਦੇ ਨੇ। ਸੋ ਬਹੁਤ ਜ਼ਿਆਦਾ ਸਕੰਜਾ ਜਿਹੜਾ ਕੱਸ ਹੋਇਆ ਆ, ਅਤੇ ਲੋਕੀ ਜਿਹੜੇ ਨੇ ਮੈਨੂਫੈਕਚਰਰ ਨੇ, ਜਿਹੜੇ ਬਿਜ਼ਨਸ ਪੀਪਲ ਹੈ, ਉਹ ਪ੍ਰੋਪਰ ਕਰ ਰਹੇ ਨੇ। ਮੈਂ ਇਹ ਨਹੀਂ ਕਹਿੰਦਾ ਵੀ 100% ਕਰ ਰਹੇ ਹਾਂ, ਪਰ ਮਜੋਰਟੀ ਜਿਹੜੇ ਆ ਉਹਨਾਂ ਨੇ ਆਪਣਾ ਜਿਹੜਾ ਸਟਰਕਚਰ ਬਦਲਣ ਦੇ ਵਿੱਚ ਉਹਨਾਂ ਨੂੰ ਮਜਬੂਰ ਹੋਣਾ ਪਿਆ। ਪਹਿਲਾਂ ਕੀ ਕਰਦੇ ਸੀ, GST ਚਾਰਜ ਕਰ ਲੈਂਦੇ ਸੀ ਆਪਣੀ ਮਨ ਮਰਜ਼ੀ ਨਾਲ ਜਾਲੀ ਰਸੀਦ 'ਤੇ, ਔਰ ਉਹ ਉਹਨਾਂ ਦੀ ਜੇਬ 'ਚ ਪਈ ਜਾਂਦੀ ਸੀ, ਗਾਹਾਂ ਸਬਮਿਟ ਨਹੀਂ ਸੀ ਕਰਾਉਂਦੇ ਹੁੰਦੇ। ਸੋ GST ਕਲੈਕਸ਼ਨ ਤਾਂ ਪੂਰੀ ਚੱਲ ਰਹੀ ਸੀ ਔਲਰੇਡੀ, ਪਰ ਉਹ ਗਾਹਾਂ ਪਾਸ ਆਨ ਨਹੀਂ ਸੀ ਕਰਦੇ। ਇਸ ਕੰਜਾ ਕੱਸਣ ਦੇ ਨਾਲ ਇਸ ਸਾਲ ਇੰਡੀਆ ਦੇ ਵਿੱਚ ਰਿਕਾਰਡ ਤੋੜ GST ਜਿਹੜੀ ਆ ਉਹ ਕਲੈਕਟ ਕੀਤੀ ਗਈ ਆ। ਹੁਣ ਉਹ ਜਿਹੜੀ GST ਉਹ ਵਾਪਸ ਸਟੇਟਸ ਨੂੰ ਜਾਣੀ ਆ, ਠੀਕ ਹੈ, ਅਤੇ ਇੱਕ ਤਾਂ ਇਹ ਮੈਂ ਦੱਸਣਾ ਚਾਹਿਆ, ਕਿਉਂਕਿ ਮੈਂ ਅਸੀਂ ਖੁਦ ਸਮਾਨ ਮੰਗਣਾ। ਦੂਜਾ ਜਿਹੜਾ ਆ ਵੀ ਜਿਹੜਾ ਕੰਪਲਾਇੰਸ ਹੈ ਉੱਥੇ, ਬਿਜ਼ਨਸ ਜਿਹੜਾ ਆ ਉਹ ਪ੍ਰੋਪਰ ਕਰਨਾ ਚਾਹੁੰਦਾ ਹੈ, ਕਿ ਗਵਰਨਮੈਂਟ ਨੇ ਵੀ ਚਲੋ ਹੁਣ ਕਰ ਰਹੇ ਨੇ, ਸਕੰਜਾ ਕੱਸ ਰਹੇ ਨੇ ਕਿ ਵੀ ਜਿਹੜੇ ਜੇ ਤੁਸੀਂ ਇੱਦਾਂ ਦਾ ਕਰੋਗੇ ਤਾਂ ਤੁਹਾਨੂੰ ਅਸੀਂ ਤੁਹਾਡੇ ਨਾਲ ਬਿਜ਼ਨਸ ਕਰਾਂਗੇ, ਤਾਂ ਤੁਸੀਂ ਓਪਰੇਟ ਕਰ ਸਕਦੇ ਹੋ। ਸੋ ਇਹ ਵੀ ਇੱਕ ਮਤਲਬ ਉੱਥੇ ਰੁਝਾਨ ਚੱਲ ਰਿਹਾ, ਇਹ ਕਰਨਾ ਹੀ ਪੈਣਾ ਆ। ਉਸ ਦਾ ਕਾਰਨ ਕੀ ਆ ਅਮਰੀਕ ਭਾਜੀ, ਕਿ ਇੰਡੀਆ ਦੇ ਨਾਲ ਤੁਸੀਂ ਟ੍ਰੇਡ ਕਰਨਾ, ਮੰਨ ਲਓ ਇੰਡੀਆ ਤੋਂ ਕੋਈ ਸਮਾਨ ਮੰਗਾਉਣਾ, ਪਹਿਲਾਂ ਚਾਈਨਾ 'ਤੇ ਇੱਦਾਂ ਹੁੰਦਾ ਸੀਗਾ ਵੀ ਤੁਸੀਂ ਦੇਖ ਕੇ ਕੁਛ ਹੋਰ ਆ ਜਾਂ ਨਿਕਲਿਆ ਕੁਛ ਹੋਰ ਵਿੱਚੋਂ, ਪਹਿਲਾਂ ਇੱਦਾਂ ਹੀ ਸੀ ਨਾ, ਅੱਜ ਤੋਂ 20 ਸਾਲ ਪਹਿਲਾਂ 15, ਤਾਂ ਹੀ ਉਹ ਤਾਂ ਹੀ ਬਦਨਾਮ ਹੋਇਆ ਸੀ ਨਾ, ਉਹ ਚਾਈਨਾ ਬਦਨਾਮ ਹੋ ਗਿਆ ਸੀਗਾ ਵੀ ਯਾਰ ਇਹ ਤਾਂ ਚੀਨ ਦਾ ਮਾਲ ਹੈ, ਇਹ ਤਾਂ ਚੀਨ ਦਾ ਮਾਲ ਹੈ, ਇਹ ਤਾਂ ਇੱਦਾਂ ਹੀ ਹੈ, ਉਹਦੀ ਕੋਈ ਗਰੰਟੀ ਨਹੀਂ ਹੈਗੀ। ਉਹ ਇੰਨਾ ਕੁ ਬਦਨਾਮ ਕਿਉਂ ਹੋਇਆ, ਕਿਉਂਕਿ ਇੱਦਾਂ ਦੇ ਬੰਦੇ ਸੀ ਬਿਜ਼ਨਸਮੈਨ ਵਿੱਚ ਜਿਹੜੇ ਧੋਖਾ ਕਰਦੇ ਸੀ ਆਪਣੇ ਕਲਾਇੰਟਸ ਦੇ ਨਾਲ
ਜੀ,
ਉਹ ਜਿੱਥੇ ਚਾਈਨਾ 20 ਸਾਲ ਪਹਿਲਾਂ ਸੀ ਉੱਥੇ ਇੰਡੀਆ ਅੱਜ ਖੜਾ ਹੀ ਆ। ਹਜੇ ਉੱਥੇ ਵੀ ਤੁਸੀਂ ਜਾਓ, ਜਾਂਦੇ ਹੋ, ਕਸਟਮਰ ਸਰਵਿਸ ਬਹੁਤ ਪੂਅਰ ਹੈ, ਔਰ ਜਿਹੜੀ ਉੱਥੇ ਰਿਲਾਇਬਿਲਿਟੀ ਆ ਉਹ ਪਿਆਊਗਾ, ਤੁਹਾਡਾ ਸਮਾਨ ਪਹੁੰਚੇਗਾ, ਸਮਾਨ ਵਿੱਚੋਂ ਕੀ ਨਿਕਲੇਗਾ ਕੀ ਆਲਵੇਜ਼ ਇਹ ਰਹਿੰਦਾ ਆ। ਚਾਈਨਾ ਨੇ ਇਹਨੂੰ ਕਾਊਂਟਰ ਕਰਨ ਦੇ ਲਈ ਕੀ ਕੀਤਾ, ਅਸੀਂ ਚਾਈਨਾ ਤੋਂ ਵੀ ਸਮਾਨ ਮੰਗਾਉਂਦੇ ਹਾਂ। ਚਾਈਨਾ ਨੇ ਕੀ ਕੀਤਾ ਕਿ ਉਹਨਾਂ ਨੇ ਟੀਅਰਸ ਬਣਾ ਦਿੱਤੇ, ਸਲੈਬਾਂ ਬਣਾ ਦਿੱਤੀਆਂ ਵੀ ਜੇ ਤਾਂ ਚਲੋ 400-500 ਦਾ ਸਮਾਨ ਹੈ ਫਿਰ ਤਾਂ ਠੀਕ ਹੈ, ਅੱਧੇ ਭੇਜ ਦਿਓ, ਪਰ ਉਹਦੇ ਵਿੱਚ ਵੀ ਉਹ ਪੇਮੈਂਟ ਜਿਹੜੀ ਨੇ ਉਹ ਸਿਸਟਮ ਦੇ ਵਿੱਚੋਂ ਲੈਂਦੇ ਨੇ। ਜੇ ਤੁਹਾਡਾ ਸਮਾਨ ਉਹ ਸਹੀ ਨਹੀਂ ਮਿਲਿਆ ਉੱਥੇ ਵੀ ਡਿਸਪਿਊਟ ਕਰ ਸਕਦੇ, ਜੇ ਉਹਨੇ ਭੇਜਿਆ ਹੀ ਨਹੀਂ ਤਾਂ ਉਹ ਤੁਹਾਨੂੰ ਰੀਫੰਡ ਵੀ ਕਰਵਾ ਕੇ ਦਿੰਦੇ ਨੇ, ਅਤੇ ਉਹ ਜਿਹੜੀ ਕੰਪਨੀ ਹੈ ਉਹਨੂੰ ਉਹ ਬਲੈਕਲਿਸਟ ਵੀ ਕਰਦੇ ਨੇ। ਜੇ ਸਮਾਨ ਕੋਈ ਇੱਕ ਸਲੈਬ ਹੈ, ਮਤਲਬ ਫੋਰ ਐਗਜ਼ਾਮਪਲ $5,000 ਤੋਂ ਉੱਤੋਂ ਦੀ ਹੈ, ਤਾਂ ਉਹ ਜਿਹੜਾ $5,000 ਤੋਂ ਉੱਤੋਂ ਦੀ ਆਰਡਰ ਹੈ ਨਾ, ਉਹ ਮੈਂ ਇੱਕ ਫਿਗਰ ਦੇ ਰਿਹਾ ਜ਼ਰੂਰੀ ਨਹੀਂ ਨਾ, ਤਾਂ ਉਹਨਾਂ ਨੂੰ ਉਹ ਰਜਿਸਟਰ ਕਰਾਉਣਾ ਪੈਣਾ ਆ ਫੋਰਨ ਟ੍ਰੇਡ ਦੇ ਨਾਲ ਵੀ ਸਾਨੂੰ ਆਹ ਆਰਡਰ ਆਇਆ ਅਤੇ ਅਸੀਂ ਆਹ ਤਿਆਰ ਕਰ ਰਹੇ ਹਾਂ। ਉਹਨਾਂ ਦਾ ਇੰਸਪੈਕਟਰ ਆ ਕੇ ਉਹ ਕਲੀਅਰ ਕਰੇਗਾ ਕਿ ਇਹ ਸੇਮ ਕੁਆਲਿਟੀ ਆ ਜਿਹੜੀ ਮੰਗੀ ਆ ਉਹਨਾਂ ਨੇ, ਤਾਂ ਉਹ ਜਾਏਗਾ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜੇ ਇਹਦੇ 'ਚ ਚਲੇ ਗਿਆ ਮੁੜ ਕੇ ਆਰਡਰ ਨਹੀਂ ਆਉਣਾ ਅਤੇ ਸਰਕਾਰ ਨੂੰ ਵੀ ਟੈਕਸ ਦਾ ਘਾਟਾ ਪੈਣਾ ਆ। ਸੋ ਇਸ ਕਰਕੇ ਸਰਕਾਰੀ ਇੰਟਰਵੈਂਸ਼ਨ ਕਰਨੀ ਪਈ ਆ ਔਰ ਉਹ ਹੋਈ ਤਾਂ ਆ ਕਿਉਂਕਿ ਉੱਥੇ ਇੰਸਪੈਕਟਰ ਰਾਜ ਨਹੀਂ ਹੈਗਾ ਇੰਡੀਆ ਵਾਂਗਰ ਵੱਡੀਆਂ ਵਾਲਾ ਕੰਮ ਨਹੀਂ ਚੱਲਦਾ ਉੱਥੇ ਡੰਡਾ ਚੱਲਦਾ ਆ ਕਮਿਊਨਿਜ਼ਮ ਦਾ ਚਲੋ ਇਹ ਸੋਸ਼ਲਿਜ਼ਮ ਦਾ ਇੱਕ ਪੋਜ਼ਿਟਿਵ ਪੁਆਇੰਟ ਹੈ ਕਿ ਜੇ ਉਹ ਓਨੈਸਟਲੀ ਚਲਾ ਰਹੇ ਨੇ ਤਾਂ ਉਹ ਚੱਲ ਜਾਂਦਾ ਆ ਸੋ ਇਸ ਕਰਕੇ ਉਹਨਾਂ ਨੇ ਬਿਜ਼ਨਸਾਂ ਦੇ ਉੱਤੇ ਆਪਣਾ ਹੀ ਡੰਡਾ ਰੱਖਿਆ ਹੋਇਆ ਕਲਾਇੰਟ ਨੂੰ ਨਹੀਂ ਡੰਡਾ ਮਾਰਨਾ ਪੈਂਦਾ ਉਹਨੇ ਆਪਣਾ ਹੀ ਡੰਡਾ ਰੱਖਿਆ ਹੋਇਆ ਕਿ ਜੇ $5,000 ਤੋਂ ਉੱਤੇ ਡਾਲਰ ਦਾ ਸਮਾਨ ਹੈ ਤਾਂ ਉਹ ਮੇਕ ਸ਼ੋਰ ਕਰਦੇ ਨੇ ਕਿ ਇਹ ਸਮਾਨ ਕਲਾਇੰਟ ਨੂੰ ਸਹੀ ਜਾ ਰਿਹਾ ਆਸਟ੍ਰੇਲੀਆ ਦੇ ਵਿੱਚ ਜਾਂ ਅਮਰੀਕਾ ਦੇ ਵਿੱਚ ਤਾਂ ਕਿ ਉਹ ਦੁਬਾਰਾ ਆਰਡਰ ਦੇਣ ਵਾਲਾ ਬਣੇ ਸੋ ਇਹੋ ਜਿਹੀ ਬਦਨਾਮੀ 'ਚੋਂ ਨਿਕਲ ਚੁੱਕੇ ਨੇ ਪਰ ਜਿਹੜਾ ਇੰਡੀਆ ਦੇ ਵਿੱਚ ਹੈ ਇੰਡੀਆ ਦੇ ਵਿੱਚ ਇੱਧਰ ਨੂੰ ਕਰਨਾ ਹੀ ਪੈਣਾ ਆ ਅਮਰੀਕਾ ਨੂੰ ਵੀ ਕਰਨਾ ਪੈਣਾ ਇੰਗਲੈਂਡ ਨੂੰ ਵੀ ਕਰਨਾ ਪੈਣਾ ਆ ਜੇ ਉਹਨਾਂ ਨੇ ਵਰਲਡ ਟ੍ਰੇਡ ਦੇ ਵਿੱਚ ਰਹਿਣਾ ਆ ਸੋ ਜਿਹੜਾ ਕਲਚਰ ਹੈ ਨਾ ਸਾਡਾ ਹਾਂ ਮੈਂ ਤੁਹਾਨੂੰ ਦੱਸਦਾ ਅਸੀਂ ਜਲੰਧਰ ਚਲੇ ਗਏ 2-3 ਸਾਲ ਪਹਿਲਾਂ ਉੱਥੇ ਬੈਟ ਬਣਦੇ ਨੇ ਇੱਕ ਥਾਂ ਸਾਡੇ ਦੋਨੋਂ ਹੀ ਬੇਟੇ ਨਾ ਉਹ ਉਹ ਬੜਾ ਮਸ਼ਹੂਰ ਬੈਟ ਬਣਾਉਂਦੇ ਨੇ ਆਰ ਐਨ ਐਸ ਲਾਰਸਨਸ ਵਾਲੇ ਤੇ ਸਾਰੇ ਬੈਟ ਮੋਦੀ ਮੋਦੀ ਹੁਣ ਮੋਦੀ ਨੀ ਸੋਰੀ
ਮੋਦੀ
ਧੋਨੀ ਧੋਨੀ ਹੁਣੀ ਹੋਈ ਯੂਜ਼ ਕਰਦੇ ਨੇ ਮਤਲਬ ਮੋਦੀ ਮੋਦੀ ਕਰਦੀ ਨੀ ਮੈਂ ਆਪੇ ਮੋਦੀ ਹੋਈ ਇਹ ਕੰਮ ਹੋਇਆ ਪਿਆ ਹੁਣ ਮੈਨੂੰ ਲੱਗਦਾ ਮੈਨੂੰ
ਇਹ ਗੱਲ ਹੋ ਗਿਆ
ਮੈਨੂੰ ਬੀਜੇਪੀ ਚ ਜੁਆਇਨ ਕਰਨਾ ਪੈਣਾ
ਬੀਜੇਪੀ ਚ ਜਾਣਾ ਪੈਣਾ
ਚਲੋ ਉਹ ਅਸੀਂ ਫੈਕਟਰੀ ਚਲੇ ਗਏ ਭਾਜੀ ਫੈਕਟਰੀ ਕਾਹਦੀ ਸੀ ਤੁਹਾਨੂੰ ਪਤਾ ਹੀ ਆ ਹਨਾ ਤੇ ਜਲੰਧਰ ਦੇ ਵਿੱਚ ਤੇ ਉੱਥੇ ਥੱਲੇ ਬੈਠੇ ਸਾਰੇ ਲੱਗੇ ਹੋ ਮਤਲਬ ਦੇਸੀ ਜਿੱਦਾਂ ਤੁਸੀਂ ਚਲੇ ਜਾਂਦੇ ਹੁੰਦੇ ਆ ਆਰੇ ਤੇ ਹਨਾ ਤੇ ਉਹ ਮੁੰਡਾ ਜਿਹੜੇ ਮੈਨੇਜਰ ਸੀਗਾ ਤੇ ਉਹਦੇ ਨਾਲ ਮੇਰੀ ਗੱਲਬਾਤ ਪਹਿਲਾਂ ਹੁੰਦੀ ਰਹੀ ਸੀਗੀ ਤੇ ਉਹਨੂੰ ਪਤਾ ਸੀ ਮੇਰੇ ਬਾਰੇ ਉਦੋਂ ਮੈਂ ਲੀਡ ਕਰ ਰਿਹਾ ਸੀ ਸਿੱਖ ਗੇਮਸ ਨੂੰ ਤੇ ਅਸੀਂ ਕਿਹਾ ਅਸੀਂ ਬੈਟ ਲੈਣੇ ਇੱਕ ਦੋ ਤੇ ਮੁੰਡਿਆਂ ਨੇ ਤੁਹਾਡੀ ਫੈਕਟਰੀ ਦੇਖਣੀ ਹੈ ਕਹਿੰਦੇ ਆ ਜਾਓ ਭਾਜੀ ਕੋਈ ਚੱਕਰ ਨਹੀਂ ਹਨਾ ਅਸੀਂ ਚਲੇ ਗਏ ਤੇ ਬਹਿ ਗਏ ਉਹਨੇ ਚਾਹ ਪਿਲਾਈ ਸਾਨੂੰ ਜਾਨੂੰ ਨਾ ਮਾਲਕ ਆ ਗਿਆ ਤੇ ਉਹ ਸਾਡਾ ਰੂਪ ਦੇਖ ਕੇ ਸਰੂਪ ਦੇਖ ਕੇ ਹਨਾ ਉਹ ਇੱਦਾਂ ਸਮਝ ਆਵੇ ਇੱਥੋਂ ਕਿਸੇ ਪਿੰਡ ਤੋਂ ਉੱਠ ਕੇ ਆ ਗਏ ਆ ਤੇ ਉਹ ਨਾ ਵਿਕਰਮ ਉਦੇ ਕਰਨ ਲੱਗ ਪਿਆ ਇਹ ਅੰਕਲ ਜੀ ਇਹ ਕਿੱਦਾਂ ਆ ਇਹ ਇੱਦਾਂ ਆ ਇੱਦਾਂ ਆ ਹਨਾ ਉਹ ਮੋਹਰੇ ਉਹਨਾਂ ਮਾਲਕ ਜਿਹੜਾ ਚੌੜ ਕਰਨ ਲੱਗ ਪਿਆ ਉਹ ਸੀਗਾ ਮਤਲਬ 60 ਸਾਲ ਦਾ ਉਹ ਇਹ ਤੁਹਾਡੇ ਵੱਸ ਦੀ ਖੇਡ ਨਹੀਂ ਤੁਸੀਂ ਇਹਨੂੰ ਇਹਨੂੰ ਇਹ ਤੁਹਾਡੇ ਰੇਂਜ 'ਚ ਹੀ ਨਹੀਂ ਇਹ ਤੁਹਾਡੇ ਐਂ ਹੀ ਹੈ ਨਹੀਂ ਮਤਲਬ ਉਹ ਆਪਣੇ ਆਪ ਨੂੰ ਇੱਦਾਂ ਸਾਨੂੰ ਇੱਦਾਂ ਦੱਸਣ ਲੱਗ ਗਿਆ ਵੀ ਤੁਸੀਂ ਕੋਈ ਅਸੀਂ ਲੈਣੇ ਸੀ
ਘੱਟੋ ਘੱਟ
ਅਸੀਂ ਇੱਥੋਂ ਸਾਰੇ ਕ੍ਰਿਕਟ ਕਲੱਬ ਵਾਲਿਆਂ ਨੇ ਕਹੇ ਹੋਏ ਸੀ ਵੀ ਸਾਡੇ ਲਈ ਬੈਟ ਇੱਕ ਇੱਕ ਲੈ ਕੇ ਅਸੀਂ ਨਾ ਤਕਰੀਬਨ 10 ਬੈਟ ਲੈਣੇ ਸੀ ਜਿਹੜੇ ਕਿ ਮਤਲਬ ਉਹ 40-40 ਹਜ਼ਾਰ ਦਾ ਬੈਟ ਆ ਇਹ ਦੇਖ ਲਓ ਵੀ 4 ਲੱਖ ਦੇ ਅਸੀਂ ਬੈਟ ਲੈਣ ਗਏ ਸੀ ਉੱਥੋਂ ਪੋਸਟ ਮਤਲਬ ਕੋਰੀਅਰ ਕਰਨਾ ਸੀ ਉਹ ਬੰਦੇ ਨੇ ਨਾ ਇੰਨੀ ਕੁ ਮਤਲਬ ਡਿਮੋਰਲਾਈਜ਼ ਕੀਤਾ ਮੁੰਡੇ ਨੂੰ ਅਖੀਰ ਨੂੰ ਮੈਨੂੰ ਇੰਟਰਵੀਨ ਕਰਨਾ ਪਿਆ ਮੈਂ ਕਿਹਾ ਭਾਈ ਸਾਹਿਬ ਅਸੀਂ ਬਹੁਤ ਦੂਰੋਂ ਚੱਲ ਕੇ ਆਏ ਹਾਂ ਵੀ ਇਹ ਬੱਚੇ ਨੇ 18 ਸਾਲ ਦਾ ਮੁੰਡਾ ਆ ਵੀ ਤੁਸੀਂ ਕਮ ਸੇ ਕਮ ਇਹਦੇ ਨਾਲ ਤਾਂ ਇੱਦਾਂ ਦੀ ਭਾਸ਼ਾ ਨਾ ਬੋਲੋ ਤੇ ਰੇਂਜ ਵਿੱਚ ਹੈ ਨਹੀਂ ਤੁਸੀਂ ਅਫੋਰਡ ਨਹੀਂ ਕਰ ਸਕਦੇ ਮੈਂ ਕਿਹਾ ਤੁਹਾਨੂੰ ਕੀ ਪਤਾ ਅਸੀਂ ਕੀ ਕਰਦੇ ਹਾਂ ਆਸਟ੍ਰੇਲੀਆ 'ਚ ਪਤਾ ਤੁਹਾਨੂੰ ਕੁਛ ਉਹ ਸਾਨੂੰ ਜੀ ਪਤਾ ਹੀ ਹੁੰਦਾ ਆ ਮੈਂ ਕਿਹਾ ਤੁਹਾਨੂੰ ਕੁਛ ਨਹੀਂ ਪਤਾ ਤੁਹਾਨੂੰ ਕੁਛ ਨਹੀਂ ਪਤਾ ਸਾਡੇ ਬਾਰੇ ਤੇ ਚਲੋ ਮੈਂ ਕਿਹਾ ਆਪਾਂ ਹੋਰ ਬਾਹਰੋਂ ਕਿਤੇ ਹੋਰ ਉੱਧਰੋਂ ਲੈ ਲਵਾਂਗੇ ਬੈਟ ਹਨਾ ਵੀ ਇਹ ਜਦੋਂ ਇਹਨਾਂ ਨੇ ਕਰਨੀ ਨਹੀਂ ਗੱਲ ਤੇ ਜਦੋਂ ਮੁੰਡਾ ਵਿਚਾਰਾ ਜਿਹੜਾ ਮੈਨੇਜਰ ਉਹਨੂੰ ਤਾਂ ਪਤਾ ਸੀ ਸਾਡੇ ਬਾਰੇ ਉਹਨੂੰ ਪਸੀਨੇ ਆਣ ਉਹ ਬਾਹਰ ਮਾਫੀਆਂ ਮੰਗੇ ਉਹ ਕਹਿੰਦੇ ਜੀ ਇਹਦਾ ਇਹੀ ਕੰਮ ਹੈ ਇਹਦਾ ਬਹੁਤ ਐਟੀਟਿਊਡ ਖਰਾਬ ਹੈ ਜੀ ਮੈਂ ਕਿਹਾ ਕੋਈ ਗੱਲ ਨਹੀਂ ਇਹਨੂੰ ਦੱਸ ਦਈ ਅਸੀਂ ਕੌਣ ਹੈ ਹਨਾ ਵੀ ਇਹ ਕੋਈ ਐਡੀ ਗੱਲ ਥੋੜ੍ਹੋ ਰੇਂਜ ਵਾਲੀ ਕਿਹੜੀ ਗੱਲ ਹੋ ਗਈ ਅਸੀਂ ਤਾਂ 10 ਗੋਰੇ ਇਹਨਾਂ ਦਿੰਦੇ ਹਾਂ ਟੀਮ ਦੇ ਲਈ ਸਾਰਿਆਂ ਦੇ ਲਈ ਬੈਟ ਲੈ ਕੇ ਜਾਣੇ ਸੀ ਉਸ ਬੰਦੇ ਨੇ ਮਤਲਬ ਵੈਰੀ ਪੂਅਰ ਸਰਵਿਸ ਮਤਲਬ ਹੀ ਲੋਸਟ ਕਸਟਮਰ ਇਹਨੂੰ ਇੱਥੇ ਹੋ ਸਕਦਾ ਉਹਦੇ ਬਹੁਤ ਜ਼ਿਆਦਾ ਹੀ ਵਿਕਣ ਲੱਗ ਜਾਂਦੇ ਇੱਦਾਂ ਦਾ ਐਟੀਟਿਊਡ ਸਾਡੇ
ਇੱਕ ਮਾਰਕੀਟਿੰਗ ਦੀ ਗੱਲ ਹੈ ਅਮਨਦੀਪ ਜੇ ਤੁਸੀਂ ਬੰਦੇ ਨੂੰ ਕਿਸੇ ਨੂੰ ਖੁਸ਼ ਕਰੋਗੇ ਨਾ ਆਪਣੀ ਸਰਵਿਸ ਦੇ ਨਾਲ ਜਿਹਨੂੰ ਅਸੀਂ ਕਹਿੰਦੇ ਹਾਂ ਕਸਟਮਰ ਸਰਵਿਸ ਦੇ ਨਾਲ ਉਹ ਸਿਰਫ 2 ਬੰਦਿਆਂ ਨੂੰ ਜਾ ਕੇ ਦੱਸੂਗਾ ਕਿ ਉਹਨੇ ਮੈਨੂੰ ਬਹੁਤ ਵਧੀਆ ਉਹਨਾਂ ਡੀਲ ਕੀਤਾ ਸਿਰਫ 2 ਬੰਦਿਆਂ ਨੂੰ ਜਾ ਕੇ ਦੱਸੂਗਾ ਜੇ ਤੁਸੀਂ ਕਿਸੇ ਨੂੰ ਡਿਸਪਲੀਜ਼ ਕਰਦੇ ਹਾਂ ਬਦਤਮੀਜ਼ੀ ਕਰਦੇ ਹਾਂ ਅੱਗੇ ਜਾ ਕੇ ਉਹ 20 ਬੰਦਿਆਂ ਨੂੰ ਦੱਸੂਗਾ 20 ਕਸਟਮਰ ਤੁਹਾਡੇ ਖਰਾਬ ਕਰੂਗਾ ਇਹ ਗੱਲ ਬਿਲਕੁਲ ਢੁੱਕਦੀ ਆ ਜੇ ਤੁਸੀਂ ਚੰਗੀ ਕਸਟਮਰ ਸਰਵਿਸ ਲਓਗੇ ਤੁਹਾਨੂੰ ਹੋਰ ਥੋੜੇ ਕਸਟਮਰ ਮਿਲੂਗੇ ਜੇ ਤੁਸੀਂ ਬੈਡ ਕਸਟਮਰ ਸਰਵਿਸ ਦਊਂਗੇ ਤੁਹਾਡੀ ਇੰਸਟੀਟਿਊਸ਼ਨ ਦਾ ਪੱਠਾ ਬੈਠੂਗਾ ਤਾਂ ਹੀ ਕਸਟਮਰ ਸਰਵਿਸ ਤੇ ਹਮੇਸ਼ਾ ਬਹੁਤ ਵਧੇ ਵਧੀਆ ਬੰਦਿਆਂ ਨੂੰ ਲਾਇਆ ਜਾਂਦਾ ਜਿਹੜੇ ਕਿ ਵਿਪਰੀਤ ਪ੍ਰਸਥਿਤੀਆਂ ਦੇ ਵਿੱਚ ਵੀ ਚੰਗਾ ਕੰਮ ਕਰ ਸਕਣ ਇਹ ਇੱਕ ਮੰਨੀ ਹੋਈ ਗੱਲ ਹੈ ਮਨੀ
ਨਹੀਂ ਇਹ ਉਹੀ ਤਾਂ ਗੱਲ ਹੈ ਨਾ ਵੀ ਉਹ ਜਿਹੜਾ ਤਾਂ ਉਹਨੇ ਬੰਦਾ ਰੱਖਿਆ ਹੋਇਆ ਸੀ ਮਾਲਕ ਨੇ ਉਹ ਤਾਂ ਪ੍ਰੋਪਰ ਕਰ ਰਿਹਾ ਸੀ ਮੈਨੇਜਰ ਉਹ ਤਾਂ ਵਧੀਆ ਕਰ ਰਿਹਾ ਸੀ ਚਾਹ ਪਾਣੀ ਵੀ ਪਿਲਾ ਰਿਹਾ ਸੀ ਉਹ ਮਾਲਕ ਦਾ ਆਪਣਾ ਐਟੀਟਿਊਡ ਇੰਨਾ ਖਰਾਬ ਸੀਗਾ ਕਿ ਉਹ ਹੀ ਲੋਸਟ ਕਸਟਮਰਸ ਹਨਾ ਬਿਗ ਟਾਈਮ ਕਸਟਮਰ ਇਹੀ ਐਟੀਟਿਊਡ ਮੈਨੂੰ ਦੱਸ ਸਰਬਜੀਤ ਵੀ ਦੱਸਦਾ ਹੁੰਦਾ ਹੋਰ ਵੀ ਬੰਦੇ ਦੱਸਦੇ ਹੁੰਦੇ ਆ ਕਿ ਅਸਲ ਦੇ ਵਿੱਚ 70-80% ਜਿਹੜਾ ਆ ਉਹ ਇੱਥੋਂ ਹੀ ਮਾਰ ਖਾ ਜਾਂਦੇ ਨੇ ਬਿਜ਼ਨਸ ਉਹ ਦੇਖਦੇ ਨਹੀਂ ਕਿ ਕਸਟਮਰ ਸਰਵਿਸ ਦੇ ਵੱਲ ਬਹੁਤ ਘੱਟ ਧਿਆਨ ਦੇ ਰਹੇ ਨੇ। ਇਹ ਇਹ ਇੰਡੀਆ ਦੇ ਵਿੱਚ ਇੱਕ ਇੱਕ ਤ੍ਰਾਸਦੀ ਆ। ਅਤੇ ਦੂਜਾ ਉਹ ਟਰੇਡ ਕਰਨਾ ਚਾਹੁੰਦੇ ਨੇ ਪਰ ਟਰੇਡ ਦੇ ਵਿੱਚ ਉਹ ਸ਼ੋਰਟ ਟਰਮ ਸੋਚ ਜਾਂਦੇ ਨੇ ਬਸ ਆਹ ਭੇਜੋ ਗਾਂਹ ਕਹਿੰਦੇ ਦੇਖਿਆ ਪਤਾ ਨਹੀਂ ਆਉਣਾ ਪਤਾ ਨਹੀਂ ਨਹੀਂ ਇਹ ਐਟੀਚਿਊਡ ਰੱਖਦੇ ਨੇ ਉਹ ਇੱਦਾਂ ਨਹੀਂ ਕਰਦੇ ਨੇ ਵੀ ਇੱਕ ਬੰਦੇ ਨੇ ਇਹ ਕਰ ਲਿਆ ਤਾਂ ਆਪਾਂ ਇਹ ਤੋਂ ਦੁਬਾਰਾ ਆਰਡਰ ਲੈਣਾ ਆ ਇਹ ਐਟੀਚਿਊਡ ਨਹੀਂ ਰੱਖਦੇ। ਅਤੇ ਜੇ ਦਸਾਂ ਦੇ ਵਿੱਚੋਂ ਚਾਰ ਵੀ ਰਿਪੀਟ ਕਸਟਮਰ ਆਉਂਦੇ ਨੇ ਤਾਂ ਇਟਸ ਵੈਰੀ ਬਿਗ ਅਚੀਵਮੈਂਟ। ਜੇ ਤੁਸੀਂ 40-50% ਰਿਪੀਟ ਕਸਟਮਰ ਲੈ ਰਹੇ ਹੋ ਆਪਣੀ ਕੁਆਲਿਟੀ ਨੂੰ ਦੇਖ ਕੇ ਸਰਵਿਸ ਨੂੰ ਦੈਨ ਯੂ ਡੋਂਟ ਹੈਵ ਟੂ ਵਰਕ ਹਾਰਡ ਅਗੇਨ ਐਂਡ ਅਗੇਨ। ਪਰ ਇਹ ਜਿਹੜੀਆਂ ਮਤਲਬ ਇਹ ਗਰਾਊਂਡ ਰਿਐਲਿਟੀ ਆ ਕਿ ਬੈਂਕਿੰਗ ਸਰਵਿਸਿਸ ਦੇ ਜਿਹੜੀਆਂ ਜਨਰਲ ਹੈ ਉਹ ਬੜੀਆਂ ਟਾਈਟ ਹੋਈਆਂ ਨੇ ਟੈਕਸ ਮਾਮਲੇ ਦੇ ਵਿੱਚ ਅਤੇ ਜੀ ਐਸ ਟੀ ਜਿਹੜੀ ਆ ਉਹ ਹਰ ਸਪਲਾਇਰ ਜਿਹੜਾ ਉਹ ਪ੍ਰੋਪਰ ਕੰਮ ਕਰਨਾ ਚਾਹੁੰਦਾ ਕਿਉਂਕਿ ਉਹ ਸਿਕੰਜਾ ਕਸ ਹੁੰਦਾ। ਇੱਕ ਹੋਰ ਦੱਸਦੇ ਹਾਂ ਕੀ ਹੋ ਰਿਹਾ, ਟੈਕਸ ਰਿਫੋਰਮ ਕਾਫੀ ਹੋ ਰਹੀ ਆ। ਪਹਿਲਾਂ ਕੀ ਕਰਦੇ ਤੁਹਾਨੂੰ ਤੰਗ ਕਰਦੇ ਸੀ,
ਹੁਣ ਵੀ ਚਾਹੀਦੀ
ਹਫ਼ਤਾ ਇਕੱਠਾ ਕਰਨ ਆ ਜਾਂਦੇ ਹੁੰਦੇ ਸੀ, ਮਤਲਬ ਹਫ਼ਤਾ ਮਤਲਬ ਕਹਿ ਲਓ ਕਿ ਮਹੀਨਾ ਇਕੱਠਾ ਕਰਨ ਆਉਂਦੇ ਹੁੰਦੇ ਸੀ, ਤੁਹਾਨੂੰ ਮਤਲਬ ਲਾਇਓ ਹੁੰਦੇ ਸੀ ਪੈਸੇ ਵੀ ਇੰਨੇ ਵੱਡੀ ਦੇਣੀ ਦੇਣੀ ਆ ਹਨਾ ਉਹਨੂੰ ਇਸ ਆਫਿਸਰ ਨੂੰ ਇਸ ਆਫਿਸਰ ਨੂੰ। ਹੁਣ ਕੀ ਕੀਤਾ, ਜੇ ਤੁਹਾਡੇ 'ਤੇ ਕੋਈ ਕੇਸ ਆਉਂਦਾ ਪੈਂਦਾ ਆ ਤਾਂ ਉਹ ਸਿਰਫ ਤੁਹਾਨੂੰ ਤੁਹਾਡੇ 'ਤੇ ਕੇਸ ਬਣਾ ਸਕਦੇ ਨੇ, ਉਹਦੀ ਜਿਹੜੀ ਸੁਣਵਾਈ ਆ ਤੁਹਾਡੇ ਲੋਕਲ ਬੰਦੇ ਨਹੀਂ ਕਰਨਗੇ, ਉਹ ਤੁਹਾਡਾ ਸੈਂਟਰਲ ਇਹਨਾਂ ਸਿਸਟਮ ਹੋਏਗਾ। ਅਤੇ ਉਹ ਮੈਂ ਇੱਕ ਦਿਨ ਅੱਗੇ ਵੀ ਐਕਸਪਲੇਨ ਕੀਤਾ ਸੀਗਾ ਕਿਉਂਕਿ ਇਸ ਤਰ੍ਹਾਂ ਸਾਡੇ ਇੱਕ ਬੰਦੇ ਨਾਲ ਹੋਈ ਆ ਕਿ ਉਹ ਰੈਫਰੈਂਸ ਆਈ ਆ ਅਤੇ ਉਹ ਕੋਈ ਬੰਬੇ ਤੋਂ ਫਿਰ ਉਹ ਆਫਿਸਰ ਜਿਹੜਾ ਆ ਉਹ ਉਹਨਾਂ ਗੱਲਬਾਤ ਕਰ ਰਿਹਾ ਸੀ ਅਤੇ ਉਹ ਤੋਂ ਡਾਕੂਮੈਂਟ ਮੰਗਵਾ ਰਿਹਾ ਸੀ ਅਤੇ ਨਾਲ ਹੀ ਪੈਰਲਲ ਤਿੰਨ ਆਫਿਸਿਸ ਦੇ ਵਿੱਚ ਉਹਦੀ ਸੁਪਰਵਿਜ਼ਨ ਹੁੰਦੀ ਆ ਵੀ ਇਹ ਇਹ ਪ੍ਰੋਸੀਜਰ ਫੋਲੋ ਕਰ ਰਿਹਾ ਜਾਂ ਨਹੀਂ ਕਰ ਰਿਹਾ। ਅਤੇ ਉਹਨਾਂ ਦਾ ਜਿਹੜਾ ਐਟੀਚਿਊਡ ਇਹ ਆ ਕਿ ਅਸੀਂ ਇਹਨੂੰ ਡਰੈਗ ਆਨ ਐਂਡ ਆਨ ਕਰਨ ਦੀ ਬਜਾਏ ਇਮੀਡੀਏਟ ਨੈਗੋਸ਼ੀਏਸ਼ਨ ਨਹੀਂ ਹੁੰਦੀ ਵਿਦ ਇਨ 1 or 2 ਡੇਜ਼ ਫਿਨਿਸ਼।
ਹਾਂਜੀ
ਅਤੇ ਉਹ ਕਹਿੰਦੇ ਆਪ ਉਹ ਦੱਸਦੇ ਆ ਵੀ ਅਸੀਂ ਬਿਜ਼ਨਸ 'ਤੇ ਸਟ੍ਰੈਸ ਨਹੀਂ ਪਾਉਣਾ ਚਾਹੁੰਦੇ, ਅਸੀਂ ਉਹਨਾਂ ਨੂੰ ਸਟ੍ਰੈਸਫੁੱਲ ਇਨਵਾਇਰਮੈਂਟ ਨਹੀਂ ਦੇਣਾ ਚਾਹੁੰਦੇ। ਹਾਂ ਜੇ ਉਹਨਾਂ ਵੱਲ ਕੋਈ ਨਿਕਲਦਾ ਤਾਂ ਅਸੀਂ ਉਹ ਪੈਸੇ ਲਵਾਂਗੇ, ਅਸੀਂ ਜੇ ਤਾਂ ਉਹ ਛੇਤੀ ਰਿਜ਼ੋਲਵ ਕਰਨਾ ਚਾਹੁੰਦਾ ਬਿਨਾਂ ਕੋਟਾਂ ਦੇ ਅਸੀਂ ਉਹ ਤੋਂ ਕੰਸੈਸ਼ਨ ਦੇ ਦਾਂਗੇ, ਉਹਨਾਂ ਕੋਲ ਇੰਨੀ ਅਥਾਰਟੀ ਉਹਨਾਂ ਨੇ ਦੇ ਦਿੱਤੀ। ਉਹ ਹੁਣ ਉਹ ਪਤਾ ਨਹੀਂ ਕੇਸ ਕਿੱਥੇ ਨਿਕਲਣਾ, ਪਤਾ ਨਹੀਂ ਪੂਨੇ ਆਫਿਸ ਨਿਕਲਣਾ, ਪਤਾ ਨਹੀਂ ਚੰਡੀਗੜ੍ਹ ਆਫਿਸ ਨਿਕਲਣਾ, ਪਤਾ ਨਹੀਂ ਆਸਾਮ ਦੇ ਵਿੱਚ ਆਫਿਸ ਬਣਿਆ ਉੱਥੇ ਉਹਦਾ ਕੇਸ ਖੁੱਲ੍ਹਣਾ ਆ, ਨੋਬਡੀ ਨੋਜ਼। ਸੋ ਜਿਹੜਾ ਸਟਰੀਟ ਲੈਵਲ ਦੀ ਅਗਰਾਹੀ ਕਰਦੇ ਹੁੰਦੇ ਸੀ ਡਿਪਾਰਟਮੈਂਟ ਵਾਲੇ ਦੋ ਨੰਬਰ ਦੇ ਵਿੱਚ ਕੇਸ 'ਚ ਫਸਾ ਕੇ ਅਤੇ ਆਪਣੇ ਆਪ ਹੀ ਸਮਝੌਤਾ ਕਰ ਲੈਣਾ, ਉਹ ਫੇਡ ਆਊਟ ਹੋ ਰਿਹਾ ਹੁਣ। ਸੋ ਇਹ ਜਿਹੜੀਆਂ ਰਿਫੋਰਮਸ ਹੈ ਇਹ ਚੱਲ ਰਹੀਆਂ, ਇਹ ਅੰਦਰੋਂ ਅੰਦਰੀ ਰਿਫੋਰਮਸ ਹੈ ਜਿਹੜੀਆਂ ਲੋਕਾਂ ਨੂੰ ਬਹੁਤਾ ਪਬਲਿਕ ਦੇ ਵਿੱਚ ਨਹੀਂ ਆ ਰਹੀਆਂ, ਠੀਕ ਹੈ। ਪਰ ਜਿਹੜੇ ਵੱਡੇ ਫੈਸਲੇ ਨੇ ਜਿਸ ਤਰ੍ਹਾਂ ਨੋਟਬੰਦੀ ਹੋ ਗਈ ਹੈ ਨਾ, ਅਤੇ ਆ ਕਿਸਾਨ ਮੋਰਚੇ ਦੇ ਵਿੱਚ ਹੋ ਗਿਆ ਵੀ ਇਹਦੇ ਵਿੱਚ ਵੀ ਵੈਸੇ ਬਹੁਤ ਸਾਰੀਆਂ ਗੱਲਾਂ ਬਾਹਰ ਨਹੀਂ ਆ ਰਹੀਆਂ ਵਟ ਦੇ ਆਰ ਆਫਰਿੰਗ, ਪਰ ਕਈ ਥਾਂ 'ਤੇ ਫੇਲੀਅਰ ਹੋਏ ਨੇ। ਮੈਂ ਤੱਕਦਾ ਹਾਂ ਕਿ ਜਿਹੜਾ ਵੈਸਟ ਬੰਗਾਲ ਦੇ ਵਿੱਚ ਕੈਂਪੇਨ ਇਹਨਾਂ ਨੇ ਰਨ ਕੀਤੀ ਆ BJP ਨੇ, ਉਹ ਡਿਜ਼ਾਸਟਰ ਸੀਗੀ, ਦੈਟ ਵਾਜ਼ ਅ ਫੇਲੀਅਰ PR ਦੇ ਵਿੱਚ। ਦੂਜੀ ਵੱਲ ਇਹ ਹਾਰ ਵੀ ਗਏ ਨੇ, ਇਹਦੇ ਵਿੱਚ ਇਹਨਾਂ ਦੀ ਮੋਰਲ ਹਾਰ ਵੀ ਹੋਈ ਆ ਥੋੜ੍ਹੀ ਜਿਹੀ BJP ਦੀ। ਸੋ ਇਹ ਇਹਨਾਂ ਦਾ ਫੇਲੀਅਰ ਆ। ਤੇ ਬਾਕੀ ਦੇਖੋ
ਜਿਹੜੇ ਅਮਨਦੀਪ ਦੋ ਸੀਟਾਂ ਤੋਂ ਲੈ ਕੇ 48 ਸੀਟਾਂ ਜਿੱਤ ਗਏ, ਉਹ 46 ਸੀਟਾਂ ਦਾ ਵਾਧਾ ਹੋਇਆ।
ਉਹ ਤਾਂ ਮੈਂ ਤੁਹਾਡੀ ਗੱਲ ਸਮਝਦਾ ਆ, ਉਹ ਤਾਂ ਠੀਕ ਆ, ਪਰ ਮੋਰਲੀ ਜਿਹੜੀ ਆ ਉਹ ਕੈਂਪੇਨ ਦੀ ਮੈਂ ਗੱਲ ਕਰ ਰਿਹਾ ਵੀ ਕੈਂਪੇਨ ਦੇ ਵਿੱਚ ਉਹ ਮੋਰਲੀ ਤੌਰ 'ਤੇ ਥੋੜ੍ਹਾ ਜਿਹਾ ਇਹ ਬਹੁਤ ਮਤਲਬ ਇੱਦਾਂ ਨਹੀਂ ਸੀ ਚਾਹੀਦਾ ਜਿੱਦਾਂ ਇਹ ਕਰ ਰਹੇ ਨੇ। ਖੈਰ ਸ਼ਾਇਦ ਇਹ ਵੇਕਅਪ ਕਾਲ ਹੋਏਗੀ। ਜਗਵੀਰ ਸੇਖੋਂ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅਤੇ ਹਾਜ਼ਰੀ ਪ੍ਰਵਾਨ ਕਰੋ ਜੀ। ਜੀ ਆਇਆਂ ਨੂੰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ। ਅਤੇ ਗੁਰਪ੍ਰੀਤ ਗਿੱਲ ਜੀ, ਅੱਜ ਸਮਾਂ ਬਹੁਤ ਘੱਟ ਹੈ ਅਤੇ ਇਸ ਕਰਕੇ ਅੱਜ ਆਪਾਂ ਪ੍ਰੋਗਰਾਮ 'ਚ ਸ਼ਾਮਿਲ ਨਹੀਂ ਹੋ ਸਕਦੇ, ਅਤੇ ਆਪਾਂ ਫਿਰ ਗੱਲਬਾਤ ਕਰਾਂਗੇ। ਅਤੇ ਉਹਨਾਂ ਨੇ ਕਿਹਾ ਕਿ ਮੋਦੀ ਦੀ ਇੱਕੋ ਇੱਕ ਪ੍ਰਾਪਤੀ ਹੈ ਕਿ ਉਹਨੇ 7 ਸਾਲ ਦੇ ਵਿੱਚ ਇੱਕ ਵੀ ਪ੍ਰੈਸ ਕਾਨਫਰੰਸ ਨਹੀਂ ਕੀਤੀ। ਭਾਰਤ ਦੀ 80% ਆਬਾਦੀ ਜੋ ਕਿ ਬਹੁ ਗਿਣਤੀ
ਵੈਸੇ ਤਾਂ ਵਧੀਆ ਬੰਦੀ, ਪ੍ਰੈਸ ਕਾਨਫਰੰਸ ਵਿੱਚ ਜਾ ਕੇ ਸਮਾਂ ਹੀ ਖਰਾਬ ਹੁੰਦਾ, ਉਹੀ ਸਮਾਂ ਤੁਸੀਂ ਆਪਣੀ ਰਾਜਨੀਤੀ ਚਲਾਓ, ਆਪਣੇ ਚੰਗੇ ਕੰਮਾਂ ਚਲਾਓ।
ਪਰ ਚਲੋ ਕੀਤਾ ਵੀ ਕੀ ਜਾਵੇ, ਹਰ ਪਾਸੇ
ਬਿਆਨੇ ਦਾਗੇ ਜਾ ਸਕਦੇ
ਨੇ। ਅਤੇ ਦੇਖੋ ਆਪਾਂ ਗੱਲਾਂ ਕਰ ਰਹੇ ਹਾਂ ਅਤੇ ਇੱਧਰ ਆਸਟ੍ਰੇਲੀਆ ਦੀ ਵੀ ਕਰਦੇ ਹਾਂ, ਇੰਡੀਆ ਦੀ ਪੋਲੀਟਿਕਸ, ਕੱਲ੍ਹ ਨੂੰ ਆਪਾਂ ਪੰਜਾਬ ਦੀਆਂ ਗੱਲਾਂ ਕਰਾਂਗੇ ਅਤੇ ਗਰਾਊਂਡ ਲੈਵਲ ਦਾ ਇੱਧਰੋਂ ਵੀ ਕਰਾਂਗੇ। ਪਰ ਅਮਰੀਕ ਭਾਅ ਜੀ, ਥੋੜ੍ਹਾ ਜਿਹਾ ਮੈਂ ਕਿਰਪਾਨ ਇਸ਼ੂ 'ਤੇ ਵੀ ਅਪਡੇਟ ਕਰਦਾ ਜਿਹੜੇ ਸਾਡੇ ਸਰੋਤੇ ਜੁੜੇ,
ਉਹਦੇ ਬਾਰੇ
ਵੀ ਅਸੀਂ ਵੀ ਬਿਆਨ ਦੱਗ ਗਏ ਸੀ, ਤੁਹਾਨੂੰ ਪਤਾ ਸਾਡੇ ਵੀ ਹੁਣ ਮੋਟਰ ਗਲ ਪਈ ਹੋਈ ਆ ਅਤੇ ਹਾਂਜੀ ਤੇ ਓਹਦਾ ਇਹ ਸੀ ਕੱਲ ਜਿਹੜਾ ਉਹ ਕੰਸਲਟੇਸ਼ਨ ਪੀਰੀਅਡ ਸਮਾਪਤ ਹੋ ਗਿਆ ਸੀਗਾ ਸਰਕਾਰ ਵੱਲੋਂ ਜਿਹੜਾ ਦਿੱਤਾ ਹੋਇਆ ਸੀ ਡਿਪਾਰਟਮੈਂਟ ਵੱਲੋਂ ਜਿਹੜਾ ਪ੍ਰਪੋਜ਼ਲ ਉਹਨਾਂ ਦਾ ਆਇਆ ਸੀ ਸਰਕਾਰ ਦਾ ਤੇ ਇਸ ਪ੍ਰਪੋਜ਼ਲ ਦੇ ਵਿੱਚ ਮੈਂ ਇੱਥੇ ਦੱਸਦਾ ਕਿ ਪਹਿਲਾਂ ਤਾਂ ਮੈਂ ਇਹ ਗੱਲ ਕਲੀਅਰ ਕਰ ਦੇਣਾ ਚਾਹੁੰਦਾ ਕਿ ਬੈਨ ਜਿਹੜਾ ਅਸੀਂ ਨਹੀਂ ਲਵਾਇਆ ਹੋਇਆ ਬੈਨ ਸਰਕਾਰ ਨੇ ਲਾਇਆ ਸੀ ਪਹਿਲਾਂ ਠੀਕ ਹੈ ਲੋਕ ਦੋ ਤਿੰਨ ਚਾਰ ਕੁ ਬੰਦੇ ਨੇ ਆਸਟ੍ਰੇਲੀਆ ਦੇ ਜਿਹੜੇ ਸਾਨੂੰ ਹੀ ਟਾਰਗੇਟ ਕਰੀ ਜਾ ਰਹੇ ਨੇ ਹਨਾ ਤੇ ਉਹ ਭਾਈ ਸਾਹਿਬ ਅਸੀਂ ਤਾਂ ਜਿਹੜੀਆਂ ਜਾਣਕਾਰੀਆਂ ਇਕੱਠੀਆਂ ਕਰਕੇ ਉਹਨਾਂ ਨੂੰ ਦਿੱਤੀਆਂ ਆ ਵੀ ਇੱਦਾਂ ਨਹੀਂ ਕਰੋ ਇੱਦਾਂ ਨਹੀਂ ਕਰੋ ਹਨਾ ਤੇ ਦੂਜਾ ਇਹ ਆ ਵੀ ਜਿਹੜੇ ਹੁਣ ਵੀ ਆ ਡਿਪਾਰਟਮੈਂਟ ਨੇ ਮੌਕਾ ਦਿੱਤਾ ਇੱਕ ਹਫ਼ਤੇ ਦਾ ਆਪਣੇ ਦਿਲ ਦੀ ਗੱਲ ਕਹਿਣ ਦੀ ਖੁੱਲ੍ਹ ਕੇ ਦੱਸੋ ਉਹਨਾਂ ਨੂੰ ਈਮੇਲ ਪਾਓ ਹਨਾ ਤੇ ਇੱਕ ਇੱਕ ਓਪਨ ਓਪਰਚੁਨਿਟੀ ਆ ਆਪਣੇ ਭਾਈਚਾਰੇ ਨੂੰ ਵੀ ਗੋਰਿਆਂ ਨੂੰ ਵੀ ਐਨੀਬਡੀ ਕੈਨ ਡੂ ਇਟ ਹਨਾ ਤੇ ਜ਼ਰੂਰੀ ਨਹੀਂ ਉਹਨੇ ਸਾਨੂੰ ਹੀ ਦੱਸਣਾ ਆ ਮਤਲਬ ਸਿੱਧਾ ਵੀ ਸਰਕਾਰ ਨੂੰ ਉਹਨਾਂ ਨੇ ਮੌਕਾ ਦਿੱਤਾ ਆ ਔਰ ਮੈਂ ਤੁਹਾਨੂੰ ਦੱਸਦਾ ਕਿ 2-3 ਹਜ਼ਾਰ ਈਮੇਲ ਗਈ ਹੋਊਗੀ ਮੇਰੇ ਅੰਦਾਜ਼ੇ ਦੇ ਨਾਲ ਉਹਨਾਂ ਨੂੰ ਤੇ ਉਹਨਾਂ ਨੂੰ ਟਾਈਮ ਲੱਗੇਗਾ ਸੋ ਉਹ ਸੁਣਵਾਈ ਸਾਰਿਆਂ ਦੀ ਆ ਤੇ ਚਾਹੇ ਕੋਈ ਹੱਕ 'ਚ ਆ ਚਾਹੇ ਵਿਰੋਧ 'ਚ ਹੈ ਹਨਾ ਅਤੇ ਐਨੀਥਿੰਗ ਦੂਜੀ ਗੱਲ ਇਹ ਹੈ ਵੀ ਸਾਨੂੰ ਵੀ ਲਿਖਤੀ ਰੂਪ ਦੇ ਵਿੱਚ ਬਹੁਤ ਮਟੀਰੀਅਲ ਆਇਆ ਪਿਛਲੇ 5-6 ਦਿਨ ਦੇ ਵਿੱਚ ਬਹੁਤ ਈਮੇਲਾਂ ਆਈਆਂ ਸੁਝਾਅ ਆਏ ਨੇ ਅਤੇ ਅਸੀਂ ਵੀ ਉਸ ਨੂੰ ਕੰਪਾਈਲ ਕਰ ਰਹੇ ਹਾਂ ਅੱਜ ਸਾਰਿਆਂ ਨੂੰ ਉਹਦੀ ਸਮਰੀ ਕਰ ਰਹੇ ਹਾਂ ਅਤੇ ਆਪਣੇ ਵੱਲੋਂ ਜਿੰਨੀ ਵੀ ਸਾਨੂੰ ਫੀਡਬੈਕ ਆਈ ਆ ਜਿਹੜੇ ਸਾਨੂੰ ਲੱਗੇ ਨੇ ਕਿ ਵਧੀਆ ਸੁਝਾਅ ਨੇ ਅਸੀਂ ਉਹਨਾਂ ਨੂੰ ਪੁਆਇੰਟ ਡੋਟ ਪੁਆਇੰਟ ਕਰਕੇ ਅਸੀਂ ਸਰਕਾਰ ਨੂੰ ਦੇ ਰਹੇ ਹਾਂ ਵੀ ਸਾਡੀ ਕਮਿਊਨਿਟੀ ਦੀ ਆਹ ਫੀਲਿੰਗ ਹੈ ਤੁਸੀਂ ਦੇਖ ਲਓ ਜੇ ਹੋਰ ਕਨਸੈਸ਼ਨ ਦੇ ਸਕਦੇ ਹਾਂ ਪਰ ਇਨ ਦਾ ਐਂਡ ਇਹ ਜਿਹੜਾ ਫੈਸਲਾ ਆ ਇਹ ਡਿਪਾਰਟਮੈਂਟ ਦਾ ਆ ਇਹ ਸਰਕਾਰ ਦਾ ਆ ਅਸੀਂ ਰੀਪ੍ਰਜੈਂਟੇਸ਼ਨ ਕੀਤੀ ਆ ਕਰ ਰਹੇ ਹਾਂ ਕਰਾਂਗੇ ਇਹ ਸਰਕਾਰ ਨੇ ਕਰਨਾ ਆ ਅਤੇ ਇਹ ਜੋ ਰੈਜ਼ੋਲੂਸ਼ਨ ਸੀਗਾ ਇਹ ਕੋਈ ਸਾਡਾ ਉਹਨਾਂ ਨਾਲ ਕੰਪਰੋਮਾਈਜ਼ ਨਹੀਂ ਸੀ ਸਮਝੌਤਾ ਨਹੀਂ ਸੀਗਾ ਇਹ ਇਹ ਰੈਜ਼ੋਲੂਸ਼ਨ ਸੀ ਅਸੀਂ ਉਹਨਾਂ ਨੂੰ ਜਾਣਕਾਰੀਆਂ ਦਿੱਤੀਆਂ ਔਰ ਉਹਨਾਂ ਨੇ ਇਹ ਡਿਸੀਜਨ ਬਣਾਉਣਾ ਆ ਕਿ ਉਹਨਾਂ ਨੇ ਕੀ ਕਰਨਾ ਆ ਪਰ ਇੱਥੇ ਇੱਕ ਗੱਲ ਚੇਤੇ ਰੱਖਣ ਦੀ ਗੱਲ ਹੈ ਭਾਜੀ ਵੀ ਜੇ ਇਹ ਸਮਝੌਤਾ ਜਾਂ ਉਹਨਾਂ ਨੇ ਕੋਈ ਰੈਜ਼ੋਲੂਸ਼ਨ ਨਾ ਮਨਜ਼ੂਰ ਕੀਤਾ ਜਾਂ ਨਾ ਹੋ ਸਕਿਆ ਜਾਂ ਕੋਈ ਲੀਗਲ ਬੈਟਲ ਸ਼ੁਰੂ ਹੋ ਗਈ ਤਾਂ ਇਹ ਜਿਹੜਾ ਟੈਂਪਰੇਰੀ ਬੈਨ ਹੈ ਇਹ ਲੈਜਿਸਲੇਟ ਕਰਕੇ ਪਰਮਾਨੈਂਟ ਬੈਨ ਵੱਲ ਨੂੰ ਜਾਏਗਾ ਉੱਥੇ ਫਿਰ ਸਿਰਫ ਸਾਡਾ 1 MLA ਆ ਬਾਕੀ ਸਾਰੇ ਉਹ ਹੀ ਆ ਸੋ ਇੱਕ ਤਾਂ ਇਹ ਆ ਫਿਰ ਪਰਮਾਨੈਂਟ ਬੈਨ ਲੱਗ ਗਿਆ ਤੇ ਉਹ ਵੀ ਇੱਕ ਨਮੋਸ਼ੀ ਦਾ ਕਾਰਨ ਹੈ 2-3 ਸਾਲ ਕੋਟਾਂ ਕਚਹਿਰੀਆਂ 'ਚ ਜਾਵਾਂਗੇ ਉਹ ਵੀ ਨਮੋਸ਼ੀ ਦਾ ਕਾਰਨ ਹੈ ਉਦੋਂ ਤੱਕ ਇਹ ਬੈਨ ਰਹੇਗਾ ਬੱਚਿਆਂ 'ਤੇ ਵੀ ਮਾਂ ਬਾਪ 'ਤੇ ਵੀ ਟੀਚਰਸ 'ਤੇ ਵੀ ਅਮਰੀਕ ਭਾਜੀ ਸਾਡਾ ਅੰਦਾਜ਼ਾ ਹੈ ਕਿ ਮੇਰਾ ਅੰਦਾਜ਼ਾ ਆਪਣਾ ਕਿ 800 ਤੋਂ ਲੈ ਕੇ 1200 ਅੰਮ੍ਰਿਤਧਾਰੀ ਬੱਚਾ ਹੋਏਗਾ ਨਿਊ ਸਾਊਥ ਵੇਲਜ਼ ਦੇ 2200 ਸਕੂਲਾਂ ਦੇ ਵਿੱਚ ਮੈਨੂੰ ਇਹ ਖਦਸ਼ਾ ਹੈ ਕਿ ਅਗਰ ਇਹ ਪਰਮਾਨੈਂਟ ਬੈਨ ਲੱਗਦਾ ਆ ਜਾਂ 2-3 ਸਾਲ ਚੱਲਦਾ 6 ਮਹੀਨੇ ਚੱਲਦਾ ਅਤੇ ਇਸ ਪੀਰੀਅਡ ਤੋਂ ਬਾਅਦ ਕਿੰਨੇ ਬੱਚੇ ਅੰਮ੍ਰਿਤਧਾਰੀ ਰਹਿ ਜਾਣਗੇ ਕੀ ਉਹ ਸਕੂਲ ਛੱਡ ਦੇਣਗੇ 2-3 ਸਾਲ ਵਾਸਤੇ ਪੜ੍ਹਾਈ ਆਪਣੀ ਛੱਡ ਦੇਣਗੇ 2-3 ਸਾਲ ਵਾਸਤੇ ਇਹ ਵੀ ਆਪਾਂ ਨੂੰ ਐਜ਼ ਏ ਲੀਡਰਸ ਸੋਚਣਾ ਚਾਹੀਦਾ ਕਿ ਅਸੀਂ ਸੁਝਾਅ ਦਿੰਦੇ ਹਾਂ ਇਸ ਪੱਖ ਨੂੰ ਵੀ ਜ਼ਰੂਰ ਸੋਚੋ ਕਿ ਜਿਹੜੇ ਅੰਮ੍ਰਿਤਧਾਰੀ ਬੱਚੇ ਨੇ ਜਿਹੜੇ ਇੰਤਜ਼ਾਰ ਕਰ ਰਹੇ ਨੇ ਕਿ ਚਲੋ ਥੋੜ੍ਹੀਆਂ ਜਿਹੀਆਂ ਕਨਸੈਸ਼ਨਸ ਦੇ ਨਾਲ ਸਾਨੂੰ ਇਜਾਜ਼ਤ ਮਿਲ ਜਾਵੇ ਦੇ ਡੋਂਟ ਮਾਇੰਡ ਹੈ ਨਾ ਜੇ ਆਪਾਂ ਐਕਸਟ੍ਰੀਮ ਜਾਣਾ ਆ ਤਾਂ ਐਕਸਟ੍ਰੀਮ ਜਾਣ ਦੇ ਵਿੱਚ ਉਹ ਪਰਮਾਨੈਂਟਲੀ ਬੈਨ ਹੋ ਜਾਂਦੇ ਨੇ ਕਿਰਪਾਨ ਦੈਨ ਵਟ ਫਿਰ ਕੀ ਹੱਲ ਹੈ ਆਪਣੇ ਬੱਚੇ ਅਸੀਂ ਪੜ੍ਹਾਵਾਂਗੇ ਨਾ ਇੱਕ ਮਤਲਬ ਉਹ ਸਕੂਲੇ ਨਾ ਭੇਜਾਂਗੇ ਉਹਨਾਂ ਦੀ ਪੜ੍ਹਾਈ ਖਰਾਬ ਕਰਾਂਗੇ ਸੋ ਇਹ ਬੜੀਆਂ ਡੂੰਘੀਆਂ ਗੱਲਾਂ ਸੋਚਣ ਵਾਲੀਆਂ ਨੇ ਜਦੋਂ ਇੱਕ ਹੁੰਦੀ ਆਪਣੀ ਹਿਸਟਰੀ ਔਰ ਹਿਸਟਰੀ ਦੇ ਵਿੱਚ ਹੌਲੀ 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 ਕਰਕੇ ਦੂਸਰੇ ਦੇਸ਼ਾਂ ਦੇ ਵਿੱਚ ਆਪਣੇ ਲੋ ਪੈੱਨ ਦੇ ਨਾਲ ਲੈ ਲੈਣੇ ਹੌਲੀ ਹੌਲੀ ਲੈ ਲੈਣੇ ਇਹਦੇ 'ਚ ਕੋਈ ਗਲਤ ਗੱਲ ਨਹੀਂ ਹੈਗੀ ਅਤੇ ਕੰਟੀਨਿਊ ਉਹਨਾਂ ਹੱਕਾਂ ਨੂੰ ਦੇ ਲਈ ਲੜਦੇ ਰਹਿਣਾ ਉਹਨਾਂ ਲਈ ਲੌਬੀ ਕਰਦੇ ਰਹਿਣਾ ਇਹ ਵੀ ਕੋਈ ਮਾੜੀ ਗੱਲ ਨਹੀਂ ਪਰ ਪਰਮਾਨੈਂਟ ਬੈਨ ਨਾਲੋਂ ਮਤਲਬ ਸਾਨੂੰ ਸੋਚਣਾ ਚਾਹੀਦਾ ਹੈ ਕਿ ਜਿਹੜੇ ਬੱਚੇ ਆਲਰੇਡੀ ਸਕੂਲੇ ਜਾ ਰਹੇ ਨੇ ਆਪਾਂ ਉਹਨਾਂ ਨੂੰ ਕਿੱਦਾਂ ਮੁੜ ਕੇ ਉਹਨਾਂ ਦੀ ਪੜ੍ਹਾਈ ਦੇ ਵਿੱਚ ਸ਼ਾਮਿਲ ਕਰਨਾ ਅਤੇ ਉਹਨਾਂ ਦੇ ਕੈਰੀਅਰ ਉਹਨਾਂ ਦੀ ਜ਼ਿੰਦਗੀ ਖਰਾਬ ਨਾ ਹੋਵੇ ਅਮਰੀਕ ਭਾਅ ਜੀ
ਬਿਲਕੁਲ ਅਮਨਦੀਪ ਜਿੱਦਾਂ ਆਸਟ੍ਰੇਲੀਆ ਦੇ ਸਕੂਲਾਂ ਦਾ ਸਵਾਲ ਆ ਸਾਰੇ ਸਿਸਟਮ ਦੇ ਸਕੂਲ ਬਹੁਤ ਵਧੀਆ ਹੈ ਅਤੇ ਬਹੁਤ ਸ਼ਾਨਦਾਰ ਪੜ੍ਹਾਈ ਕਰਾਈ ਜਾਂਦੀ ਹੈ ਸਕੂਲਾਂ ਦੇ ਵਿੱਚ ਅਤੇ ਜਿੱਥੋਂ ਤੱਕ ਹੋ ਸਕੇ ਆਪਣੇ ਬੱਚਿਆਂ ਨੂੰ ਤੁਸੀਂ ਸਕੂਲ ਭੇਜਣ ਦੀ ਪੂਰੀ ਕੋਸ਼ਿਸ਼ ਕਰੋ ਕਿ ਕੋਈ ਵੀ ਇੱਦਾਂ ਦੀ ਐਕਟੀਵਿਟੀਜ਼ ਦੇ ਵਿੱਚ ਭਾਗ ਨਾ ਲਓ ਜਿਹਦੇ ਨਾਲ ਕਿ ਤੁਹਾਡੇ ਬੱਚੇ ਦਾ ਜਿਹੜਾ ਕਰੀਅਰਸ ਹੈ ਜਿਹੜਾ ਕੈਰੀਅਰ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਉਹ ਤਬਾਹ ਹੋਵੇ ਜਾਂ ਉਹ 'ਤੇ ਕੋਈ ਰੁਕਾਂ ਲੱਗਣ ਅਮਨਦੀਪ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਆ ਇਸ ਕਿਰਪਾਨ ਇਸ਼ੂ 'ਤੇ ਅਤੇ ਆਸ ਕਰਦੇ ਹਾਂ ਕਿ ਤੁਸੀਂ ਸਕਸੈਸਫੁਲ ਹੋਵੋਗੇ ਅਤੇ ਲੋਕਾਂ ਦੇ ਸੁਝਾਵਾਂ ਦਾ ਵੀ ਤੁਸੀਂ ਕਾਫੀ ਲੋਕਾਂ ਦੇ ਵਿਰੋਧ ਦਾ ਵੀ ਕਾਫੀ ਟਾਕਰਾ ਕਰ ਰਹੇ ਹੋ, ਲੋਕਾਂ ਦੇ ਸੁਝਾਅ ਨੂੰ ਮੰਨ ਵੀ ਰਹੇ ਹੋ, ਤੇ ਇੱਕ ਤਰ੍ਹਾਂ ਨਾਲ ਬਹੁਤ ਵਧੀਆ ਕੈਂਪੇਨ ਤੁਸੀਂ ਚਲਾ ਕੇ ਰੱਖੀ ਆ, ਤੇ ਅਖੀਰ ਵਿੱਚ ਏਦਾਂ ਜਿਹੜੀ ਲਿਬਰਲ ਅਪਰੋਚਸ ਹੁੰਦੀਆਂ ਮਨਦੀਪ ਕਿਸੇ ਵੀ ਖੇਤਰ ਦੇ ਵਿੱਚ ਉਹ ਕਾਮਯਾਬ ਹੁੰਦੀਆਂ, ਤੇ ਇਹਨਾਂ ਸ਼ਬਦਾਂ ਦੇ ਨਾਲ ਅਸੀਂ ਤੁਹਾਡੇ ਤੋਂ ਇਜਾਜ਼ਤ ਲੈਂਦੇ ਹਾਂ ਤੇ ਅਗਲੇ ਪ੍ਰੋਗਰਾਮ ਨੈਕਸਟ ਸੈਟਰਡੇ ਤੁਹਾਡੇ ਫਿਰ ਰੂਬਰੂ ਹੋਵਾਂਗੇ।
ਸਤਿ ਸ੍ਰੀ ਅਕਾਲ। ਸੋ ਇਹ ਸਨ ਅਮਰੀਕ ਭਾਅ ਜੀ, ਅਤੇ ਮੈਂ ਦੱਸ ਦੇਣਾ ਚਾਹਾਂਗੇ ਕਿ ਵੀ ਆਰ ਓਪਨ ਟੂ ਆਲ ਸੁਜੈਸ਼ਨਸ, ਸਾਰਾ ਕੁਛ ਸਾਡੇ ਨਾਲ ਗੱਲ ਕਰੋ, ਕੋਈ ਗਲਤ ਜਾਣਕਾਰੀਆਂ ਫੈਲ ਰਹੀਆਂ ਨੇ ਉਸ ਤੋਂ ਬਚੋ, ਅਤੇ ਬਹੁਤ ਫੈਲ ਰਹੀਆਂ ਨੇ ਇਸ ਕਰਕੇ ਅਸੀਂ ਵੀਡੀਓ ਵੀ ਪਾ ਰਹੇ ਨੇ। ਰਹੀ ਗੱਲ ਸੁਣਨ ਦੀ, ਅਨੇਕਾਂ ਫੋਨ ਰੋਜ਼ ਅਮਰੀਕਾ ਤੋਂ, ਇੰਗਲੈਂਡ ਤੋਂ, ਯੂਰਪ ਤੋਂ, ਆਸਟ੍ਰੇਲੀਆ ਦੇ ਵਿੱਚੋਂ ਆਉਂਦੇ ਨੇ, ਹਰ ਦੇ ਨਾਲ ਅਸੀਂ ਗੱਲ ਕਰਦੇ ਹਾਂ, ਸੁਣਦੇ ਹਾਂ, ਘੰਟਾ ਘੰਟਾ ਵੀ ਅਸੀਂ ਸੁਣਦੇ ਹਾਂ, ਗੱਲਾਂ ਕਰਦੇ ਹਾਂ, ਅਤੇ ਸਾਰੇ ਹੀ ਸੱਜਣਾਂ ਨੂੰ ਬੇਨਤੀ ਹੈ ਕਿ ਕੋਈ ਵੀ ਦੁਵਿਧਾ ਆ ਉਸ ਸਾਡੇ ਕਿਸੇ ਵੀ ਬੰਦੇ ਨਾਲ ਸਾਡੇ ਨਾਲ ਸੰਪਰਕ ਕਰੋ। ਉੱਧਰ ਪਾਰਕਲੀ ਸਾਹਿਬ ਮੀਟਿੰਗਾਂ ਚੱਲ ਰਹੀਆਂ, ਹੋਰ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਮੀਟਿੰਗਾਂ ਚੱਲ ਰਹੀਆਂ, ਗਰੁੱਪਸ ਨੂੰ ਸੱਦ ਸੱਦ ਕੇ ਉਹਨਾਂ ਨੂੰ ਨਾਲ ਗੱਲਾਂ ਕੀਤੀਆਂ ਜਾ ਰਹੀਆਂ ਨੇ। ਸੋ ਇਹ ਪ੍ਰੋਸੈਸ ਇਜ਼ ਵੈਰੀ ਇੰਟੈਂਸ, ਬਹੁਤ ਚੱਲ ਰਿਹਾ। ਪਰ ਹਾਂ, ਜਿਹੜੇ ਕੁਛ ਸੱਜਣ ਟਿੰਡ 'ਚ ਕਾਨਾ ਪਾ ਰਹੇ ਨੇ, ਵਾਰ ਵਾਰ ਹੋਈ ਗੱਲਾਂ, ਵਾਰ ਵਾਰ ਹੋਈ ਗੱਲਾਂ, ਝੂਠ ਤੂਫਾਨ, ਉਹਨਾਂ ਨੂੰ ਵੀ ਆਰ ਨੋਟ ਐਂਟਰਟੇਨਿੰਗ ਦੈਮ ਮੋਰ, ਦਿਸ ਇਜ਼ ਨੋਟ ਐਂਟਰਟੇਨਮੈਂਟ, ਰਾਈਟ। ਇਹ ਕੋਈ ਰਨਿੰਗ ਕਮੈਂਟਰੀ ਅਸੀਂ ਨਹੀਂ ਦੇ ਰਹੇ ਵੀ ਆਹ ਹੋ ਗਿਆ ਜੀ, ਹੁਣ ਆ ਗਿਆ, ਸਾਨੂੰ ਨਹੀਂ ਦੱਸਿਆ ਜੀ, ਸਾਨੂੰ ਨਹੀਂ ਪੁੱਛਿਆ, ਸਾਨੂੰ ਵੀ ਲੈ ਲਓ ਜੀ ਵਿੱਚ, ਮਤਲਬ ਦਿਸ ਇਜ਼ ਅਬਸਰਡ, ਵੀ ਆਰ ਨੋਟ ਐਂਟਰਟੇਨਿੰਗ ਦੋਜ਼ ਪੀਪਲ ਐਟ ਆਲ, ਠੀਕ ਹੈ। ਇਸ ਕਰਕੇ ਸਮਾਂ ਜਿਹੜਾ ਆ ਆਪਣੇ ਆਪ ਪਰਮਾਤਮਾ ਉੱਦਾਂ ਦਾ ਬਣਾਏਗਾ, ਠੀਕ ਹੈ, ਸਾਤੇ ਗਲਤੀ ਵੀ ਹੋਊਗੀ ਤਾਂ ਉਹ ਵੀ ਸਜ਼ਾ ਸਾਨੂੰ ਦੇ ਦੇਗਾ, ਕੋਈ ਪ੍ਰੋਬਲਮ ਨਹੀਂ। ਪਰ ਜਿਹੜੇ ਜੇ ਕੋਈ ਸਾਨੂੰ ਥਰੈਟ ਕਰਨਾ ਚਾਹੁੰਦਾ ਆ, ਤਾਂ ਵੀ ਟੇਕ ਦੋਜ਼ ਥਰੈਟਸ ਵੈਰੀ ਸੀਰੀਅਸਲੀ, ਸਪੈਸ਼ਲੀ ਮਾਈ ਸੈਲਫ, ਅਤੇ ਉਹ ਸਾਨੂੰ ਪਤਾ ਉਹਨਾਂ ਨੂੰ ਕਿੱਦਾਂ ਹੈਂਡਲ ਕਰਨਾ। ਸੋ ਮਿਹਰਬਾਨੀ ਕਰਕੇ ਕੋਈ ਵੀ ਵਧੀਆ ਸੁਝਾਅ ਆ, ਵਧੀਆ ਗੱਲਬਾਤ ਹੈ, ਕੁਛ ਸਾਡੇ ਨਾਲ ਸਲਾਹ ਕਰਨਾ ਚਾਹੁੰਦੇ, ਵਾਈ ਨੋਟ, ਹੈ ਨਾ। ਜਗਤਾਰ ਭਾਅ ਜੀ ਵੀ ਜੁੜੇ ਨੇ, ਉਹਨਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਹੈ, ਬਹੁਤ ਸੋਹਣੀ ਤਸਵੀਰ ਦੇ ਉੱਤੇ ਵਿਚਾਰ ਲਿਖ ਕੇ ਭੇਜਿਆ। ਆਪਣੀਆਂ ਗਲਤੀਆਂ ਨੂੰ ਕਦੇ ਆਪਣੇ ਦਿਮਾਗ 'ਚ ਥਾਂ ਨਾ ਦੇਵੋ, ਇਹਨਾਂ ਨੂੰ ਆਪਣੇ ਪੈਰਾਂ ਦੀਆਂ ਤਲੀਆਂ ਥੱਲੇ ਰੱਖ ਕੇ ਬੇਸ ਬਣਾ ਕੇ ਅਗਾਂਹ ਵੱਲ ਵਧਣ ਦੀ ਕੋਸ਼ਿਸ਼ ਕਰੋ। ਕਿਆ ਬਾਤ ਹੈ ਜੀ। ਨਾਲੇ ਕਹਿ ਰਹੇ ਨੇ ਕਿ ਤੁਹਾਡਾ ਚੰਗਾ ਵਤੀਰੇ ਦਾ ਸੁਨੇਹਾ ਚਾਹੇ 5 ਲੋਕਾਂ ਕੋਲ ਜਾਵੇ, ਪਰ ਮਾੜੇ ਵਤੀਰੇ ਦਾ ਸੁਨੇਹਾ ਜੰਗਲ ਦੀ ਅੱਗ ਵਾਂਗ ਫੈਲਦਾ। ਬਿਲਕੁਲ ਭਾਅ ਜੀ, ਸਹੀ ਗੱਲ ਹੈ। ਪਰਮਜੀਤ ਧਾਲੀਵਾਲ ਜੀ ਕਹਿੰਦੇ ਮੇਨਕਾ ਗਾਂਧੀ ਦੀ ਵੀ ਗੱਲ ਕਰੋ, ਕੱਲ੍ਹ ਨੂੰ ਕਰਾਂਗੇ। ਹੁਣ ਸੁਖਦੀਪ ਰਿਆੜ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਭਾਅ ਜੀ। ਸਵਿਸ ਬੈਂਕ ਵਿੱਚ ਭਾਰਤੀ ਬਲੈਕ ਮਨੀ ਵਿੱਚ ਕਾਫ਼ੀ ਵਾਧਾ ਹੋਇਆ ਜੀ। ਮੋਦੀ ਸਾਹਿਬ ਦੀ ਸਭ ਤੋਂ ਵਧੀਆ ਖੂਬੀ ਹੈ ਕਿ ਉਹ ਗੱਲਾਂ ਦਾ ਕੜਾਹ ਬਹੁਤ ਬਣਾਉਂਦੇ ਨੇ ਜੀ। ਜੀ ਬਿਲਕੁਲ ਬਿਲਕੁਲ, ਅਤੇ ਮੈਂ ਤੁਹਾਨੂੰ ਦੱਸਦਾ ਕਿ ਸਵਿਸ ਬੈਂਕ ਇੰਨੀ ਕੁ ਸੀਕਰੇਟ ਹੈ ਕਿ ਉਹ ਬਿਲਕੁਲ ਹੀ ਨਹੀਂ ਦੱਸਦੀ ਉਹਨਾਂ ਕੋਲ ਪੈਸਾ ਆਉਂਦਾ ਕਿੱਥੋਂ ਆ। ਅਤੇ ਪਹਿਲਾਂ ਵੀ BJP ਵਾਲਿਆਂ ਨੇ ਇਹਦਾ ਅਡੰਬਰ ਬਣਾਇਆ ਸੀ, ਅਤੇ ਹੁਣ ਵੀ ਸਵਿਸ ਬੈਂਕ ਦਾ ਕਹਿ ਕੇ ਅਡੰਬਰ ਬਣਾਇਆ। ਸਵਿਸ ਬੈਂਕ ਤਾਂ ਬਹੁਤ ਪਿੱਛੇ ਰਹਿ ਗਈ ਆ, ਹੋਰ ਕਈ ਆਈਲੈਂਡਸ ਨੇ ਜਿੱਥੇ ਹੁਣ ਪੈਸਾ ਜਾਂਦਾ, ਸਵਿਸ ਬੈਂਕ ਤਾਂ ਜਾਂਦਾ ਹੀ ਕੁਛ ਨਹੀਂ ਹੁਣ। ਅਤੇ ਹਰੀਸ਼ ਅਰੋੜਾ ਕਹਿ ਰਹੇ ਨੇ ਕਿ BJP ਦੇ 45 MLA ਵਾਪਸ ਮਮਤਾ ਬੈਨਰਜੀ ਦੇ ਨਾਲ ਚਲੇ ਗਏ ਨੇ, ਇਹ BJP ਦਾ ਫੇਲੀਅਰ ਹੈ ਜੀ। ਜੀ ਚਲੋ, ਅੱਜ ਦੀਆਂ ਗੱਲਾਂ ਇੱਥੇ ਹੀ, ਅਤੇ ਮੈਂ ਹੁਣ ਇਜਾਜ਼ਤ ਲੈਂਦਾ, ਅਤੇ ਜਾਂਦੇ ਜਾਂਦੇ ਦੱਸਦਾ ਕਿ ਸਹਿਜ ਪਾਠ ਫਿਰ ਸ਼ੁਰੂ ਕਰ ਰਹੇ ਹਾਂ ਅਸੀਂ 1 ਅਗਸਤ ਨੂੰ। ਸੋ ਉਸ ਦੀਆਂ ਜਾਣਕਾਰੀਆਂ ਵੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ। ਇਹ ਪ੍ਰੋਗਰਾਮ ਠੀਕ 15 ਮਿੰਟ ਬਾਅਦ ਪੋਡਕਾਸਟ 'ਤੇ ਚੜ੍ਹ ਜਾਵੇਗਾ, ਤੁਸੀਂ ਦੁਬਾਰਾ ਸੁਣ ਸਕਦੇ ਹੋ, ਸ਼ੇਅਰ ਕਰ ਸਕਦੇ ਹੋ। ਅਤੇ ਕੱਲ੍ਹ ਨੂੰ ਫਿਰ ਮਿਲਾਂਗੇ ਆਪਾਂ ਗਿਆਨੀ ਸੰਤੋਖ ਸਿੰਘ ਜੀ ਨੂੰ ਅਤੇ ਜਸਵਿੰਦਰ ਸਿੰਘ ਬਿੱਟਾ ਜੀ ਨੂੰ ਨਾਲ ਲੈ ਕੇ। ਆਪਣਾ ਰੱਖਿਓ ਖਿਆਲ, ਅਤੇ ਆਪਣੇ ਆਸ ਪਾਸ ਦਾ ਵੀ ਖਿਆਲ ਰੱਖਿਓ, ਚੜ੍ਹਦੀ ਕਲਾ ਦੇ ਵਿੱਚ ਰਿਹੋ, ਮਾਣੋ ਖੁਸ਼ੀਆਂ। ਮਿਲਦੇ ਹਾਂ ਜੀ ਕੱਲ੍ਹ ਨੂੰ ਫਿਰ।